ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਆਰ ਮਹੱਲੇ ਚੌਥੇ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ। ਸੋਰਠ ਸਦਾ ਸੁਹਾਵਣੀ ਜੀ ਸੱਚਾ ਮਨ ਹੋਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਈ ਹੈ। ਅੰਮ੍ਰਿਤ ਵੇਲਾ ਆਪ ਜੀ ਨੇ ਸੰਭਾਲਿਆ, ਸਾਰੇ ਸਰੋਤਾ ਜਨ ਗੁਰਮੁਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਜੋ ਲੜੀਵਾਰ ਕਥਾ ਦਾ ਆਨੰਦ ਸਤਿਗੁਰਾਂ ਨੇ ਬਖਸ਼ਿਆ ਹੋਇਆ ਹੈ, ਸੋ ਕਥਾ ਦਾ ਪ੍ਰਵਾਹ ਚੱਲਦਾ ਹੋਇਆ ਜੋ ਸੋਠ ਰਾਗ ਦੀ ਬਾਰ ਹੈ ਉਹਦੇ ਚ ਪਹੁੰਚਿਆ ਹੈ। ਅੱਜ ਸੋਠ ਦੀ ਬਾਰ ਸ਼ੁਰੂ ਹੋ ਰਹੀ ਹੈ। ਗ੍ਰੀਨ ਵਾਜ ਸਤਿਗੁਰੂ ਕਿਰਪਾ ਕਰਨ, ਸਾਡੇ ਸਵਾਸ ਸਫਲੇ ਹੋਣ। ਮਨੁੱਖਾ ਸਰੀਰ ਜੋ ਕੇਵਲ ਇਸੇ ਕੰਮ ਵਾਸਤੇ ਮਿਲਿਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਵਾਰੀ। ਸੋ ਆਓ, ਜਿਸ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਦੇ ਹੈ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ।
ਰਾਗ ਸੋਰਠ ਵਾਰ ਮਹੱਲੇ ਚੌਥੇ ਕੀ,
ਤੇ ਇਸ ਨੂੰ ਜਿਹੜੀ ਬਾਰ ਹੈ ਮਹੱਲੇ ਚੌਥੇ ਕੀ, ਇਹਦਾ ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਹੈ, ਸੁਭਾਵ ਜੀ ਨੇ ਇੱਥੇ ਭਾਈ ਗੁਰਦਾਸ ਸਾਹਿਬ ਜੀ ਤੋਂ ਕਹਿ ਕੇ ਸੂਚਨਾ ਦਿੱਤੀ ਹੈ ਵੀ ਸੋਠ ਰਾਗ ਦੇ ਵਿੱਚ ਬਾਰ ਨਾਮ ਪੌੜੀਆਂ ਦਾ ਹੁੰਦਾ ਹੈ, ਜਿਹੜੀਆਂ ਪੌੜੀਆਂ ਨੇ ਉਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੀਆਂ ਆਉਣਗੀਆਂ। ਇਹ ਸੂਚਨਾ ਦਿੱਤੀ ਹੈ ਤੇ ਜਿਸ ਪਾਤਸ਼ਾਹ ਦਾ ਸਲੋਕ ਆਵੇਗਾ ਜਾਂ ਮਹੱਲਾ ਆਵੇਗਾ ਉੱਥੇ ਉਹ ਮਹੱਲਾ ਉਸੇ ਤਰ੍ਹਾਂ ਲਿਖਿਆ ਹੋਏਗਾ। ਇਸ ਤਰ੍ਹਾਂ ਜਿਵੇਂ ਮਹੱਲਾ ਚੌਥਾ ਹੈ, ਮਹੱਲਾ ਪਹਿਲਾ ਹੈ, ਜਿਵੇਂ ਆ ਸਲੋਕ ਮਹੱਲਾ ਪਹਿਲਾ ਆਏਗਾ ਉਹਦਾ ਮਤਲਬ ਹੋਏਗਾ ਵੀ ਗੁਰੂ ਨਾਨਕ ਸਾਹਿਬ ਜੀ ਦਾ ਮਹੱਲਾ ਆ ਗਿਆ ਜਿਸ ਪਾਤਸ਼ਾਹ ਦਾ ਮਹੱਲਾ ਚੌਥਾ, ਵੀ ਚੌਥੇ ਪਾਤਸ਼ਾਹ ਦਾ ਮਹੱਲਾ ਹੈ। ਉਹ ਉਸ ਤਰ੍ਹਾਂ ਨਾਲ ਦੀ ਨਾਲ ਪਤਾ ਚੱਲਦਾ ਹੈ ਕਿਉਂਕਿ ਸੂਚਨਾ ਦਿੱਤੀ ਹੁੰਦੀ ਹੈ। ਤੇ ਅੱਗੇ ਮਹਾਰਾਜ ਸਾਹਿਬ ਜੀ ਪਹਿਲਾਂ ਮੰਗਲ ਕਰਦੇ ਹੈ, ਮੰਗਲ ਕਰਕੇ ਅੱਗੇ ਅੰਮ੍ਰਿਤ ਬਚਨ ਉਚਾਰਨ ਕਰਨਗੇ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮਹਾਰਾਜ ਸਾਹਿਬ ਜੀ ਨੇ ਇਹ ਮੰਗਲ ਕੀਤਾ, ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਸਤ ਚੇਤਨ ਆਨੰਦ ਬ੍ਰਹਮ ਦੇ ਵਿਸ਼ੇਸ਼ਣ ਹਨ, ਪ੍ਰਾਪਤੀ ਸਤਿਗੁਰ ਪ੍ਰਸਾਦ। ਜੇ ਗੁਰੂ ਮਿਹਰਬਾਨ ਹੋ ਜਾਏ, ਗੁਰੂ ਕਿਰਪਾ ਕਰੇ ਤਾਂ ਫਿਰ ਪ੍ਰਾਪਤੀ ਹੁੰਦੀ। ਤੋ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਅੰਮ੍ਰਿਤ ਵਚਨ, ਕਿਉਂਕਿ ਪ੍ਰਕਰਨ ਨੂੰ ਮਿਲਣ ਵਾਸਤੇ ਜੋ ਚੌਥੇ ਪਾਤਸ਼ਾਹ ਦਾ ਅੰਮ੍ਰਿਤ ਵਚਨ ਹੈ, ਤੇ ਉਹ ਕਿਉਂਕਿ ਬਾਰ ਚੌਥੇ ਪਾਤਸ਼ਾਹ ਦੀ ਹੈ, ਉਹਨਾਂ ਦਾ ਮਹੱਲਾ, ਤੇ ਉਹਦੇ ਨਾਲ ਫਿਰ ਉਹ ਪ੍ਰਕਰਨ ਇੱਕ ਬਣਾਉਣ ਵਾਸਤੇ ਗੁਰੂ ਨਾਨਕ ਸਾਹਿਬ ਦਾ ਇੱਥੇ ਸ਼ਬਦ ਮਹਾਰਾਜ ਸਾਹਿਬ ਨੇ ਲਿਖਿਆ। ਸੁਣੋ ਜੀ,
ਸਲੋਕ ਮਹੱਲਾ ਪਹਿਲਾ।
ਇਹ ਸਲੋਕ ਹੈ ਜਿਹੜਾ ਪਹਿਲੇ ਮਹੱਲੇ ਦਾ, ਜਾਣੀ ਗੁਰੂ ਨਾਨਕ ਸਾਹਿਬ ਜੀ ਦਾ। ਜਦੋਂ ਮਹਾਰਾਜ ਸਾਹਿਬ ਜੀ ਕਰਤਾਰਪੁਰ ਸਾਹਿਬ ਨਿਵਾਸ ਕਰ ਰਹੇ ਸੀ, ਤੇ ਉਹਨਾਂ ਦਿਨਾਂ ਚ ਦੇਖੋ ਮਰਦਾਨਾ ਜਿਹੜਾ ਉਹ ਸੰਸਾਰ ਤੋਂ ਜਾ ਚੁੱਕਾ ਸੀ, ਸੱਚਖੰਡ ਵਾਸੀ ਹੋ ਚੁੱਕਾ ਸੀ। ਭਾਈ ਮਰਦਾਨੇ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਸੰਗਤ ਆ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਮਹਾਰਾਜ ਸਾਹਿਬ ਨੇ ਨਿਯਮ ਬਣਾ ਲਿਆ ਕਿ ਸਵਾ ਪਹਿਰ ਰਾਤ ਰਹਿੰਦੀ ਅੰਮ੍ਰਿਤ ਵੇਲੇ ਕੀਰਤਨ ਆਰੰਭ ਹੋ ਜਾਏ, ਸਾਰਾ ਦਿਨ ਕੀਰਤਨ ਹੋਵੇ। ਸ਼ਾਮ ਦੇ ਵਕਤ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਨਿਯਮ ਬਣਾਇਆ ਹੋਇਆ ਸੀ, ਸਵਾ ਪਹਿਰ ਰਾਤ ਰਹਿੰਦੀ ਤੱਕ ਵੀ, ਸਵਾ ਪਹਿਰ ਰਾਤ ਰਹਿੰਦੀ ਤੋਂ ਸਵਾ ਪਹਿਰ ਰਾਤ ਬਤੀਤ ਹੋਣ ਤੱਕ। ਸ਼ਾਮ ਦੇ ਟਾਈਮ ਜਦੋਂ ਸਵਾ ਪਹਿਰ ਰਾਤ ਚਲੀ ਜਾਏ, ਅੱਠਾਂ ਪਹਿਰਾਂ ਦੇ ਵਿੱਚੋਂ ਦੇਖ ਲਓ ਕਿੰਨਾ ਕੁ ਸਮਾਂ ਛੇਕ ਪਹਿਰ ਰਹਿ ਗਏ ਬਾਕੀ। ਤੇ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਉਹ ਉਨਾ ਕੁ ਸਮਾਂ ਦਿੱਤਾ ਸੀ ਵਿੱਚ ਨੂੰ ਸੰਗਤਾਂ ਲੰਗਰ ਛਕਦੀਆਂ ਪਰ ਕੀਰਤਨ ਹੁੰਦਾ ਰਹਿੰਦਾ। ਉਹ ਲਗਾਤਾਰ ਕੀਰਤਨ ਇੱਕ ਰਸ ਵਾਹਿਗੁਰੂ ਦੀ ਸਿਫਤ ਸਲਾਹ ਹੁੰਦੀ। ਐਸਾ ਵਰਤਾਰਾ ਮਹਾਰਾਜ ਨੇ ਬਗਾਇਆ। ਉੱਥੇ ਇੱਕ ਫਿਰ ਗਵਈਆ ਆਇਆ, ਬੜਾ ਚੰਗਾ ਸੋਹਣਾ ਰਾਗੀ ਸੀ, ਕਿਉਂਕਿ ਮਰਦਾਨਾ ਤਾਂ ਹੈ ਨਹੀਂ ਸੀ, ਉਤਸ਼ਾਹ ਦੇ ਨਾਲ ਰਾਗੀ ਸਿੰਘ ਆਇਆ ਕਰਦੇ, ਕੀਰਤਨ ਕਰਦੇ, ਜਿਹੜੇ ਗੁਰੂ ਘਰ ਦੇ ਪ੍ਰੇਮੀ ਸੀ। ਇਹ ਰਾਗ ਵਿਦਿਆ ਦਾ ਚੰਗਾ ਧਨੀ ਸੀ ਪਰ ਪਦਾਰਥਾਂ ਦੀ ਬਹੁਤੀ ਇੱਛਾ ਸੀ ਇਹਨੂੰ ਕਿ ਮੇਰੇ ਕੋਲ ਪਦਾਰਥ ਹੋਣ, ਪਰ ਉਹਨੂੰ ਕਰਮਾਂ ਦੀ ਐਸੀ ਗਤੀ ਸੀ ਪਦਾਰਥ ਘੱਟ ਹੀ ਮਿਲਦਾ ਸੀ। ਸਤਿਗੁਰਾਂ ਦੇ ਕੋਲ ਆ ਕੇ ਉਹਨੇ ਸੋਠ ਰਾਗਣੀ ਗਾਇਣ ਕੀਤੀ। ਸਤਿਗੁਰਾਂ ਨੇ ਸੋਠ ਰਾਗਣੀ ਸੁਣ ਕੇ ਉਹਨੂੰ ਮੋਹਰਾਂ ਦਿੱਤੀਆਂ ਰੁਪਿਆਂ ਦੀ ਬਜਾਏ, ਵੀ ਸਿੱਖਾਂ ਦੇ ਪਾਸੋਂ ਦਵਾ ਦਿੱਤੀਆਂ ਕਿ ਭਾਈ ਇਹਨੂੰ ਮੋਹਰਾਂ ਦਿਓ। ਇਹ ਗਵਈਆਂ ਨੂੰ ਮੋਹਰਾਂ ਜਦੋਂ ਮਿਲ ਗਈਆਂ ਇਹ ਬੜਾ ਉਤਸ਼ਾਹ 'ਚ ਆ ਗਿਆ, ਇਹ ਹੋਰ ਵੀ ਲਾਲਚ ਦੇ ਬਸ ਹੋ ਗਿਆ, ਇਹ ਬਹੁਤੀ ਜ਼ੋਰ ਲਾ ਲਾ ਕੇ ਸੋਠ ਰਾਗਣੀ ਗਾਉਣ ਲੱਗ ਪਿਆ। ਫਿਰ ਸੰਗਤਾਂ ਕਹਿਣ ਲੱਗੀਆਂ ਮਹਾਰਾਜ ਵੀ ਬੜਾ ਸੋਹਣਾ ਗਵਈਆ ਜਿਸ ਨੇ ਬਹੁਤ ਸੁੰਦਰ ਰਾਗ ਗਾਵਿਆ। ਇਹ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਵੀ ਗਵਈਆ ਤਾਂ ਠੀਕ ਹੈ ਪਰ ਵਾਸ਼ਨਾ ਇਹਦੀ ਜਿਹੜੀ ਹੈ ਨਾ ਮਨ ਦੀ ਇੱਛਾ ਜਿਹੜੀ ਉਹ ਮਾਇਆ ਦੇ ਵਿੱਚ ਹੀ ਲੱਗੀ ਹੋਈ ਹੈ। ਇਸ ਕਰਕੇ ਮਹਾਰਾਜ ਸਾਹਿਬ ਨੇ ਉਹਦੇ ਪਰ ਥਾਂ ਫਿਰ ਇਹ ਸ਼ਬਦ ਉਚਾਰਨ ਕੀਤਾ ਹੈ, ਤਾਂ ਸੁਣਨਾ ਕਰੋ ਜੀ।
ਸੋਰਠ ਸਦਾ ਸੁਹਾਵਣੀ,
ਇਹ ਭਾਈ ਸੋਠ ਰਾਗਣੀ ਗਾਈ ਹੋਈ ਤਾਂ ਸਦਾ ਹਮੇਸ਼ਾ ਸੁਹਾਵਣੀ ਨਾਮ ਹੈ ਸੋਭਨੀਕ ਦਾ। ਇਹ ਤਾਂ ਸੋਭਨੀਕ ਹੈ ਜੇਕਰ
ਜੇ ਸੱਚਾ ਮਨ ਹੋਏ,
ਜੇਕਰ ਗਾਉਣ ਵਾਲੇ ਦੇ ਮਨ ਵਿੱਚ ਹਿਰਦੇ ਦੇ ਵਿੱਚ ਸੱਚਾ ਪਰਮੇਸ਼ੁਰ ਵਸਿਆ ਹੋਵੇ। ਹੁਣ ਗਾਉਣ ਨੂੰ ਕੀ ਕਰੀਏ, ਇਹਦੇ ਹਿਰਦੇ 'ਚ ਤਾਂ ਮਾਇਆ ਵਸੀ ਹੋਈ ਹੈ, ਪਰਮੇਸ਼ੁਰ ਦਾ ਨਾਮ ਨਹੀਂ ਵਸਿਆ ਹੋਇਆ। ਇਸ ਕਰਕੇ ਸੋਠ ਰਾਗਣੀ ਦੇ ਨਿਆਏ ਆਪਣੀ ਬੁੱਧੀ ਹੈ। ਗੁਰਸਿੱਖੋ ਮਹਾਰਾਜ ਕਹਿੰਦੇ ਸੋਠ ਰਾਗਣੀ ਦੀ ਨਿਆਏ ਬੁੱਧੀ ਤਾਂ ਹੀ ਹਮੇਸ਼ਾ ਸੋਭਨੀਕ ਹੋ ਸਕਦੀ ਹੈ ਜੇ ਬੁੱਧ ਦੇ ਚ ਵਾਹਿਗੁਰੂ ਦਾ ਨਿਸ਼ਚਾ ਹੋ ਜਾਏ, ਸੱਚਾ ਨਾਮ ਬਸ ਜਾਵੇ।
ਦੰਦੀ ਮੈਲ ਨਾ ਕਤ ਮਨ,
ਤੇ ਮਹਾਰਾਜ ਸਾਹਿਬ ਜੀ ਨੇ ਫਿਰ ਅੱਗੇ ਫਰਮਾਨ ਕੀਤਾ ਕਿ ਮਨ ਹਿਰਦੇ ਦੇ ਵਿੱਚ ਜਾਣੋ ਇਸ ਗੱਲ ਨੂੰ ਚੰਗੀ ਤਰ੍ਹਾਂ ਕਿ ਦੰਦੀ ਦੰਦਾਂ ਵਿੱਚ ਕਤਰਾ ਮਾਤਰ ਵੀ ਮੈਲ ਨਹੀਂ ਹੋਣੀ ਚਾਹੀਦੀ, ਦੰਦ ਸਾਫ਼ ਚਾਹੀਦੇ ਨੇ। ਇਸ ਕਰਕੇ ਗੁਰੂ ਸਾਹਿਬ ਆਪ ਦਾਤਣ ਕਰਦੇ ਅਤੇ ਗੁਰਸਿੱਖਾਂ ਨੂੰ ਦੰਦ ਸਾਫ਼ ਕਰਨ ਦਾ ਹੁਕਮ ਕੀਤਾ। ਦੰਦਾਂ ਦੇ ਵਿੱਚ ਥੋੜ੍ਹਾ ਜਿਹਾ ਵੀ ਕੋਈ ਕਚਰਾ ਫਸ ਜਾਂਦਾ ਹੈ, ਖਾਸ ਕਰਕੇ ਅੰਨ ਦਾ ਕਚਰਾ ਫਸਿਆ ਹੋਇਆ, ਗੰਦਗੀ ਵਰਗੀ ਬਦਬੂ ਆਉਣ ਲੱਗ ਜਾਂਦੀ ਹੈ ਮੂੰਹ ਦੇ ਵਿੱਚ, ਇਸ ਕਰਕੇ ਦੰਦ ਪੂਰੇ ਸਾਫ਼ ਚਾਹੀਦੇ ਹੈ। ਉਹ ਇਹ ਨਾ ਹੋਵੇ ਵੀ ਸਰੇਵੜਿਆਂ ਵਾਂਗੂ ਬਾਹਲੇ ਮੈਲੇ ਕਚਹਿਲੇ ਰੱਖਣੇ ਅਤੇ ਦੰਦ ਉਹ ਲਿਖਿਆ ਕਹਿੰਦੇ ਵੀ ਇੰਨੀ ਦੰਦਾਂ ਵਿੱਚ ਮੈਲ ਹੋਵੇ ਵੀ ਕਰੇੜਾ ਲੱਗਿਆ ਹੋਵੇ। ਜੇ ਦੂਰੋਂ ਮਸੂਰੀ ਪੈਸਾ ਹੁੰਦੇ ਸੀ ਉਹ ਜੇ ਪੈਸਾ ਦੰਦਾਂ ਵਿੱਚ ਮਾਰੀਏ ਵੀ ਉੱਥੇ ਵਿੱਚ ਜੰਮ ਜਾਏ, ਉਹਨੂੰ ਕਹਿੰਦੇ ਅਸਲੀ ਸਰੇਵੜਾ ਇਹ, ਇੰਨੀ ਮੈਲ ਦੰਦਾਂ 'ਚ ਅਖੇ ਹੋਵੇ। ਐਸਾ ਨਹੀਂ ਹੋਣਾ ਚਾਹੀਦਾ। ਦੰਦੀ ਮੈਲ ਨਾ ਕਤ ਮਨ, ਜਾਂ ਫਿਰ ਮਾਸ ਖਾਣ ਦੀ ਜਿਹੜੀ ਕਤਰਾ ਮਾਤਰ ਵੀ ਦੰਦਾਂ ਵਿੱਚ ਮੈਲ ਨਹੀਂ ਹੋਣੀ ਚਾਹੀਦੀ, ਇਹ ਵੀ ਮੈਲ ਹੈ। ਅਤੇ ਇਸ ਕਰਕੇ ਕਦੇ ਵੀ ਮਾਸਾਹਾਰੀ ਨਾ ਹੋਵੇ, ਕਿਸੇ ਦੀ ਨਿੰਦਿਆ ਕਰਨ ਰੂਪ ਕਤਰਾ ਮਾਤਰ ਵੀ ਦੰਦਾਂ ਵਿੱਚ ਮੈਲ ਨਾ ਹੋਵੇ, ਅਤੇ ਕਿਸੇ ਦੂਸਰੇ ਦੀ ਗੱਲ ਨੂੰ ਕੱਟਣ ਰੂਪ ਕਤ ਮਨ, ਜਿਹੜਾ ਕਤ ਜਿਹੜਾ ਕੱਟਣਾ ਕਿਸੇ ਦੀ ਗੱਲ ਨੂੰ, ਇਹ ਵੀ ਦੰਦਾਂ ਵਿੱਚ ਇਹ ਵੀ ਮੈਲ ਹੀ ਹੈ। ਦੰਦਾਂ 'ਚੋਂ ਆਵਾਜ਼ ਨਿਕਲਦੀ ਹੈ ਮੂੰਹ ਦੇ ਵਿੱਚੋਂ ਕੰਠ 'ਚੋਂ। ਦੰਦਾਂ ਵਿੱਚ ਈਰਖਾ ਰੂਪੀ ਮੈਲ ਨਾ ਹੋਵੇ, ਦੰਦਾਂ ਵਿੱਚ ਦਵੈਤ ਰੂਪੀ ਮੈਲ ਨਾ ਹੋਵੇ, ਦੰਦਾਂ ਵਿੱਚ ਕਾਮ ਕ੍ਰੋਧ ਦੀ ਮੈਲ ਕਤਰਾ ਮਾਤਰ ਨਾ ਹੋਵੇ। ਅਤੇ ਫਿਰ ਇਹਦੇ ਨਾਲ ਹੀ ਮਹਾਰਾਜ ਸਾਹਿਬ ਕਹਿੰਦੇ ਜੀਬੈ
ਜੀਬੈ ਸੱਚਾ ਸੋਏ,
ਜੀਵ ਦੇ ਸੱਚੇ ਵਾਹਿਗੁਰੂ ਦਾ ਨਾਮ ਹੋਣਾ ਚਾਹੀਦਾ। ਤੋ ਇਸ ਕਰਕੇ ਤੇ ਮਨ ਦੇ ਵਿੱਚ ਕਤ ਵੈਰ ਵਿਰੋਧ ਨਾ ਹੋਵੇ, ਦੰਦੀ ਮੈਲ ਨਾ ਕਤ ਮਨ, ਮਨ ਦੇ ਵਿੱਚ ਅਤੇ ਜੀਭੇ ਰਸਨਾ ਦੇ ਵਿੱਚ ਸੋਏ ਉਸ ਵਾਹਿਗੁਰੂ ਦਾ ਨਾਮ ਹੀ ਹੋਵੇ। ਸੱਚੇ ਨਾਮ ਦਾ ਮੰਨਣ ਵੀ ਕਰੇ, ਰਸਨਾ ਕਰਕੇ ਸੋਏ, ਸੋਭਾ ਕਰਨੀ ਕਰੇ। ਜਾਂ ਵੀ ਹਿਰਦੇ ਵਿੱਚ ਦੰਦੀ ਮੈਲ ਨਾ ਕਤ ਮਨ, ਹਿਰਦੇ 'ਚ ਦੰਦੀ ਦਵੈਤ ਪੈਦਾ ਕਰਨ ਵਾਲੀ ਅਵਿਦਿਆ ਰੂਪੀ ਮੈਲ ਨਾ ਹੋਣੀ ਚਾਹੀਦੀ, ਇਹ ਮੈਲ ਨਹੀਂ ਹੋਣੀ ਚਾਹੀਦੀ ਹੈ। ਨਾ ਹੀ ਹੱਥਾਂ ਵਿੱਚ ਕਿਸੇ ਨੂੰ ਕਤ ਕੱਟਣਾ ਚਾਹੀਦਾ, ਜੀਭ ਹੱਤਿਆ ਜਿਹੜੀ ਕਰਨੀ ਹੈ ਇਹ ਨਹੀਂ ਕਰਨੀ ਚਾਹੀਦੀ। ਕੇਵਲ ਜੀਭੇ ਰਸਨਾ ਅਤੇ ਮੁੱਖ ਵਿੱਚ ਸੋਏ ਉਹ ਸੱਚਾ ਪਰਮੇਸ਼ਰ ਹੀ ਵਸਿਆ ਹੋਣਾ ਚਾਹੀਦਾ ਹੈ।
ਸਸੁਰੈ ਪਈਐ ਭੈ ਵਸੀ।
ਹੁਣ ਦ੍ਰਿਸ਼ਟਾਂਤ ਦਿੰਦੇ ਨੇ ਜਿਹੜੀ ਪਤੀਵਰਤਾ ਇਸਤਰੀ ਸਸਰੇ ਸਹੁਰੇ ਘਰ ਵਿੱਚ ਅਤੇ ਪਈਏ ਪੇਕੇ ਘਰ ਵਿੱਚ, ਉਹ ਭਾਵੇਂ ਪੇਕੇ ਗਈ ਹੋਵੇ ਉੱਥੇ ਵੀ ਪਤੀ ਦਾ ਭੈ ਰੱਖੇ, ਉੱਥੇ ਜਾ ਕੇ ਨਾ ਵੀ ਉੱਥੇ ਜਾ ਕੇ ਬਦਚੱਲਣ ਹੋ ਜਾਏ, ਜੀਵਨ ਗਿਰਾਵਟ ਵਿੱਚ ਆ ਜਾਏ, ਪਤੀ ਦਾ ਭੈ ਰੱਖੇ ਮੇਰੇ ਸਿਰ ਤੇ ਹੈ ਕੋਈ, ਤੇ ਸਹੁਰੇ ਘਰ ਆ ਕੇ ਵੀ ਉੱਥੇ ਹਰ ਵਾਰ ਪਤੀ ਦੇ ਭੈ ਵਿੱਚ ਰਹੇ, ਡਰ ਵਿੱਚ ਰਹੇ, ਉਹ ਜਿਹੜੀ ਇਸ ਤਰ੍ਹਾਂ ਵਸਦੀ ਹੈ, ਤੇ ਉਹਦੇ ਲਈ ਫਿਰ ਨਾਲ ਗੁਰੂ ਘਰ ਦੀ ਸੇਵਾ ਕਰਨ ਦਾ ਭਾਵ ਵੀ ਹੋਵੇ। ਸਤਿਗੁਰ
ਸਤਿਗੁਰ ਸੇਵ ਨਿਸੰਗ।
ਇਹ ਨਹੀਂ ਹੈ ਵੀ ਸਾਰੀ ਜ਼ਿੰਦਗੀ ਪਰਿਵਾਰ ਦੇ ਲਈ ਉਹ ਰੋਟੀ ਟੋਕਰ ਦੀ ਰਹੀ, ਪਰਿਵਾਰ ਦੇ ਕੱਪੜੇ ਧੋਂਦੀ ਰਹੀ, ਨਿਸੰਗ। ਇਹ ਨਹੀਂ ਵੀ ਫਲਾਣੇ ਦੀ ਨੂੰਹ ਆਈ ਹੈ ਜੀ ਉਹ ਗੁਰਦੁਆਰੇ ਝਾੜੂ ਮਾਰਦੀ ਸੀ, ਸੰਗ ਨਹੀਂ ਕਰਨੀ। ਨਿਸੰਗ ਹੋ ਕੇ ਸਤਿਗੁਰਾਂ ਦੇ ਘਰ ਦੀ ਸੇਵਾ ਵੀ ਕਰਨੀ ਚਾਹੀਦੀ ਹੈ, ਇਸ ਤਰ੍ਹਾਂ ਦੀ ਇਸਤਰੀ ਹੋਵੇ। ਤੇ ਇਸੇ ਪ੍ਰਕਾਰ ਜੀ ਸਸੁਰੈ
ਸਸੁਰੈ ਪਈਐ ਭੈ ਵਸੀ।
ਉਹ ਦ੍ਰਿਸ਼ਟਾਂਤ ਸੀ ਜਿਹੜਾ ਜੀਵ ਰੂਪ ਇਸਤਰੀ ਸਸਰੇ ਸਹੁਰੇ ਘਰ ਪਾਪ ਪਰਲੋਕ ਵਿੱਚ, ਪਈਐ ਪੇਕੇ ਘਰ ਭਾਵ ਮਾਤਲੋਕ ਦੇ ਵਿੱਚ, ਜੋ ਪਰਮੇਸ਼ਰ ਨੂੰ ਸਦਾ ਹੀ ਅੰਗ ਸੰਗ ਸਮਝਦੀ ਹੈ ਤੇ ਰੱਬ ਦੇ ਭੈ ਸੰਯੁਕਤ ਬਸੀ ਬਸਦੀ ਹੈ, ਯਾਨੀ ਜਿਹੜਾ ਜੀਵ ਰੱਬ ਦੇ ਭੈ ਵਿੱਚ ਹੈ ਉਹ ਫਿਰ ਆਤਮਾਕਾਰ ਬਿਰਤੀ ਦੇ ਵਿੱਚ ਤੇ ਸੰਸਾਰਾਕਾਰ ਬਿਰਤੀ ਦੇ ਵਿੱਚ ਵੀ ਭੈ ਦੇ ਸੰਯੁਕਤ ਹੀ ਬਸਦੀ ਹੈ।
ਸਤਿਗੁਰ ਸੇਵ ਨਿਸੰਗ।
ਸਤਿਗੁਰਾਂ ਦੀ ਸੇਵ ਟਹਿਲ ਨਿਸੰਗ ਸੰਕਾ ਤੋਂ ਰਹਿਤ ਹੋ ਕੇ ਕਰੇ, ਭਾਵ ਸੇਵਾ ਕਰਨ ਦੇ ਵੀ ਸੰਕੋਚ ਨਾ ਕਰੇ, ਸੇਵਾ ਕਰੇ ਹੱਥੀਂ।
ਪਰ ਹਰ ਕੱਪੜ ਜੇ ਪਿਰ ਮਿਲ।
ਭਾਈ ਜੇਕਰ ਜਗਿਆਸੂ ਰੂਪ ਇਸਤਰੀ ਛਲ ਰੂਪੀ ਜਿਹੜਾ ਕੱਪੜਿਆਂ ਨੂੰ ਤਿਆਗ ਕਰਕੇ ਜਾਂ ਅਗਿਆਨ ਦੇ ਅਵਰਣ ਰੂਪੀ ਪਰਦੇ ਦੇ ਕੱਪੜੇ ਜਿਹੜੇ ਨੇ ਇਹਨਾਂ ਨੂੰ ਪਰ ਹਰ ਤਿਆਗਣਾ ਕਰੇ, ਛਲ ਰੂਪੀ ਕੱਪੜਿਆਂ ਦਾ ਤਿਆਗ ਕਰੇ, ਅਗਿਆਨ ਦੇ ਅਵਰਨ ਰੂਪ ਕੱਪੜਿਆਂ ਨੂੰ ਪਰ ਹਰ ਤਿਆਗਣਾ ਕਰੇ,
ਫਿਰ ਮਿਲੇ।
ਤੇ ਇਸ ਕਰਕੇ ਜੇਕਰ ਵਾਹਿਗੁਰੂ ਪਰਮੇਸ਼ੁਰ ਪਰ ਹਰ ਕੱਪੜ ਜੇ ਪਿਰ ਮਿਲੇ, ਹੇ ਭਾਈ ਜੇਕਰ ਜਗਿਆਸੂ ਰੂਪ ਇਸਤਰੀ ਛਲ ਰੂਪੀ ਕੱਪੜਿਆਂ ਨੂੰ ਪਰ ਹਰ ਤਿਆਗ ਦੇਵੇ, ਅਗਿਆਨ ਰੂਪੀ ਤੇ ਅਵਰਨ ਰੂਪੀ ਪਰਦੇ ਦੇ ਕੱਪੜ ਕੱਪੜਿਆਂ ਨੂੰ ਪਰ ਹਰ ਤਿਆਗਣਾ ਕਰੇ, ਤੇ ਫਿਰ ਤਾਂ ਫਿਰ ਪਤੀ ਪਰਮੇਸ਼ੁਰ ਦਾ ਮਿਲਾਪ ਹੋ ਜਾਂਦਾ ਹੈ।
ਖੁਸ਼ੀ ਰਾਵੈ ਪਿਰ ਸੰਗ।
ਫਿਰ ਪਤੀ ਪਰਮੇਸ਼ੁਰ ਦੇ ਸੰਗ ਨਾਲ ਮਿਲ ਕਰਕੇ ਖੁਸ਼ੀ ਪ੍ਰਸੰਨਤਾ ਦੇ ਸਹਿਤ ਆਨੰਦ ਨੂੰ ਰਾਵੈ ਮਾਨਣਾ ਕਰਦੀ ਹੈ।
ਸਦਾ ਸੀਗਾਰੀ ਨਾਉ ਮਨ।
ਤੇ ਇਹ ਭਾਈ ਥੋੜਾ ਜਿਹਾ ਔਖਾ ਵਿਸਰਾਮ ਹੈ ਤੇ ਇਸ ਤਰ੍ਹਾਂ ਹੀ ਨੌ ਮਨ ਇੱਥੇ ਵਿਸਰਾਏ ਵਿਸਰਾਮ ਮਨ ਤੇ ਲਾਉਣਾ ਹੈ। ਜਿਹੜੀ ਜਗਿਆਸੂ ਰੂਪ ਇਸਤਰੀ ਤੇ ਨੌ ਨਾਮ ਦਾ ਸਰਵਣ ਕਰਕੇ ਫਿਰ ਮਨ ਮੰਨਣ ਕਰਦੀ ਹੈ, ਭਾਵ ਕੀ ਹੈ ਵੀ ਨਾਮ ਦਾ ਮਨ ਵਾਣੀ ਸਰੀਰ ਕਰਕੇ ਸਿਮਰਨ ਕਰਦੀ ਹੈ, ਉਸ ਜਗਿਆਸੂ ਰੂਪ ਇਸਤਰੀ ਦੀ ਤੇ ਜਿਹੜੀ ਅਭਾਸ਼ ਬਿਰਤੀ ਹੈ ਉਹ ਸਦਾ ਹਮੇਸ਼ਾ ਸਾਧਨਾ ਰੂਪੀ ਜਾਂ ਭਗਤੀ ਰੂਪ ਸਾਧਨਾ ਰੂਪੀ ਸ਼ਿੰਗਾਰ ਦੇ ਵਿੱਚ ਜਾਂ ਭਗਤੀ ਰੂਪੀ ਸ਼ਿੰਗਾਰ ਕਰਕੇ ਸ਼ਿੰਗਾਰੀ ਹੋਈ ਹੈ, ਉਹਦੀ ਜਿਹੜੀ ਫਿਰ ਬਿਰਤੀ ਹੈ
ਕਦੇ ਨਾ ਮੈਲ ਪਤੰਗ।
ਉਹਦੀ ਬਿਰਤੀ ਨੂੰ ਕਦੇ ਵੀ ਪਤੰਗ ਨਾਮ ਰੰਚਕ ਮਾਤਰ ਦਾ ਰਤਾ ਭਰ ਵੀ ਪਾਪਾਂ ਦੀ ਮੈਲ ਨਹੀਂ ਲੱਗਦੀ, ਤੇ ਪਤੰਗ ਕਦੇ ਵੀ ਪਤੰਗ ਸੂਖਮ ਸਰੀਰ ਨੂੰ ਦੇਹ ਅਭਿਮਾਨ ਦੀ ਮੈਲ ਨਹੀਂ ਲੱਗਦੀ। ਪਤੰਗ ਨਾਮ ਸੂਰਜ ਦਾ ਵੀ ਹੁੰਦਾ ਹੈ ਤੇ ਸੂਰਜ ਵਾਂਗੂ ਚਮਕੀਲੇ ਜੀਵਨ ਵਾਲੇ ਹੋ ਜਾਂਦੇ ਹੈ, ਉਹਨਾਂ ਨੂੰ ਕਦੇ ਵੀ ਚਿੱਤ ਵਿੱਚ ਅਵਿਦਿਆ ਦੀ ਮੈਲ ਨਹੀਂ ਲੱਗਦੀ ਹੈ। ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਸਤਿਗੁਰਾਂ ਬਾਝ ਇਹ ਜਿਹੜਾ ਬਾਹਜ ਦ੍ਰਿਸ਼ਟਾਂਤ ਦੇ ਕੇ ਮਹਾਰਾਜ ਸਾਹਿਬ ਜੀ ਨੇ ਅੱਗੇ ਸਤਿਗੁਰਾਂ ਨੇ ਬਾਹਜ ਦ੍ਰਿਸ਼ਟਾਂਤ ਦਿੱਤਾ, ਬਾਹਰਲਾ ਦ੍ਰਿਸ਼ਟਾਂਤ ਅੰਤਰੀ ਭਾਵ ਦੇ ਵਿੱਚ ਸਮਝਾਉਣਗੇ, ਅੱਗੇ ਕਿਰਪਾ ਕਰਦੇ ਹਨ।
ਦੇਵਰ ਜੇਠ ਮੋਏ ਦੁੱਖ।
ਕਿਸੇ ਔਰਤ ਨੂੰ ਸਹੁਰੇ ਘਰ ਦੇ ਵਿੱਚ ਜੇਠ ਦੁੱਖ ਦਿੰਦਾ ਹੋਵੇ ਤੇ ਜਿਹੜੇ ਦੇਵਰ ਨੂੰ ਉਹ ਦੁੱਖ ਦਿੰਦੇ ਹੋਣ, ਉਹਨਾਂ ਦੇ ਨਾਲ ਫਿਰ ਕਿਤੇ ਸੱਸ ਨਾਲ ਰਲ ਕੇ ਆਪਣੇ ਪੁੱਤਰਾਂ ਦਾ ਪੱਖ ਕਰਕੇ ਤੇ ਨੂੰਹ ਨੂੰ ਤੰਗ ਕਰਦੀ ਹੋਵੇ, ਇਹ ਇਸ ਤਰ੍ਹਾਂ ਦਾ ਦ੍ਰਿਸ਼ਟਾਂਤ ਲਿਆ। ਹੇ ਭਾਈ ਜਿਸ ਇਸਤਰੀ ਦਾ ਦੇਵਰ ਦਿਓਰ ਤੇ ਜੇਠ ਦੁਖਦਾਇਕ ਉਹ ਕਿਤੇ ਮੋਏ ਮਰ ਗਏ ਹੋਣ ਦੇਵਰ ਜੇਠ ਮੂਹੇ ਦੁੱਖ ਦੁੱਖ ਦੇਣ ਵਾਲੇ ਮਰ ਗਏ ਹੋਣ।
ਸੱਸੂ ਕਾ ਡਰ ਕਿਸ,
ਫਿਰ ਭਾਈ ਸੱਸੂ ਨਾਮੇ ਸੱਸ ਦਾ ਉਹਦਾ ਤਾਂ ਫਿਰ ਡਰ ਪੈ ਕਿਸ ਪ੍ਰਕਾਰ ਹੋਏਗਾ, ਉਹਨਾਂ ਕਰਕੇ ਸੱਸ ਪੱਕ ਕਰਦੀ। ਇਸੇ ਪ੍ਰਕਾਰ ਦੀ ਦੇਵਰ
ਦੇਵਰ ਜੇਠ ਮੋਏ ਦੁੱਖ,
ਜਿਸ ਵੇਲੇ ਦੇਵਰ ਦੀ ਨਿਆਈ ਕੌਣ ਹੈ, ਖਾਣ ਦਾ ਜਿਹੜਾ ਲੱਭ ਹੈ ਇਹ ਹੈ ਦਿਓਰ, ਜੀਵ ਰੂਪ ਇਸਤਰੀ ਦਾ। ਜੇਠ ਦੀ ਨਿਆਈ ਜਿਹੜਾ ਜੋੜਨ ਦਾ ਰੱਖਣ ਦਾ ਲੋਭ ਕਰਨਾ ਹੈ, ਤੇ ਇਹ ਦੋਨੇ ਦੁੱਖ ਦਿੰਦੇ ਨੇ, ਇਹ ਜੇਠ ਹੈ ਉਹ ਦੇਵਰ ਹੈ। ਤੇ ਜਿਸ ਵੇਲੇ ਇਹ ਦੋਨੇ ਮੋਏ ਮਰ ਗਏ ਹੋਣ ਕਿਸੇ ਦੇ ਲੋਭ ਲਾਲਚ ਰਹੇ ਨਾ, ਤੇ ਫਿਰ ਅੱਗੇ ਦੱਸਦੇ ਹੈ ਕਿ ਜਦੋਂ ਇਹਨਾਂ ਦੋਨਾਂ ਦੀ ਨਿਵਿਰਤੀ ਹੋ ਗਈ।
ਸੱਸੂ ਕਾ ਡਰ ਕਿਸ,
ਸੱਸੂ ਇੱਥੇ ਸੰਸੇਹਾਤਮਕ ਵਿਰਤੀ ਨੂੰ ਸੱਸ ਦੀ ਨਿਆਈ ਮੰਨਿਆ। ਅਵਿਦਿਆ ਰੂਪ ਸੱਸ ਜਾਂ ਫਿਰ ਮਾਇਆ ਰੂਪ ਸੱਸੂ ਸੱਸ ਦਾ ਕਿਸ ਪ੍ਰਕਾਰ ਦਾ ਡਰ ਭੈ ਹੋਣਾ, ਭਾਵ ਫਿਰ ਭੈ ਨਹੀਂ ਹੁੰਦਾ ਹੈ।
ਜੇ ਪਿਰ ਭਾਵੈ ਨਾਨਕਾ,
ਸਤਿਗੁਰੂ ਜੀ ਕਥਨ ਕਰਦੇ ਨੇ ਹੇ ਭਾਈ, ਜੇ ਕਰ ਜਗਿਆਸੂ ਰੂਪ ਇਸਤਰੀ ਪਿਰ ਪਤੀ ਅਕਾਲ ਪੁਰਖ ਨੂੰ ਭਾਵੈ ਭਾ ਜਾਵੇ, ਤਾਂ ਫਿਰ
ਕਰਮ ਮਣੀ ਸਭ ਸੱਚ,
ਉਹਦੇ ਕਰਮ ਭਾਗਾਂ ਦੀ ਮਣੀ ਰੱਤੀ ਜਿਹੜੀ ਹੈ ਸਭ ਸਾਰੀ ਸੱਚ ਸੱਚੀ ਹੈ। ਨਿਸ਼ਕਾਮ ਕਰਮਾਂ ਦੀ ਮਣੀ ਮੱਥੇ ਵਿੱਚ ਹੋਵੇ ਤਾਂ ਸਭ ਸਾਰਾ ਕੁਝ ਸੱਚ ਸਰੂਪ ਪ੍ਰਤੀਤ ਹੋਣ ਲੱਗ ਜਾਂਦਾ ਹੈ।
ਮਹੱਲਾ ਚੌਥਾ,
ਹੁਣ ਇਹ ਚੌਥੇ ਪਾਤਸ਼ਾਹ ਦਾ ਮਹੱਲਾ ਹੈ। ਨਾਲ ਇਹ ਸੂਚਨਾ ਦਿੱਤੀ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ਦੀ ਪੁਸ਼ਟੀ ਕੀਤੀ ਸੀ ਮਹਾਰਾਜ ਨੇ, ਗੁਰੂ ਰਾਮਦਾਸ ਮਹਾਰਾਜ, ਇਸ ਕਰਕੇ ਸਲੋਕ ਪ੍ਰਕਰਨ ਮੇਲਣ ਵਾਸਤੇ ਇਕੱਠੇ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ ਗੁਰੂ ਅਰਜਨ ਦੇਵ ਜੀ ਨੇ
ਸੋਰਠ ਤਾਮ ਸੁਹਾਵਣੀ,
ਬਾਈ ਸੋਠ ਰਾਗਣੀ ਗਾਈ ਹੋਈ ਤਾਮ ਤਦੋਂ ਹੀ ਸੁਹਾਵਣੀ ਸੋਭਨੀ ਕਹੇ। ਸੋਠ ਰਾਗਣੀ ਦੀ ਨਿਆਈ ਕੀ ਹੈ, ਬੁੱਧੀ। ਇਹ ਭਾਈ ਉਦੋਂ ਹੀ ਸੋਭਨੀਕ ਹੈ, ਤਦੋਂ ਹੀ ਸੋਭਨੀਕ ਹੈ
ਜਾਂ ਹਰ ਨਾਮ ਢੰਡੂਲੇ,
ਜਦੋਂ ਹਰੀ ਪਰਮੇਸ਼ਰ ਦੇ ਨਾਮ ਦੀ ਹਿਰਦੇ ਵਿੱਚੋਂ ਢੂੰਡ ਕਰ ਲਵੇ, ਲੱਭਣਾ ਕਰੇ, ਜਾਂ ਗੁਰਾਂ ਦੁਆਰਾ ਢੰਡੋਲੇ ਖੋਜ ਕਰੇ, ਭਾਵ ਕੀ ਹੈ ਵਿਚਾਰ ਨਾ ਕਰੇ ਅਤੇ
ਗੁਰ ਪੁਰਖ ਮਨਾਵੇ ਆਪਣਾ,
ਪੂਰਨ ਜਿਹੜਾ ਪਰਮੇਸ਼ਰ ਹੈ ਭਾਈ, ਪੁਰਖ ਨਾਮ ਹੈ ਪੂਰਨ ਦਾ, ਗੁਰ ਸਤਿਗੁਰ ਨੂੰ ਆਪਣਾ ਪਿਆਰਾ ਜਾਣ ਕੇ ਮਨਾਵੇ, ਮਨਾਉਣਾ ਕਰੇ, ਭਾਵ ਪੂਜਣਾ ਕਰੇ, ਤੇ ਇਸ ਕਰਕੇ ਫਿਰ ਉਹਨਾਂ ਦੁਆਰਾ
ਗੁਰਮਤੀ ਹਰ ਹਰ ਬੋਲੇ,
ਕਿਉਂਕਿ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਉਹਨਾਂ ਗੁਰਮਤੀ ਸਤਿਗੁਰਾਂ ਤੋਂ ਸਿੱਖਿਆ ਲੈ ਕੇ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਬੋਲੇ, ਉਚਾਰਨ ਕਰੇ, ਭਾਵ ਅਭਿਆਸ ਕਰਨਾ ਕਰੇ ਜੀ।
ਹਰ ਪ੍ਰੇਮ ਕਸਾਈ ਦਿਨ ਸਰਾਤ,
ਭਾਈ ਜਿਸ ਵੇਲੇ ਹਿਰਦੇ ਵਿੱਚ ਦਿਨ ਦਿਨ ਅਤੇ ਰਾਤ ਹਰ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ, ਤੇ ਪਰਮੇਸ਼ਰ ਦੇ ਪ੍ਰੇਮ ਦੀ ਕਸਾਈ ਕਸ ਆਈ, ਕਸ ਨਾਮ ਹੈ ਖਿੱਚਦਾ, ਆਈ ਆ ਗਈ ਆ ਜਾਂਦੀ ਹੈ ਹਿਰਦੇ ਵਿੱਚ, ਇਉਂ ਖਿੱਚ ਆ ਜਾਂਦੀ ਹੈ, ਭਾਵ ਕੀ ਹੈ ਵੀ ਚਿੱਤ ਪਰਮੇਸ਼ਰ ਦੇ ਪ੍ਰੇਮ ਵਿੱਚ ਕਸਿਆ ਜਾਂਦਾ ਹੈ। ਉਹ ਫਿਰ
ਹਰ ਰੱਤੀ ਹਰ ਰੰਗ ਚੋਲੇ,
ਤੇ ਉਸ ਦੀ ਫਿਰ ਹਰ ਪਰਮੇਸ਼ਰ ਦੇ ਨਾਮ ਵਿੱਚ ਬਾਣੀ ਕਰਕੇ ਬੁੱਧੀ ਰੱਤੀ ਰੰਗੀ ਰਹਿੰਦੀ ਹੈ, ਤੇ ਮਨ ਰੂਪੀ ਚੋਲੇ ਦੇ ਵਿੱਚ ਹਰ ਪਰਮੇਸ਼ਰ ਦਾ ਰੰਗ ਆਨੰਦ ਪ੍ਰਾਪਤ ਹੁੰਦਾ, ਜਿਸ ਦੀ ਪਰਮੇਸ਼ਰ ਦੇ ਨਾਮ ਦੇ ਵਿੱਚ ਰੱਤੀ। ਇਹਨੂੰ ਭਾਈ ਇਸ ਤਰ੍ਹਾਂ ਥੋੜਾ ਜਿਹਾ ਜਿਹੜਾ ਥੋੜਾ ਜਿਹਾ ਜ਼ਿਆਦਾ ਨਹੀਂ ਕਸ ਕੇ, ਤੇ ਇਸ ਪ੍ਰਕਾਰ ਕਹਿੰਦੇ ਪਰਮੇਸ਼ਰ ਦੇ ਨਾਮ ਚ ਰੱਤੀ, ਰੱਤੀ ਜਿਹੜੀ ਹੈ ਜਾਣੀ ਰੱਤੀ ਕਾਲ ਵਿੱਚ ਵੀ ਬੁੱਧੀ ਰੰਗੀ ਹੋਈ ਹੈ, ਉਹਨੂੰ ਮਨ ਰੂਪੀ ਜਾਂ ਦੇਹ ਰੂਪੀ ਚੋਲੇ ਚੋਂ ਹਰੀ ਦਾ ਆਨੰਦ ਹੀ ਪ੍ਰਾਪਤ ਹੋਊਗਾ ਨਾ, ਆਨੰਦ ਪ੍ਰਾਪਤ ਹੋਇਆ ਉਹਨਾਂ ਨੂੰ, ਜਿਹਦੀ ਪਰਮੇਸ਼ਰ ਦੇ ਨਾਮ ਨਾਲ ਪ੍ਰੀਤੀ ਹੈ, ਉਹ ਪਰਮੇਸ਼ਰ ਦੇ ਰੰਗ ਨੂੰ ਅੰਤਿਸ਼ ਕਰਨ ਵਿੱਚ ਉਹ ਬ੍ਰਹਮਾਕਾਰ ਬਿਰਤੀ ਦੁਆਰਾ ਚੋ ਲੈਂਦਾ ਹੈ, ਤੇ ਇਸ ਕਰਕੇ ਇਹ ਫਰਮਾਨ ਕੀਤਾ ਹੈ।
ਹਰ ਜੈਸਾ ਪੁਰਖ ਨਾ ਲੱਭੇ,
ਇਹ ਜਿਹੜਾ ਪਿੱਛੇ ਜਣੀ ਇਹਨੂੰ ਰਤੀ ਨਾ ਬਣੇ ਤਾਂ ਕਿਹਾ ਸੀ, ਥੋੜਾ ਜਿਹਾ ਕੱਸ ਕੇ ਰਤੀ ਕਰ ਲੈਣਾ ਇਹਨੂੰ। ਹਰ ਜੈਸਾ ਪੁਰਖ ਨਾ ਲੱਭੇ, ਹਰੀ ਪਰਮੇਸ਼ਰ ਵਰਗਾ ਹੋਰ ਕੀ ਪੁਰਖ ਨਹੀਂ ਲੱਭਦਾ ਹੈ।
ਸਭ ਦੇਖਿਆ ਜਗਤ ਮੈਂ ਟੋਲੇ,
ਕਹਿੰਦੇ ਸਾਰੇ ਸੰਸਾਰ ਨੂੰ ਢੂੰਡ ਕੇ ਦੇਖ ਲਿਆ ਹੈ, ਟੋਲਣਾ ਨਾ ਹੋ, ਟੋਲੇ ਟੋਲਿਆ ਢੂੰਡਿਆ ਲੱਭਿਆ ਹੈ ਨਹੀਂ ਹੈ ਐਸਾ ਕੋਈ।
ਗੁਰ ਸਤਿਗੁਰ ਨਾਮ ਦ੍ਰਿੜਾਇਆ,
ਗੁਰ ਪੂਜਦੀ ਕਿ ਸਤਿਗੁਰਾਂ ਨੇ ਅੰਮ੍ਰਿਤ ਨਾਮ ਨੂੰ ਦ੍ਰਿੜ ਪੱਕਾ ਕਰਵਾ ਦਿੱਤਾ ਹੈ, ਇਸ ਲਈ
ਮਨ ਅਨੰਤ ਨਾ ਕਾਹੂ ਡੋਲੇ।
ਹੁਣ ਜਿਹੜਾ ਮਨ ਹੈ ਇਹ ਸਾਡਾ ਚਿੱਤ ਹੈ ਜਿਹੜਾ ਕਾਹੂ ਕਿਸੇ ਦੇਵੀ ਦੇਵਤਿਆਂ ਦੀ ਪੂਜਾ ਵੱਲ ਜਾਂ ਮੈਕੀ ਪਦਾਰਥਾਂ ਵੱਲ ਜਾਂ ਦਵੈਤ ਵੱਲ ਇਹ ਡੋਲਦਾ ਨਹੀਂ ਹੈ, ਹੁਣ ਭੜਕਦਾ ਨਹੀਂ ਹੈ ਮਨ।
ਮਨ ਅਨੰਤ ਨਾ ਕਾਹੂ ਡੋਲੇ,
ਸਾਡਾ ਫਿਰ ਜਿਹੜਾ ਮਨ ਚਿੱਤ ਹੈ ਜਿਹੜਾ ਅਨੰਤ ਹੋਰ ਕਾਹੂ ਕਿਸੇ ਦੇਵੀ ਦੇਵਤਿਆਂ ਦੀ ਪੂਜਾ ਵੱਲ ਜਾਂ ਮੈਕੀ ਪਦਾਰਥਾਂ ਵੱਲ ਦਵੈਤ ਵੱਲ ਉਹ ਡੋਲਦਾ ਨਹੀਂ ਹੈ, ਡਗਮਗਾਉਂਦਾ ਨਹੀਂ ਹੈ।
ਜਨ ਨਾਨਕ ਹਰ ਕਾ ਦਾਸ ਹੈ,
ਸਤਿਗੁਰੂ ਜੀ ਕਥਨ ਕਰਦੇ ਜੋ ਜਨ ਪੁਰਖ ਹਰ ਪਰਮੇਸ਼ਵਰ ਦਾ ਦਾਸ ਸੇਵਕ ਹੈ, ਜੋ ਜਨ ਪਰਮੇਸ਼ਵਰ ਦਾ ਸੇਵਕ ਹੈਗਾ ਉਹਦੇ ਬਾਰੇ ਕਹਿੰਦੇ ਆ ਜਾਂ ਫਿਰ ਮੈਂ ਜਨ ਪਰਮੇਸ਼ਵਰ ਦਾ ਸੇਵਕ ਹਾਂ। ਅਤੇ
ਗੁਰ ਸਤਿਗੁਰ ਕੇ ਗੋਲ ਗੋਲੇ,
ਗੁਰ ਪੂਜਨੀ ਸਤਿਗੁਰਾਂ ਦੇ ਗੁਰੂ ਨਾਨਕ ਸਾਹਿਬ ਜੀ ਦੇ ਗੋਲੇ ਨਾਮ ਹੈ ਸੇਵਕਾਂ ਦਾ, ਗੁਲਾਮ ਦਾ ਵਾਚਕ ਆਉਂਦਾ ਹੈ, ਤੇ ਉਹਨਾਂ ਦੇ ਸੇਵਕਾਂ ਦਾ ਮਨ ਬਾਣੀ ਸਰੀਰ ਕਰਕੇ ਗੋਲ ਗੋਲ ਨਾਮ ਵੀ ਦੱਸਦਾ, ਗੋਲੇ ਨਾਮ ਵੀ ਦੱਸਦਾ, ਉਹਨਾਂ ਦੇ ਦਾਸਾਂ ਦਾ ਦਾਸ ਹੈ, ਇਸ ਕਰਕੇ ਮੈਂ ਉਹਨਾਂ ਦਾ ਸਰੀਰ ਕਰਕੇ ਗੋਲ ਦਾਸ ਹਾਂ ਜੇ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਜਦੋਂ ਵੀ ਵਾਰ ਆਰੰਭ ਕਰਦੇ ਹੈ ਤੇ ਉਹਦੇ ਵਿੱਚ ਵਾਰ ਦਾ ਇੱਕ ਤਾਂ ਇਹ ਵੀ ਵਾਰ ਦਾ ਅਰਥ ਪੌੜੀਆਂ ਹੁੰਦਾ ਹੈ, ਦੂਸਰਾ ਵਾਰ ਦਾ ਅਰਥ ਸੂਰਮਿਆਂ ਦੇ ਸ਼ਸਤਰ ਦਾ ਪ੍ਰਹਾਰ ਕਰਨਾ ਹੁੰਦਾ ਹੈ, ਇੱਕ ਦੂਜੇ ਦੇ ਉੱਤੇ ਸੂਰਮੇ ਜਿਹੜਾ ਸ਼ਸਤਰ ਮਾਰਦੇ ਆ ਇਹਨੂੰ ਵਾਰ ਕਹਿੰਦੇ ਆ ਵੀ ਵਾਰ ਕਰ ਵੀ ਤੂੰ, ਅੱਜ ਜਿਉਂ ਗਤਕਾ ਖੇਡਦੇ ਤਾਂ ਵੀ ਕਹਿੰਦੇ ਵੀ ਪਹਿਲਾਂ ਤੂੰ ਵਾਰ ਕਰ, ਸ਼ਸਤਰ ਦਾ ਪ੍ਰਹਾਰ ਕਰਨਾ। ਤੇ ਇੱਧਰ ਸੂਰਮਿਆਂ ਦੇ ਉਹਨਾਂ ਵਾਰਾਂ ਦੀਆਂ ਕਹਾਣੀਆਂ ਹੋਣ ਕਰਕੇ ਉਹਦੇ ਤੇ ਮਹਾਰਾਜ ਸਾਹਿਬ ਜੀ ਨੇ ਉਸੇ ਢੰਗ ਤਰੀਕੇ ਨਾਲ ਵਾਰਾਂ ਉਚਾਰਨ ਕੀਤੀਆਂ। ਤੇ ਵਾਰ ਜਿਹੜੀ ਹੈ ਇਹਦੇ ਚ ਮੋਹ ਤੇ ਵਿਵੇਕ ਦੋ ਸੂਰਮੇ ਲੜਦੇ ਆ, ਤੇ ਜਿਹਦੇ ਵਿੱਚ ਮੋਹ ਦੀ ਹਾਰ ਤੇ ਵਿਵੇਕ ਦੀ ਜਿੱਤ ਹੁੰਦੀ ਹੈ, ਜਾਂ ਗੁਰਮੁਖ ਤੇ ਮਨਮੁਖ ਦੋ ਸੂਰਮੇ ਲੜਦੇ ਆ ਉਹਦੇ ਮਨਮੁਖ ਦੀ ਹਾਰ ਤੇ ਗੁਰਮੁਖ ਦੀ ਜਿੱਤ ਹੁੰਦੀ ਹੈ। ਇਉਂ ਇਸ ਪ੍ਰਕਾਰ ਵਾਰ ਨਾਮ ਪੌੜੀ ਦਾ ਤੇ ਪੌੜੀ ਕਥਨ ਕਰਦੇ ਆ। ਇਹਦੇ ਚ ਮਹਾਰਾਜ ਸਾਹਿਬ ਜੀ ਆਮ ਕਰਕੇ ਇਹ ਪਹਿਲੀ ਪੌੜੀ ਜਿਹੜੀ ਹੁੰਦੀ ਹੈ ਸ੍ਰਿਸ਼ਟੀ ਦੀ ਉਤਪਤੀ ਤੇ ਲੈਤਾ ਆਦਿ ਦਾ ਕਥਨ ਕਰਦੇ ਆ, ਤੇ ਇਸੇ ਅਨੁਸਾਰ ਮਹਾਰਾਜ ਨੇ ਪਹਿਲੀ ਪੌੜੀ ਸ੍ਰਿਸ਼ਟੀ ਉਤਪਤੀ ਤੇ ਪਾਲਣਾ ਆਦਿ ਦਾ ਕਥਨ ਕਰਦੇ ਹਨ।
ਤੂੰ ਆਪੇ ਸ੍ਰਿਸ਼ਟ ਕਰਤਾ ਸਿਰਜਣ ਹਾਰਿਆ,
ਹੇ ਸਿਰਜਣ ਹਾਰੇ ਰਚਨ ਹਾਰ ਪਰਮੇਸ਼ਰ, ਤੂੰ ਆਪ ਹੀ ਸਾਰੇ ਸ੍ਰਿਸ਼ਟ ਜਗਤ ਨੂੰ ਜਿੰਨੀ ਵੀ ਸ੍ਰਿਸ਼ਟੀ ਹੈ ਉਹਨੂੰ ਉਤਪਤ ਕਰਨ ਵਾਲਾ ਹੈ, ਕਰਤਾ ਕਰਨ ਵਾਲਾ ਹੈ, ਸ੍ਰਿਸ਼ਟੀ ਦਾ ਕਰਤਾ ਰਚਨਹਾਰ ਹੈ, ਸ੍ਰਿਸ਼ਟ ਜਿਹੜੇ ਸ੍ਰਿਸ਼ਟ ਨਾਮ ਹੈ ਤੂੰ ਆਪੇ ਸ੍ਰਿਸ਼ਟ ਕਰਤਾ, ਸ੍ਰਿਸ਼ਟ ਸ੍ਰੇਸ਼ਟਤਾ ਹੀ ਦੇਣ ਵਾਲਾ ਵੀ ਤੂੰ ਆਪ ਹੀ ਹੈ, ਤੂੰ ਆਪ ਹੀ ਬ੍ਰਹਮ ਗਿਆਨ ਦੇ ਜਿਹੜੇ ਸਾਧਨ ਉਹਨਾਂ ਦੀ ਸ੍ਰੇਸ਼ਟਤਾ ਹੀ ਪੈਦਾ ਕਰਨ ਵਾਲਾ ਹੈ।
ਤੂੰ ਆਪੇ ਸ੍ਰਿਸ਼ਟ ਕਰਤਾ ਸਿਰਜਣ ਹਾਰਿਆ,
ਹੇ ਸਿਰਜਣ ਹਾਰਿਆ ਰਚਨ ਹਾਰ ਪਰਮੇਸ਼ੁਰ, ਤੂੰ ਆਪੇ ਆਪ ਹੀ ਸਿਸ਼ਟ ਨਾਮ ਹੈ ਜਗਤ ਦਾ, ਜਗਤ ਨੂੰ ਉਤਪਤ ਦਾ ਇਸ ਦਾ ਕਰਤਾ ਕਰਨ ਵਾਲਾ ਹੈ, ਜਾਂ ਫਿਰ ਸਿਸ਼ਟ ਸ੍ਰੇਸ਼ਟਾਈ ਦੇਣ ਵਾਲਾ ਕਰਤਾ ਕਰਦਾ ਹੈ, ਸ੍ਰੇਸ਼ਟਾਈ ਦੇਣੀ ਕਰਦਾ ਹੈ, ਤੂੰ ਆਪ ਹੀ ਬ੍ਰਹਮ ਗਿਆਨ ਨੂੰ ਸਾਧਨਾ ਰੂਪੀ ਸ੍ਰੇਸ਼ਟਾਈ ਦੇ ਪੈਦਾ ਕਰਨ ਵਾਲਾ ਹੈ, ਆਪ ਹੀ ਗੁਰੂ ਰੂਪ ਹੋ ਕੇ ਬ੍ਰਹਮ ਗਿਆਨ ਨੂੰ ਪੈਦਾ ਕਰਨ ਵਾਲਾ ਹੈ ਜੇ। ਅਤੇ
ਤੁਧ ਆਪੇ ਖੇਲ ਰਚਾਏ,
ਤੂੰ ਆਪੇ ਹੀ ਪੰਜਾਂ ਤੱਤਾਂ ਦਾ ਇਹ ਜਿਹੜਾ ਸੰਸਾਰ ਦਾ ਖੇਲ ਖੇਡ ਹੈ ਇਹਨੂੰ ਰਚਾਇਆ ਰਚਾਉਣਾ ਕੀਤਾ ਹੈ, ਜੀ ਜੰਤ ਸਭ ਤੇਰਾ ਖੇਲ, ਇਹ ਤੇਰਾ ਹੀ ਖੇਲ ਰਚਿਆ ਹੋਇਆ ਹੈ।
ਤੁਧ ਆਪ ਸਵਾਰਿਆ,
ਆਪ ਹੀ ਜੀਵਾਂ ਦੇ ਅੰਗਾਂ ਪ੍ਰਤੰਗਾਂ ਨੂੰ ਸਵਾਰਿਆ ਸਵਾਰਨਾ ਕੀਤਾ ਹੈ।
ਦਾਤਾ ਕਰਤਾ ਆਪ,
ਹੇ ਵਾਹਿਗੁਰੂ ਤੂੰ ਆਪ ਹੀ ਸਾਰੇ ਜਗਤ ਦਾ ਦਾਤਾ ਰੂਪ ਹੈ, ਜਗਤ ਨੂੰ ਕਰਤਾ ਰਚਣ ਵਾਲਾ ਹੈ, ਤੇ ਆਪ ਹੀ ਸਾਰਿਆਂ ਦੇ ਫਿਰ ਦਾਤਾ ਕਰਤਾ ਆਪ ਸਾਰਿਆਂ ਦੇ, ਤੇ ਮਹਾਰਾਜ ਹਿਰਦਿਆਂ ਦੀ ਜਾਣਨ ਵਾਲਾ ਵੀ ਹੈ, ਦਾਤਾਂ ਦੀ ਦੇਣ ਵਾਲਾ ਹੈ, ਸਾਰੀ ਰਚਨਾ ਤੂੰ ਆਪ ਹੀ ਰਚੀ ਹੈ।
ਆਪ ਭੋਗਣ ਹਾਰਿਆ,
ਤੇ ਤੂੰ ਦਾਤਾਂ ਵੀ ਦੇਣ ਵਾਲਾ ਤੇ ਭੋਗਣ ਵਾਲਾ, ਜੀਵ ਰੂਪ ਹੋ ਕੇ ਭੋਗ ਰਿਹਾ, ਤੇ ਇਸ ਪ੍ਰਕਾਰ ਵੀ ਹੈ, ਅਥਵਾ ਦਾਤਾ ਕਰਤਾ ਆਪ, ਆਪ ਭੋਗਣ ਹਾਰਿਆ, ਹੇ ਕਰਤਾ ਪ੍ਰਭੂ ਤੂੰ ਆਪ ਹੀ ਗੁਰੂ ਰੂਪ ਦਾਤਾ ਹੈ, ਜੋ ਨਾਮ ਦਾ ਦਾਤਾ, ਨਾਮ ਦੀ ਦਾਤ ਦੇਣਾ ਜਗਿਆਸੂਆਂ ਨੂੰ ਸਿੱਖਾਂ ਨੂੰ, ਉਪਦੇਸ਼ ਦਾ ਦਾਤਾ ਹੈ, ਆਪ ਹੀ ਅਗੋਂ ਜਗਿਆਸੂ ਰੂਪ ਹੋ ਕੇ ਆਪ ਭੋਗਣ ਹਾਰਿਆ, ਆਪ ਹੀ ਬ੍ਰਹਮਾਨੰਦ ਦੇ ਆਨੰਦ ਨੂੰ ਭੋਗਣ ਵਾਲਾ ਹੋ ਰਿਹਾ ਹੈ।
ਸਭ ਤੀਰਾ ਸ਼ਬਦ ਵਰਤੈ।
ਹੇ ਪਰਮੇਸ਼ਰ ਜੀ, ਪੰਜਾਂ ਤੱਤਾਂ ਦੁਆਰਾ ਸ੍ਰਿਸ਼ਟੀ ਨੂੰ ਤੂੰ ਮਾਰਾ ਪੈਦਾ ਕੀਤਾ, ਸਭ ਤੇਰਾ ਸ਼ਬਦ ਵਰਤੈ। ਸਾਰੀ ਤੁਕ ਬੋਲੋ ਜੀ।
ਸਭ ਤੀਰਾ ਸ਼ਬਦ ਵਰਤੈ ਉਪਾਵਣ ਹਾਰਿਆ।
ਹੇ ਪੰਜਾਂ ਤੱਤਾਂ ਦੁਆਰਾ ਸ੍ਰਿਸ਼ਟੀ ਨੂੰ ਉਪਾਵਣ ਹਾਰਿਆ ਪੈਦਾ ਕਰਨ ਵਾਲਿਆ, ਹੇ ਪੈਦਾ ਕਰਨ ਵਾਲੇ ਪਰਮੇਸ਼ਰ ਜੀ, ਸਭ ਸਾਰਿਆਂ ਦੇ ਵਿੱਚ ਹੀ ਤੇਰਾ ਤੁਹਾਡਾ ਸ਼ਬਦ ਬ੍ਰਹਮ, ਤੁਹਾਡਾ ਸ਼ਬਦ ਹੁਕਮ। ਹੇ ਬ੍ਰਹਮ, ਤੁਹਾਡਾ ਜਿਹੜਾ ਸ਼ਬਦ ਕੀ ਹੁਕਮ ਹੈ, ਵਰਤੇ ਵਰਤ ਰਿਹਾ ਹੈ।
ਹੋ ਗੁਰਮੁਖ ਸਦਾ ਸਲਾਹੀ।
ਹੇ ਪਰਮੇਸ਼ਰ ਜੀ, ਹਾਂ ਅਸੀਂ ਤਾਂ ਗੁਰਮੁਖ ਮੁਖੀ ਗੁਰਾਂ ਦੁਆਰਾ ਜਾਂ ਗੁਰਮੁਖਾਂ ਦੀ ਸੰਗਤ ਕਰਕੇ ਸਦਾ ਹਮੇਸ਼ਾ ਹੀ ਆਪ ਜੀ ਨੂੰ ਸਲਾਹੀ ਸਲਾਹੁੰਦੇ ਹਾਂ, ਤੇਰੀ ਸ਼ੋਭਾ ਕਰਦੇ ਹਾਂ।
ਗੁਰੂ ਕਾ ਵਾਰਿਆ,
ਗੁਰੂ ਸਤਿਗੁਰਾਂ ਦੇ ਉੱਪਰ ਵਾਰਿਆ ਕੁਰਬਾਨ ਜਾਂਦੇ ਹਾਂ ਜੀ।
ਸਲੋਕ ਮਹੱਲਾ ਤੀਜਾ।
ਅੱਗੇ ਮਹਾਰਾਜ ਸਾਹਿਬ ਜੀ, ਤੀਸਰੇ ਪਾਤਸ਼ਾਹ ਦਾ ਸਲੋਕ ਹੈ ਜੀ।
ਹੋਮੈ ਜਲ ਤੇ ਜਲ ਮੋਏ।
ਹੇ ਭਾਈ ਸੰਸਾਰੀ ਜੀਵ, ਹੋਮੇ ਹੰਗਤਾ ਰੂਪੀ ਜਲ ਤੇ ਜਲਨਤਾ ਕਰਕੇ ਮੂਏ ਮਰ ਕੇ ਨਰਕਾਂ ਰੂਪੀ ਅਗਨੀ ਦੇ ਵਿੱਚ ਉਹ ਫਿਰ ਜਲ ਛੱਡਦੇ ਰਹਿੰਦੇ ਆ। ਹੋਮੇ ਜਲ ਤੇ ਜਲ ਮੂਏ, ਸੂਖਮ ਸਥੂਲ ਕਾਰਨ ਦੇਹ ਦੀ ਇਹ ਜਿਹੜੀ ਹੋਮੇ ਹੈ ਹੰਗਤਾ, ਇਹ ਹੰਗਤਾ ਕਰਕੇ ਤੇ ਇਹ ਜਲ ਜਲ ਕੇ ਵਿਸ਼ਿਆਂ ਦੀ ਕੁਸੰਗਤ ਕਰਦੇ ਆ, ਤੇ ਇਸ ਕਰਕੇ ਫਿਰ ਮੂਏ ਮਰ ਰਹੇ ਨੇ। ਤੇ ਇਹਦੇ ਨਾਲ ਹੀ ਦੱਸਦੇ ਨੇ,
ਭ੍ਰਮ ਆਈ ਦੂਜਾ ਭਾਈ।
ਦੂਜਾ ਨਾਮ ਹੈ ਦਵੈਤ ਦਾ। ਦਵੈਤ ਭਾਵ ਦੇ ਵਿੱਚ 84 ਲੱਖ ਜੂਨਾਂ ਦੇ ਭਰਮ ਭਰਮਦੇ ਹੋਏ ਹਲਟ ਦੀਆਂ ਟੰਡਾਂ ਵਾਂਗੂ ਗੇੜੇ ਕੱਢਦੇ ਫਿਰਦੇ ਆ, ਆਏ ਆਉਂਦੇ ਜਾਂਦੇ ਰਹਿੰਦੇ ਨੇ। ਭਾਵ ਕੀ ਹੈ, ਜੰਮਦੇ ਮਰਦੇ ਰਹਿੰਦੇ ਨੇ।
ਪੂਰਾ ਸਤਿਗੁਰ ਰਾਖ ਲੀਏ।
ਜੋ ਪੂਰਨ ਸਤਿਗੁਰਾਂ ਨੇ, ਜੋ ਪੁਰਖ, ਜੋ ਇਨਸਾਨ ਪੂਰੇ ਸਤਿਗੁਰਾਂ ਨੇ ਆਪਣੇ ਆਪ ਦੇ ਪੰਨੇ ਖਾਤੇ ਵਿੱਚ ਜਾਂ ਸਤਸੰਗਤ ਰੂਪੀ ਪੰਨੇ ਨਾਮ ਦਰਸ ਦਾ ਵੀ ਹੁੰਦਾ ਹੈ ਦਫ਼ਤਰ ਦੇ ਵਿੱਚ, ਜਾਂ ਪੰਨੇ ਨਾਮ ਸ਼ਰਨ ਦਾ ਹੁੰਦਾ ਹੈ, ਤੇ ਉਹ ਆਪਣੀ ਸ਼ਰਨ ਵਿੱਚ ਪਾ ਕੇ ਰੱਖ ਲਏ ਹਨ।
ਆਪਣੇ ਪੰਨੇ ਪਾਏ।
ਸਾਰੀ ਤੋਂ ਇਕੱਠੀ ਬੋਲ,
ਪੂਰਾ ਸਤਿਗੁਰ ਰਾਖ ਲੀਏ ਆਪਣੇ ਪੰਨੇ ਪਾਏ।
ਜੋ ਪੁਰਖ ਪੂਰੇ ਸਤਿਗੁਰਾਂ ਨੇ ਆਪਣੇ ਆਪ ਦੇ ਪੰਨੇ ਖਾਤੇ ਵਿੱਚ ਜਾਂ ਫਿਰ ਸਤਸੰਗਤ ਰੂਪੀ ਪੰਨੇ ਦਫ਼ਤਰ ਵਿੱਚ ਜਾਂ ਫਿਰ ਆਪਣੇ ਪੰਨੇ ਆਪਣੇ ਸ਼ਰਨ ਰੂਪੀ ਪੰਨੇ ਦੇ ਵਿੱਚ ਪਾ ਲਏ, ਤੇ ਪੰਨੇ ਨਾਮ ਸ਼ਰਨ ਦਾ ਵੀ ਸ਼ਰਨ ਵਿੱਚ ਰੱਖ ਲਏ ਕਿ ਫਲਾਨਿਆ ਮੈਂ ਤੇਰੇ ਪਰਨੇ ਨਹੀਂ ਪਿਆ ਹੋਇਆ, ਉਹ ਇਹੀ ਭਾਵ ਹੁੰਦਾ ਹੈ। ਉਹ ਜੰਮਣ ਤੇ ਮਰਨ ਤੋਂ ਮਹਾਰਾਜ ਸਾਹਿਬ ਨੇ ਰਾਖ ਲਈਏ, ਬਚਾ ਲਏ ਹਨ ਪੂਰੇ ਸਤਿਗੁਰਾਂ ਨੇ।
ਇਹੋ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸੁਭਾਇ।
ਉਹਨਾਂ ਗੁਰਮੁਖ ਜਨਾਂ ਨੂੰ ਗੁਰ ਸਤਿਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਸੁਭਾਏ ਸੁਭਾਵ ਕਹੀ, ਇਹੋ ਇਹ ਜਗ ਸੰਸਾਰ ਤ੍ਰਿਸ਼ਨਾ ਦੀ ਜਾਂ ਹੋਮੇ ਦੀ ਜਾਂ ਕਾਲ ਦੀ ਤੇ ਮਾਇਆ ਦੇ ਮੋਹ ਦੀ ਕ੍ਰੋਧ ਦੀ, ਇਹ ਸਾਰੀਆਂ ਅਗਨੀਆਂ ਦੀ ਸਮਾਨ ਨੇ ਸਾਰੀਆਂ ਗੱਲਾਂ। ਉਹਦੇ ਵਿੱਚ ਜਿਹੜਾ ਜਲਤਾ ਸੜਦਾ ਭਾਵ ਦੁਖੀ ਹੋ ਰਿਹਾ ਸੀ, ਉਹ ਨਦਰੀ ਦ੍ਰਿਸ਼ਟੀ ਆਇਆ, ਉਹਨਾਂ ਨੂੰ ਦ੍ਰਿਸ਼ਟੀ ਆਇਆ ਕਿ ਸੰਸਾਰ ਤਾਂ ਸੜ ਰਿਹਾ, ਜਗਤ ਜਲਨ ਦਾ ਰੱਖ ਲੈ, ਆਪਣੀ ਕਿਰਪਾ ਧਾਰ ਮਾਰ ਬਚਾ ਸੰਸਾਰ ਨੂੰ, ਕੋਈ ਈਰਖਾ ਚ ਕੋਈ ਕ੍ਰੋਧ ਦੇ ਸੜ ਰਿਹਾ, ਕੋਈ ਦਵੈਸ ਸੜ ਰਿਹਾ ਹੈ। ਇਹ ਗੁਰੂਆਂ ਦੇ ਉਪਦੇਸ਼ ਦੁਆਰਾ ਫਿਰ ਦ੍ਰਿਸ਼ਟੀ ਆਉਂਦਾ ਕਿ ਸੰਸਾਰ ਵਿਕਾਰਾਂ ਵਿੱਚ ਸੜ ਰਿਹਾ ਹੈ ਜਾਂ ਨਰਕਾਂ ਦੇ ਅੱਗ ਵੀ ਸੜ ਰਿਹਾ ਹੈ।
ਸ਼ਬਦ ਰਤੇ ਸੇ ਸੀਤਲ ਭਏ।
ਤੇ ਸਤਿਗੁਰੂ ਜੀ ਕਥਨ ਕਰਦੇ ਆ, ਜਿਹੜੇ ਸਤਿਗੁਰਾਂ ਦੇ ਸ਼ਬਦ ਉਪਦੇਸ਼ ਰਤੇ ਨਾਮ ਰੰਗੇ ਹੋਏ ਦਾ, ਇਹਨੂੰ ਰਤੇ ਨਹੀਂ ਕਹਿਣਾ, ਰਤੇ ਰੰਗੇ ਹੋਏ ਨੇ, ਸੇ ਉਹਨਾਂ ਦੇ ਚਿੱਤ ਜਿਹੜੇ ਫਿਰ ਹੋਮੇ ਦੀ ਅੱਗ ਵੱਲੋਂ ਸੀਤਲ ਠੰਡੇ ਭਾਵ ਸ਼ਾਂਤ ਹੋ ਗਏ ਹਨ।
ਨਾਨਕ ਸੱਚ ਕਮਾਏ।
ਉਹ ਸੱਚ ਸੱਚੇ ਨਾਮ ਦੀ ਕਮਾਈ ਕਰਦੇ ਆ, ਤੇ ਉਹਨਾਂ ਨੇ ਸੱਚ ਨੂੰ ਕਮਾਇਆ ਹੈ।
ਨਾਨਕ ਸੱਚ ਕਮਾਏ।
ਸਤਿਗੁਰੂ ਜੀ ਫਰਮਾਨ ਕਰਦੇ ਆ ਵੀ ਉਹ ਫਿਰ ਸੱਚ ਦੀ ਕਮਾਈ ਕਰਦੇ ਆ, ਸੱਚੇ ਨਾਮ ਦੀ ਕਮਾਈ ਕਰਕੇ ਸ਼ਾਂਤ ਹੋ ਗਏ ਨਾ, ਇਸ ਕਰਕੇ ਨਾਮ ਦੀਆਂ ਕਮਾਈਆਂ ਕਰਦੇ, ਉਹਨਾਂ ਨੂੰ ਸੱਚ ਨੂੰ ਕਮਾਇਆ ਹੈ।
ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਫਰਮਾਨ ਕਰਦੇ ਹਨ ਜੀ,
ਸਫਲਿਓ ਸਤਿਗੁਰ ਸੇਵਿਆ।
ਜਿਹਨਾਂ ਪੁਰਖਾਂ ਨੇ ਸਤਿਗੁਰੂ ਸਾਹਿਬ ਜੀ ਦਾ ਸੇਵਿਆ ਸੇਵਨ ਕੀਤਾ ਹੈ, ਤੇ ਉਹਨਾਂ ਨੂੰ ਫਿਰ ਇਹ ਬ੍ਰਹਮ ਗਿਆਨ ਰੂਪੀ ਸਫਲਿਓ ਸ੍ਰੇਸ਼ਟ ਫਲ ਦੀ ਪ੍ਰਾਪਤੀ ਹੋਈ ਹੈ। ਸਫਲਿਓ ਸਤਿਗੁਰ ਸੇਵਿਆ, ਜਿਨ੍ਹਾਂ ਨੇ ਸਫਲਿਓ ਸਫਲ ਮੂਰਤ ਤੇ ਗਿਆਨ ਰੂਪੀ ਫਲ ਦੇਣ ਵਾਲੇ ਸਤਿਗੁਰੂ ਦਾ ਸੇਵਿਆ ਸੇਵਨ ਕੀਤਾ ਹੈ।
ਧਨ ਜਨਮ ਪ੍ਰਵਾਨ,
ਉਹਨਾਂ ਦਾ ਬਈ ਮਨੁੱਖਾ ਜਨਮ ਧਾਰਨ ਕੀਤਾ, ਪ੍ਰਵਾਨਿਕ ਹੋ ਗਿਆ, ਸਫਲੇ ਹੋ ਗਏ ਹਨ, ਧਨਤਾ ਦੇ ਯੋਗ ਹੈ ਫਿਰ ਉਹ।
ਜਿਨ੍ਹਾਂ ਸਤਿਗੁਰ ਜੀਵਦਿਆਂ ਮੋਇਆ ਨਾ ਵਿਸਰੈ,
ਜਿਨ੍ਹਾਂ ਪੁਰਖਾਂ ਨੂੰ ਜੀਵਦਿਆਂ ਜਿਉਂਦਿਆਂ ਮੋਇਆ ਮਰਦਿਆਂ ਕਦੇ ਵੀ ਜੀ ਨਾ ਜਿਹੀ ਉਹਨਾਂ ਹਿਰਦੇ ਦੇ ਵਿੱਚੋਂ ਵਿਸਰਦਾ ਹੀ ਨਹੀਂ, ਭੁੱਲਦਾ ਹੀ ਨਹੀਂ ਹੈ। ਜਿਨ੍ਹਾਂ ਸਤਿਗੁਰ ਜੀਵਦਿਆਂ ਮੋਇਆ ਨਾ ਵਿਸਰੈ, ਜਿਨ੍ਹਾਂ ਨੂੰ ਸਤਿਗੁਰੂ ਜੀ ਨਹੀਂ ਭੁੱਲਦੇ ਹਨ, ਜਿਨ੍ਹਾਂ ਨੂੰ ਜੀਵਦਿਆਂ ਜੀਵਤ ਭਾਵ ਤੋਂ ਮਰਿਆ ਹੋਇਆਂ ਨੂੰ, ਜਿਹੜੀ ਹੰਕਤਾ ਮਾਰ ਲਈ ਹੈ ਜੀਵਤ ਭਾਵ ਤੋਂ ਮਰਿਆ ਹੋਇਆਂ ਨੂੰ, ਕਦੇ ਵੀ ਸਤਿਗੁਰਾਂ ਦਾ ਸਰੂਪ ਭੁੱਲਦਾ ਨਹੀਂ ਹੈ।
ਸੀ ਪੁਰਖ ਸੁਜਾਨ,
ਉਹ ਪੁਰਖ ਸੁਜਾਨ ਸ੍ਰੇਸ਼ਟ ਗਿਆਨਵਾਨ, ਉਹਨਾਂ ਨੂੰ ਚਤਰ ਕਿਹਾ ਜਾਏਗਾ, ਅਕਲ ਵਾਲੇ ਕਿਹਾ ਜਾਏਗਾ, ਬੁੱਧੀਮਾਨ ਕਿਹਾ ਜਾਏਗਾ।
ਕੁਲ ਉਧਾਰੇ ਆਪਣਾ,
ਇਹਨੂੰ ਭਾਈ ਕੁਲ ਕਹਿਣਾ, ਕੁੱਲ ਨਾ ਬਣ ਜਾਏ ਪਾਠ, ਇਹ ਭੋਲਾ ਹੈ। ਇਉਂ ਆਪਣੀਆਂ ਸਾਰੀਆਂ ਜਿਹੜੀਆਂ ਅਵਗਤ ਗਈਆਂ ਹੋਈਆਂ ਕੁਲਾਂ ਨੂੰ ਉਹਨਾਂ ਦੀਆਂ ਉਹਨਾਂ ਦਾ ਉਧਾਰ ਕਰ ਲੈਂਦੇ, ਨਿਸਤਾਰਾ ਕਰ ਲੈਂਦੇ ਹਨ।
ਸੋ ਜਨ ਹੋਵੇ ਪ੍ਰਵਾਨ,
ਉਹ ਜਨ ਪੁਰਖ ਦਰਗਾਹ ਵਿੱਚ ਪ੍ਰਵਾਨਿਕ ਹੋ ਜਾਂਦੇ ਹਨ, ਨਾਮ ਦੀ ਕਮਾਈ ਕਰਨ ਕਰਕੇ।
ਗੁਰਮੁਖ ਮੋਏ ਜੀਵ ਦੇ ਪ੍ਰਵਾਨ ਹੈ,
ਗੁਰਮੁਖ ਜਨ ਜੋ ਸਰੀਰ ਦੇ ਸਹਿਤ ਹਨ ਤਾਂ ਵੀ, ਅਤੇ ਜੇ ਸਰੀਰ ਛੱਡ ਜਾਣ ਤਾਂ ਵੀ, ਉਹ ਪ੍ਰਵਾਨਿਕ ਪਰਮੇਸ਼ਰ ਨੂੰ ਭਾ ਗਏ ਨੇ। ਪ੍ਰਵਾਨਿਕ ਹੈ ਕਿ ਇਹ ਹਨ ਗੁਰਮੁਖ ਜਨ, ਜੀਵਤ ਭਾਵ ਤੋਂ ਮਰੇ ਹੋਏ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨਿਕ ਨ ਭਾਵ ਸਫਲੇ ਹੈ ਦਾ ਅਰਥ ਹੈ ਹਨ, ਸਫਲੇ ਹਨ ਜੇ। ਅਤੇ
ਮਨਮੁਖ ਜਨਮ ਮਰਾਹੇ,
ਜਿਹੜੇ ਮਨਮੁਖ ਪੁਰਸ਼ ਨ ਉਹ ਮੰਦ ਕਰਮਾਂ ਕਰਕੇ ਜਨਮ ਜਨਮ ਦੇ ਤੇ ਮੌਤ ਦੇ ਮਾਰੇ ਮਰਦੇ ਰਹਿੰਦੇ ਨੇ, ਉਹ ਮੁਕਤ ਨਹੀਂ ਹੁੰਦੇ ਹਨ।
ਨਾਨਕ ਮੋਏ ਨਾ ਆਖੀਐ ਹੈ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਉਹ ਗੁਰਮੁਖ ਜਨ ਮੋਏ ਮਰੇ ਨਹੀਂ ਆਖੀ ਹੈ ਕਹੀ ਦੇ ਹਨ।
ਜੇ ਗੁਰ ਕੈ ਸ਼ਬਦ ਸਮਾਹੇ,
ਜਿਹੜੇ ਸਤਿਗੁਰਾਂ ਦੇ ਉਪਦੇਸ਼ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੀ ਜੋਤ ਵਿੱਚ ਸਮਾਹੇ, ਸਮਾ ਗਏ ਭਾਵ ਲੀਨ ਹੋ ਗਏ,
ਪੌੜੀ
ਚੌਥੇ ਪਾਤਸ਼ਾਹ ਅੱਗੇ ਅੰਮ੍ਰਿਤ ਬਚਨ ਪੌੜੀ ਰੂਪ ਦੇ ਕਰਦੇ ਹਨ ਜੀ।
ਹਰ ਪੁਰਖ ਨਿਰੰਜਨ ਸੇਵ,
ਭਾਈ ਜੋ ਹਰ ਪਰਮੇਸ਼ਰ ਸਾਰਿਆਂ ਥਾਵਾਂ ਵਿੱਚ ਪੁਰਖ ਪੂਰਨ ਤੇ ਨਿਰੰਜਨ ਮਾਇਆ ਕਾਲਖ ਤੋਂ ਰਹਿਤ ਹੈ, ਸ਼ੁੱਧ ਸਰੂਪ ਹੈ, ਉਹਦੀ ਸੇਵਕ ਉਹਦੀ ਉਸਦਾ ਸੇਵਨ ਕਰੀਏ, ਸਿਮਰਨ ਕਰੀਏ, ਉਸਦਾ ਉਹਨੂੰ ਚੇਤੇ ਕਰੀਏ।
ਹਰ ਨਾਮ ਧਿਆਈ ਹੈ,
ਉਹ ਹਰ ਪਰਮੇਸ਼ਰ ਦੇ ਜਿਹੜਾ ਨਾਮ ਹੈ ਉਹਦਾ ਚਿੰਤਨ ਕਰੀਏ, ਧਿਆ ਕਰ ਬਿਰਤੀ ਬਣਾ ਕੇ ਧਿਆਈਏ, ਧਿਆਉਣਾ ਕਰੀਏ।
ਸਤਸੰਗਤ ਸਾਧੂ ਲੱਗ,
ਸਾਧੂ ਸ੍ਰੇਸ਼ਟ ਜਨਾਂ ਦੀ ਸਤਸੰਗਤ ਵਿੱਚ ਲੱਗ ਕੇ ਜੁੜ ਕੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਤੇ ਉਹ ਪਰਮੇਸ਼ਰ ਹਰ ਨਾਮ
ਸਮਾਈ ਹੈ,
ਉਹ ਹਰ ਪਰਮੇਸ਼ਰ ਦੇ ਨਾਮ ਨਾਮੀ ਪ੍ਰਭੂ ਦੇ ਵਿੱਚ ਸਮਾਈ ਹੈ, ਅਭੇਦ ਹੋਈ ਮਿਲੀਏ। ਇਸ ਤਰ੍ਹਾਂ ਬੇਨਤੀ ਕਰੀਏ ਕਿ
ਹਰ ਤੇਰੀ ਵੱਡੀ ਕਾਰ,
ਇਹ ਹਰ ਪਰਮੇਸ਼ਰ ਜੀ ਜਿਹੜੀ ਤੇਰੀ ਤੁਹਾਡੀ ਆਪ ਜਪਣ ਅਤੇ ਹੋਰਨਾਂ ਨੂੰ ਜਪਾਉਣ ਦੀ ਭਗਤੀ ਰੂਪੀ ਵੱਡੀ ਕਾਰ ਹੈ, ਇਹ ਫਿਰ ਜਿਹੜੀ ਐਸੀ ਕਾਰ ਹੈ ਸਭ ਤੋਂ ਵੱਡੀ ਹੈ, ਜਿਹਨੇ ਸੰਸਾਰ ਦੀਆਂ ਜੋ ਵੀ ਕਾਰੋ ਵਿਹਾਰ ਕਰਦੇ ਨੇ ਸਭ ਤੋਂ ਵੱਡੀ ਕਾਰ ਇਹ ਹੈ।
ਮੈਂ ਮੂਰਖ ਲਾਈ ਹੈ,
ਉਸ ਵਿੱਚ ਮੈਂ ਮੈਨੂੰ ਮੂਰਖ ਬੇਸਮਝ ਨੂੰ ਲਾਈ ਹੈ, ਲਾਉਣਾ ਕਰੋ ਮਹਾਰਾਜ ਮੈਨੂੰ ਇਸ ਕੰਮ ਦੇ ਵਿੱਚ ਲਾ ਦਿਓ।
ਹਾਂ ਗੋਲਾ ਲਾਲਾ ਤੁਧ,
ਵਾਹਿਗੁਰੂ ਮੈਂ ਤੁਹਾਡਾ ਸਰੀਰ ਕਰਕੇ ਗੋਲਾ ਦਾਸ ਤੇ ਮਨ ਕਰਕੇ ਵੀ ਲਾਲਾ ਦਾਸ ਹਾਂ। ਹਾਂ ਗੋਲਾ ਲਾਲਾ ਦਾ ਗੋਲਾ ਵੀ ਦਾਸ ਨੂੰ ਕਹਿੰਦੇ, ਲਾਲਾ ਵੀ ਦਾਸ ਨੂੰ ਕਹਿੰਦੇ ਨੇ, ਜਾਂ ਫਿਰ ਲਾਲਾ ਪਿਆਰੇ ਨੂੰ ਕਹਿੰਦੇ ਹੈ। ਮੈਂ ਤੁਹਾਡਾ ਪਿਆਰਾ ਦਾਸ ਹੈ, ਕਈ ਮਾਲਕ ਜਿਹੜੇ ਨੇ ਉਹ ਆਪਣੇ ਦਾਸ ਨਾਲ ਚੰਗਾ ਕੰਮ ਕਰਨ ਕਰਕੇ ਪਿਆਰ ਕਰਦੇ ਆ, ਵੀ ਤੂੰ ਬਹੁਤ ਚੰਗਾ ਕੰਮ ਕਰਦਾ। ਹਾਂ ਗੋਲਾ ਲਾਲਾ, ਮਹਾਰਾਜ ਤੁਹਾਡਾ ਮੈਂ ਗੋਲਾ ਤੇ ਜਾਂ ਦਾਸਾਂ ਦਾ ਦਾਸ ਹਾਂ। ਹਾਂ ਗੋਲਾ ਲਾਲਾ ਤੁਧ, ਦਾਸ ਤੇ ਮਨ ਕਰਕੇ ਵੀ ਤੇ ਮਨ ਕਰਕੇ ਵੀ ਮੈਂ ਤੁਹਾਡਾ ਗੋਲਾ ਦਾਸ ਹਾਂ, ਅਤੇ ਤਨ ਕਰਕੇ ਵੀ ਤੁਹਾਡਾ ਲਾਲਾ ਦਾਸ ਹਾਂ। ਇਸ ਕਰਕੇ ਮੈਂ ਆਪ ਜੀ ਦੇ ਜਾਂ ਦਾਸਾਂ ਦਾ ਦਾਸ ਹਾਂ।
ਮੈਂ ਹੁਕਮ ਫੁਰਮਾਈਏ,
ਮੈਨੂੰ ਆਪਣਾ ਮਨ ਪਾਉਂਦਾ ਹੁਕਮ ਆਦੇਸ਼ ਫੁਰਮਾਈਏ, ਮਹਾਰਾ ਹੁਕਮ ਕਰੋ ਮੈਨੂੰ, ਮੈਂ ਕੀ ਕਰਾਂ।
ਹਾਂ ਗੁਰਮੁਖ ਕਾਰ ਕਮਾਵਾ,
ਮੈਂ ਗੁਰਮੁਖਾਂ ਦੀ ਟਹਿਰ ਰੂਪੀ ਕਾਰ ਕਮਾਵਾਂ, ਉਹਨਾਂ ਦੀ ਸੇਵਾ ਕਰਾਂ ਤੇ ਉਹਨਾਂ ਦੀ ਹਰ ਪ੍ਰਕਾਰ ਕਰਕੇ ਇਸ ਪ੍ਰਕਾਰ ਮੈਂ ਸੇਵਾ ਕਰਾਂ ਜੀ।
ਜੇ ਗੁਰ ਸਮਝਾਈ ਹੈ,
ਜੇ ਸਤਿਗੁਰੂ ਜੀ ਕਿਰਪਾ ਕਰਕੇ ਸਮਝਾਈ ਹੈ, ਸਮਝਾ ਦੇਣ ਤੇ ਗੁਰਮੁਖਾਂ ਵਾਲੀ ਆਪ ਜਪਣ ਤੇ ਹੋਰਨਾਂ ਨੂੰ ਜਪਾਉਣ ਵਾਲੀ ਇਹ ਜਿਹੜੀ ਕਾਰ ਹੈ, ਕਮਾਵਾਂ ਮੈਂ ਵੀ ਕਰਾਂ, ਇਹ ਆਪ ਵੀ ਜਪਾਂ, ਹੋਰਨਾਂ ਨੂੰ ਜਪਾਵਾਂ, ਤੇ ਜੇ ਜਿਸ ਕਰਕੇ ਗੁਰਾਂ ਦੁਆਰਾ ਗਿਆਨ ਵਾਲੀ ਸਮਝ ਆ ਜਾਵੇ।
ਸਲੋਕ ਮਹਲਾ ਤੀਜਾ।
ਤੇ ਤੀਸਰੇ ਪਾਤਸ਼ਾਹ ਦਾ ਸਲੋਕ ਹੈ ਜੀ,
ਪੂਰਬ ਲਿਖਿਆ ਕਮਾਵਣਾ।
ਤੇ ਪੂਰਵਲੇ ਜਨਮਾਂ ਵਿਚ ਕੀਤੇ ਕਰਮਾਂ ਅਨੁਸਾਰ ਜੀਵ ਦੇ ਮੱਥੇ ਤੇ ਲੇਖ ਲਿਖਿਆ ਹੋਇਆ ਹੈ, ਤੇ ਕਿ ਜਿਹੋ ਜਿਹੇ ਵਾਸਨਾ ਦੇ ਅਨੁਸਾਰ ਸੰਸਕਾਰ ਬਣੇ ਹੋਣ, ਕਿਉਂਕਿ ਜਿਹੋ ਜਿਹੀ ਵਾਸਨਾ ਉਹਦੇ ਅਨੁਸਾਰ ਸੰਸਕਾਰ ਬਣਦੇ ਆ, ਉਹੋ ਜਿਹਾ ਕਰਮਾਂ ਨੂੰ ਜੀਵ ਕਮਾਉਣਾ ਕਰਦਾ ਹੈ। ਤੇ ਇਸ ਕਰਕੇ ਜੋ ਵਾਹਿਗੁਰੂ ਪਰਮੇਸ਼ਰ ਹੈ, ਜੇ ਕਰਤਾ
ਜੇ ਕਰਤਾ ਆਪ ਲਿਖਿਆਸ,
ਜੋ ਕਰਤਾ ਕਰਤਾ ਪੁਰਖ ਨੇ ਆਪ ਸਾਰਿਆਂ ਦੇ ਮੱਥੇ ਤੇ ਲਿਖਿਆਸ ਲਿਖ ਦਿੱਤੇ ਨੇ, ਜਾਂ ਜਿਹੜੇ ਪੁਰਖਾਂ ਦੇ ਕਰਤਾ ਪੁਰਖਾਂ ਨੇ ਅੰਤਸਕਰਨ ਚ ਗੁਰਾਂ ਦੁਆਰਾ ਆਪ ਪ੍ਰੇਮ ਰੂਪੀ ਕਲਮ ਦੇ ਨਾਲ ਨਾਮ ਜਪਣ ਦਾ ਲੇਖ ਲਿਖਿਆਸ ਲਿਖ ਦਿੱਤਾ ਹੈ, ਉਹਨਾਂ ਨੇ ਪੂਰਵ ਲਿਖੇ ਪੂਰਵਲੇ ਲਿਖੇ ਲੇਖਾਂ ਅਨੁਸਾਰ ਨਾਮ ਨੂੰ ਕਮਾਉਣਾ ਕੀਤਾ ਹੈ।
ਮੋਹ ਠਗੌਲੀ ਪਾਈਆਂ,
ਪੂਰਵ ਲੇਖਾਂ ਅਨੁਸਾਰ ਇਹ ਜੀਵ ਦੇ ਅੰਦਰ ਮਾਇਆ ਨੇ ਮੋਹ ਰੂਪੀ ਠਗੌਲੀ ਠੱਗ ਬੂਟੀ ਪਾਈਆਂ ਪਾਈ ਹੈ।
ਵਿਸਰਿਆ ਗੁਣ ਤਾਸ,
ਇਸ ਕਰਕੇ ਜੀਵਾਂ ਨੂੰ ਗੁਣ ਤਾਸ, ਗੁਣ ਗੁਣਾਂ ਦਾ ਤਾਸ ਖਜ਼ਾਨਾ ਕੌਣ ਹੈ? ਵਾਹਿਗੁਰੂ। ਉਹ ਪਰਮੇਸ਼ਰ ਵਿਸਰਿਆ, ਭੁੱਲ ਗਿਆ ਹੈ।
ਮਤ ਜਾਣਹੁ ਜਗ ਜੀਵ ਦਾ,
ਇਹ ਜਗ ਸੰਸਾਰ ਜੀਵ ਦਾ ਜਿਉਂ ਦਾ ਮਤਾਂ ਜਾਣੋ, ਇਹ ਜਿਉਂ ਦਾ ਨਾ ਸਮਝ ਇਹਨਾਂ ਨੂੰ, ਇਹ ਤਾਂ
ਦੂਜਾ ਭਾਈ ਮੋਹਿਆਸ,
ਇਹ ਤਾਂ ਭਾਈ ਦੂਜੇ ਦਵੈਤ ਭਾਅ ਦੇ ਵਿੱਚ, ਦਵੈਤ ਭਾਵਨਾ ਦੇ ਵਿੱਚ ਲੱਗਣ ਕਰਕੇ ਮੋਹਿਆਸ ਮਰ ਰਿਹਾ ਹੈ।
ਜਿਨੀ ਗੁਰਮੁਖ ਨਾਮ ਨਾ ਚੇਤਿਓ,
ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਨਾਮ ਨੂੰ ਚੇਤਨਾ ਨਹੀਂ ਕੀਤਾ, ਚੇਤਿਆ ਨਹੀਂ, ਯਾਦ ਨਹੀਂ ਕੀਤਾ ਹੈ,
ਸੇ ਬਹਿਣ ਨਾ ਮਿਲਣੀ ਪਾਸ,
ਸੇ ਉਹਨਾਂ ਨੂੰ ਦਰਗਾਹ ਵਿੱਚ ਪਰਮੇਸ਼ਰ ਦੇ ਪਾਸ ਕੋਲ ਬਹਿਣ ਬੈਠਣਾ ਨਹੀਂ ਮਿਲਦਾ, ਫਿਰ ਨਾ ਮਿਲਣੀ, ਮਿਲਣਾ ਨਹੀਂ ਪਏਗਾ ਪਾਸ, ਮਹਾਰਾਜ ਦੇ ਕੋਲ ਬੈਠਣਾ।
ਦੁੱਖ ਲਾਗਾ ਬਹੁ ਅਤ ਘਣਾ,
ਜਿਸ ਕਰਕੇ ਉਹਨਾਂ ਪੁਰਖਾਂ ਨੂੰ ਅਤੀ ਅੰਤ ਹੀ ਬਹੁਤਾ ਦੁੱਖ ਸੰਘਣਾ, ਜੰਮਣ ਮਰਨ ਦਾ ਦੁੱਖ ਕਸ਼ਟ ਲਾਗਾ ਲੱਗਦਾ ਹੈ।
ਪੁੱਤ ਕਲਤ ਨਾ ਸਾਥ ਕੋਈ ਜਾਸ,
ਉਸ ਵੇਲੇ ਉਹਨਾਂ ਦੀ ਨਾ ਤਾਂ ਪੁੱਤਰ ਉਹਦੀ ਜਾ ਕੇ ਕੋਈ ਸਾਰ ਲੈ ਸਕਦਾ ਹੈ, ਤੇ ਨਾ ਕਲਤ ਇਸਤਰੀ ਆਦਿਕ, ਇਹਨਾਂ ਵਿੱਚੋਂ ਕੋਈ ਵੀ ਸਹਾਇਤਾ ਕਰਨ ਦੇ ਲਈ ਪਰਲੋਕ ਨੂੰ ਸਾਥ ਨਹੀਂ ਕੋਈ ਦੇ ਸਕਦਾ, ਨਾਲ ਨਹੀਂ ਜਾਸ ਜਾਂਦਾ, ਨਹੀਂ ਕੋਈ ਜਾਏਗਾ।
ਲੋਕਾਂ ਵਿੱਚ ਮੋਹ ਕਾਲਾ ਹੋਆ,
ਇਹ ਸੰਸਾਰ ਦੇ ਲੋਕਾਂ ਵਿੱਚ ਵੀ ਪਾਪ ਕਰਮਾਂ ਕਰਕੇ ਨਸ਼ਿਆਂ ਵਿਸ਼ਿਆਂ ਦੇ ਜਿਹੜੇ ਲੱਗੇ ਹੋਣ, ਇੱਥੇ ਵੀ ਤਾਂ ਲਾਣਤੇ ਪੈਂਦੀਆਂ ਨੇ, ਤੇ ਇੱਥੇ ਕਰਮਾਂ ਦੇ ਖੱਟਣੇ ਕਰਕੇ ਕਲੰਕ ਰੂਪੀ ਕਾਲਸ ਦੇ ਨਾਲ ਮੂੰਹ ਉਹਨਾਂ ਦਾ ਕਾਲਾ ਅਪਜਸ ਵਾਲਾ ਹੋ ਗਿਆ ਹੈ, ਹੋਆ ਹੁੰਦਾ ਹੈ, ਤੇ ਅੰਦਰ ਫਿਰ ਉਹਨਾਂ ਦੇ
ਅੰਦਰ ਉੱਬੇ ਸਾਸ,
ਅੰਦਰ ਉੱਬੇ ਲੰਮੇ ਸਾਸ ਰੋਲ ਕੇ ਹੌਕੇ ਲੈਂਦੇ, ਜਦੋਂ ਫੜੇ ਜਾਂਦੇ ਹਨ ਸਾਸ ਸਵਾਸ ਲੈਂਦੇ ਹਨ, ਹੌਕੇ ਲੈਂਦੇ ਹਨ।
ਮਨਮੁੱਖਾ ਨੂੰ ਕੋ ਨਾ ਵਿਸਹੀ,
ਮਨਮੁੱਖਾਂ ਦੇ ਉੱਤੇ ਕੋਈ ਵੀ ਵਿਸੀ ਭਰੋਸਾ ਨਹੀਂ ਕਰਦਾ, ਨਾ ਵਿਸੀ ਵਿਸਾਹ ਨਹੀਂ ਕਰਦਾ, ਵਿਸੀ ਦਾ ਨਾ ਵਿਸਾਹ ਕਰਨਾ ਭਰੋਸਾ ਨਹੀਂ ਕਰਦਾ ਹੈ, ਕਿਉਂਕਿ
ਚੁੱਕ ਗਿਆ ਵਿਸਾਸ,
ਕਿਉਂਕਿ ਉਹਨਾਂ ਦਾ ਵਿਸਾਸ ਵਿਸ਼ਵਾਸ ਚੁੱਕਿਆ ਗਿਆ। ਮਨਮੁੱਖਾਂ ਦਾ ਕਿਸੇ ਦੇ ਉੱਤੇ ਬੇਸੀ ਵਿਸ਼ਵਾਸ ਨਹੀਂ ਹੁੰਦਾ, ਉਹਨਾਂ ਦੇ ਅੰਦਰ ਸੰਬੰਧੀਆਂ ਆਦਿ ਦਾ ਇਹ ਵੀ ਭਰੋਸਾ ਵੀ ਚੁੱਕਿਆ ਗਿਆ ਹੈ।
ਨਾਨਕ ਗੁਰਮੁਖਾਂ ਨੂੰ ਸੁਖ ਅਗਲਾ,
ਸਤਿਗੁਰੂ ਜੀ ਕਥਨ ਕਰਦੇ ਆ ਉਹਨਾਂ ਗੁਰਮੁਖਾਂ ਨੂੰ ਅਗਲਾ ਬਹੁਤ ਹੀ ਜ਼ਿਆਦੇ, ਅਗਲੇ ਦਾ ਅਰਥ ਹੈ ਬਹੁਤਾ, ਲੋਕ ਪਰਲੋਕ ਦਾ ਸੁਖ ਆਨੰਦ ਪ੍ਰਾਪਤ ਹੁੰਦਾ ਹੈ।
ਜਿਨ੍ਹਾਂ ਅੰਤਰ ਨਾਮ ਨਿਵਾਸ,
ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੈ, ਨੇ ਵਿਸ਼ੇਸ਼ ਕਰਕੇ ਵਾਸ ਵਾਸਾ ਹੈ।
ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਕੀ ਕਿਰਪਾ ਕਰਦੇ ਜੀ ਮਹੱਲੇ ਵਿੱਚ,
ਸੇ ਸੈਣ ਸੇ ਸੱਜਣ,
ਉਹ ਪੁਰਖ ਹੀ ਇਸ ਲੋਕ ਦੇ ਸੈਣ ਸਾਥੀ ਤੇ ਪਰਲੋਕ ਦੇ ਸੱਜਣਾ ਮਿੱਤਰ ਹਨ, ਜਿਹੜੇ ਗੁਰਮੁਖਾਂ ਦੀ ਅੱਗੇ ਦੱਸਦੇ ਜੇ ਗੁਰਮੁਖ,
ਜੇ ਗੁਰਮੁਖ ਮਿਲਹਿ ਸੁਹਾਇ,
ਜਿਹੜੇ ਗੁਰਮੁਖਾਂ ਦੀ ਸੰਗਤ ਵਿੱਚ ਸੋ ਸ੍ਰੇਸ਼ਟ ਭਾਏ ਪ੍ਰੇਮ ਕਰਕੇ ਮਿਲੇ ਮਿਲਦੇ ਹਨ। ਜਿਹੜੇ ਗੁਰਮੁਖਾਂ ਦੀ ਸੰਗਤ ਚ ਮਿਲਦੇ ਨੇ ਉਹਨਾਂ ਦੇ ਅੰਦਰ ਸੋ ਭਾਏ ਸੋ ਸ੍ਰੇਸ਼ਟ ਭਾਏ ਪ੍ਰਕਾਸ਼ ਹੋ ਜਾਂਦਾ ਹੈ।
ਸਤਿਗੁਰ ਕਾ ਭਾਣਾ ਅਨ ਦਿਨ ਕਰ ਹੈ,
ਜਿਹੜੇ ਸਤਿਗੁਰਾਂ ਦਾ ਭਾਣਾ ਹੁਕਮ ਅਨ ਦਿਨ ਰਾਤ ਦਿਨ ਮੰਨਣਾ ਕਰਦੇ ਹਨ,
ਸੇ ਸੱਚ ਰਹੇ ਸਮਾਏ,
ਉਹ ਸਰਵਣ ਮੰਨਣ ਅਧਿਆਸਨ ਕਰਕੇ ਸੱਚ ਸਰੂਪ ਵਿਚ ਸਮਾਏ ਅਭੇਦ ਹੋ ਰਹੇ ਹਨ ਜੇ ਰਹਿੰਦੇ ਹਨ।
ਦੂਜਾ ਭਾਏ ਲੱਗੇ ਸੱਜਣ ਨਾ ਆਖੀਐ ਹੈ,
ਜੇ ਜਿਹੜੇ ਪੁਰਖ ਕਾਮ ਕ੍ਰੋਧ ਆਦਿ ਬੇਕਾਰ ਜਿਹੜੇ ਨੇ ਇਹਨਾਂ ਦੇ ਵਿਚ ਲੱਗੇ ਹੋਏ, ਸਾਰੀ ਤੋਂ ਕੱਠੀ ਬੋਲ ਦੋ ਜੇ ਵੀ।
ਦੂਜਾ ਭਾਈ ਲੱਗੇ ਸੱਜਣ ਨਾ ਆਖੀਐ ਹੈ, ਜੇ ਅਭਿਮਾਨ ਕਰਹਿ ਵਿਕਾਰ,
ਹਾਂਜੀ, ਜੇ ਜਿਹੜੇ ਪੁਰਖ ਕਾਮ ਕ੍ਰੋਧ ਆਦਿ ਬੇਕਾਰ ਜਿਹੜੇ ਨੇ ਇਹਨਾਂ ਦੇ ਵਿਚ ਲੱਗ ਕੇ ਅਭਿਮਾਨ ਹੰਕਾਰ ਕਰੇ ਕਰਦੇ ਨੇ ਤੇ ਦੂਜੇ ਦਵੈਤ ਭਾਵ ਦੇ ਵਿਚ ਲੱਗੇ ਹੋਏ ਨੇ, ਉਹ ਪੁਰਖ ਸੱਜਣ ਮਿੱਤਰ ਪਿਆਰੇ ਨਹੀਂ ਕਹੀਦੇ, ਉਹ ਕਾਹਦੇ ਮਿੱਤਰ ਹਨ।
ਮਨਮੁਖ ਆਪ ਸਵਾਰਥੀ,
ਤੇ ਮਨਮੁਖ ਜਿਹੜੇ ਪਿੱਛੇ ਲੱਗਣ ਕਰਕੇ, ਮਨਮੁਖ ਮਨ ਦੇ ਪਿੱਛੇ ਲੱਗਣ ਕਰਕੇ ਲੋਕ ਆਪ ਸਵਾਰਥੀ ਮਤਲਬ ਖੁਦਗਰਜੀ ਵਾਲੇ ਹੁੰਦੇ ਨੇ, ਉਹ ਆਪਣੇ ਮਤਲਬ ਵਾਸਤੇ ਪਿਆਰ ਕਰਦੇ ਹੁੰਦੇ ਨੇ ਤੇ ਇਸ ਕਰਕੇ ਐਸੇ ਜਿਹੜੇ ਮਨਮੁਖ ਹਨ,
ਕਾਰਜ ਨਾ ਸਕਹਿ ਸਵਾਰ,
ਉਹ ਹੋਰ ਕਿਸੇ ਜੀਵ ਦਾ ਜੰਮਣ ਮਰਨ ਦਾ ਉਪਦੇਸ਼ ਦੇ ਕੇ ਵਿਕਾਰਾਂ ਤੋਂ ਬਚਾਉਣ ਵਾਲਾ ਕਾਰਜ ਕੰਮ ਤੇ ਨਾ ਸਕੇ ਸਵਾਰ, ਨਹੀਂ ਸਵਾਰ ਸਕਦੇ, ਉਹਨੂੰ ਤਾਂ ਆਪਣੇ ਵਿਗੜਿਆ ਹੋਇਆ ਕਾਰਜ, ਉਹ ਆਪਣੇ ਆਪ ਨੂੰ ਨਹੀਂ ਸਵਾਰ ਸਕੇ, ਦੂਜੇ ਨੂੰ ਕੀ ਸਵਾਰਨ।
ਨਾਨਕ ਪੂਰਬ ਲਿਖਿਆ ਕਮਾਵਣ,
ਸਤਿਗੁਰੀ ਕਥਨ ਕਰਦੇ ਉਹਨਾਂ ਮਨਮੁਖਾਂ ਨੇ ਪੂਰਵਲੇ ਲਿਖੇ ਲੇਖਾਂ ਅਨੁਸਾਰ ਕਰਮਾਂ ਨੂੰ ਕਮਾਵਣਾ ਕਮਾਉਣਾ ਕੀਤਾ ਹੈ, ਇਸ ਕਰਕੇ
ਕੋਈ ਨਾ ਮਿਟਣ ਹਾਰ।
ਮਹਾਰਾਜ ਸਹੀ ਫਰਮਾਨ ਕਰਦੇ ਆ, ਕਹਿੰਦੇ ਜਿਨ੍ਹਾਂ ਨੂੰ ਕੋਈ ਵੀ ਮਿਟਣ ਵਾਲਾ ਮਿਟਾਉਣ ਵਾਲਾ ਨਹੀਂ ਹੈ, ਉਹਨਾਂ ਦੇ ਪੂਰਵ ਕਮਾਈ ਉਹਨਾਂ ਨੇ ਪੂਰਵ ਕਮਾਈ ਇਹੋ ਜਿਹੀ ਕੀਤੀ ਹੈ ਜਿਸ ਕਰਕੇ ਹੁਣ ਕਰਮਾਂ ਦੇ ਅਨੁਸਾਰ ਕਰਮਾਂ ਨੂੰ ਕਮਾਉਂਦੇ ਆ, ਕਿਉਂਕਿ ਮਨਮੁਖ ਸਤਿਗੁਰਾਂ ਦੀ ਸ਼ਰਨ ਵਿੱਚ ਉਹ ਤਾਂ ਪੈਂਦੇ ਨਹੀਂ ਹੈ, ਮਨਮੁਖਾਂ ਨੂੰ ਕੀ ਲੋੜ ਹੈ ਸਤਿਗੁਰਾਂ ਦੀ ਸ਼ਰਨ ਆਉਣ ਦੀ, ਜਿਸ ਕਰਕੇ ਉਹਨਾਂ ਕਰਮਾਂ ਨੂੰ ਭੋਗੇ ਤੋਂ ਬਗੈਰ ਕੋਈ ਮਿਟਣ ਵਾਲਾ ਨਹੀਂ ਹੈ, ਦੁਖੀ ਹੋ ਕੇ ਭੋਗਦੇ ਹਨ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਗਰੀਬ ਨਵਾਜ,
ਤੁਧ ਆਪੇ ਜਗਤ ਉਪਾਇ ਕੈ,
ਮਹਾਰਾਜ ਤੁਸੀਂ ਆਪ ਹੀ ਸੰਸਾਰ ਨੂੰ ਪੈਦਾ ਕਰਕੇ
ਆਪ ਖੇਲ ਰਚਾਇਆ,
ਆਪ ਹੀ ਚਾਰੇ ਯੁਗਾਂ ਦੀ ਖੇਡ ਨੂੰ ਰਚਨਾ ਕੀਤਾ ਹੈ,
ਤ੍ਰੈ ਗੁਣ ਆਪ ਸਿਰਜਿਆ,
ਆਪ ਹੀ ਤਿੰਨ ਗੁਣ ਰਾਜਸੀ ਤਾਮਸੀ ਸਾਂਤਕੀ ਸਿਰਜਿਆ ਪੈਦਾ ਕੀਤੇ ਹੈ, ਆਪ ਹੀ ਤਿੰਨਾਂ ਗੁਣਾਂ ਦੇ ਸੁਭਾਅ ਵਾਲੇ ਜੀਵਾਂ ਨੂੰ ਸਿਰਜਿਆ ਹੈ, ਕੋਈ ਰਜੋ ਗੁਣੀ ਕੋਈ ਤਮੋ ਗੁਣੀ ਕੋਈ ਸਤੋ ਗੁਣੀ ਹੈ, ਇਹਨਾਂ ਨੂੰ ਪੈਦਾ ਕੀਤਾ ਹੈ,
ਮਾਇਆ ਮੋਹ ਵਧਾਇਆ,
ਫਿਰ ਉਹਨਾਂ ਦੇ ਹਿਰਦੇ ਵਿੱਚ ਮਾਇਆ ਦਾ ਮੋਹ ਵਧਾ ਦਿੱਤਾ ਹੈ ਤੇ ਜਿਹੜੇ ਸਤੋ ਮਈ ਪੁਰਸ਼ ਨੂੰ ਉਹਨਾਂ ਦੇ ਅੰਦਰ ਆਪਣੀ ਪੂਜਾ ਦਾ ਲਾਲਚ ਪੈਦਾ ਕਰ ਦਿੱਤਾ, ਇਹ ਵੀ ਮਾਇਆ ਪੈ ਗਈ ਹੈ। ਜਿਹੜੇ ਰਜੋ ਗੁਣ ਉਹ ਪਦਾਰਥਾਂ ਦਾ ਲਾਲਚ ਕਰਦੇ ਹੈ ਤੇ ਉਹਨਾਂ ਨੂੰ ਇਹ ਮਾਇਆ ਦਾ ਮੋਹ ਵਧਾ ਦਿੱਤਾ ਹੈ। ਜਿਹੜੇ ਤਮੋ ਗੁਣ ਕ੍ਰੋਧੀ ਨੇ ਉਹ ਦੂਸਰੇ ਦਾ ਨੁਕਸਾਨ ਵੀ ਕਰਦੇ ਆਪਣੇ ਆਪ ਦਾ ਵੀ ਕਰਦੇ ਹੈ ਤੇ ਇਸ ਪ੍ਰਕਾਰ ਇਹ ਮਾਇਆ ਦਾ ਹੀ ਮੋਹ ਵਧਿਆ ਹੋਇਆ ਹੈ।
ਵਿੱਚ ਹਉਮੈ ਲੇਖਾ ਮੰਗੀ ਹੈ,
ਮੋਹ ਤੋਂ ਪੈਦਾ ਹੋਈ ਜਿਹੜੀ ਹਉਮੈ ਹੰਗਤਾ ਵਿੱਚ ਰਹਿਣ ਵਾਲੇ ਜਿਹੜੇ ਜੀਵਨ ਉਹਨਾਂ ਪਾਸੋਂ ਦਰਗਾਹ ਵਿੱਚ ਵੀ ਹਿਸਾਬ ਜ਼ਰੂਰ ਮੰਗਿਆ ਜਾਂਦਾ ਹੈ,
ਫਿਰ ਆਵੈ ਜਾਇਆ,
ਇਸ ਕਰਕੇ ਫਿਰ ਮੁੜ ਮੁੜ ਕੇ ਆਵੈ ਆਉਂਦਾ ਜੰਮ ਕੇ ਜਾਇਆ ਮਰ ਕੇ ਜਾਂਦਾ ਹੈ ਜੀਵ।
ਜਿਨ੍ਹਾਂ ਹਰ ਆਪ ਕਿਰਪਾ ਕਰੇ,
ਜਿਨ੍ਹਾਂ ਤੇ ਹਰੀ ਪਰਮੇਸ਼ਰ ਆਪ ਮਿਹਰਬਾਨੀ ਕਰਦਾ ਹੈ,
ਸੇ ਗੁਰ ਸਮਝਾਇਆ,
ਉਹਨਾਂ ਨੂੰ ਗੁਰੂ ਸਤਿਗੁਰੂ ਜੀ ਨੇ ਹੋਮੇ ਤੋਂ ਕੱਢ ਕੇ ਭਾਣੇ ਵਿੱਚ ਚੱਲਣ ਦੀ ਇਹ ਜੁਗਤੀ ਸਮਝਾ ਦਿੱਤੀ ਹੈ, ਸਮਝ ਪਾ ਦਿੱਤੀ ਉਹਨਾਂ ਨੂੰ।
ਬਲਿਹਾਰੀ ਗੁਰ ਆਪਣੇ,
ਅਸੀਂ ਆਪਣੇ ਸਤਿਗੁਰਾਂ ਤੋਂ ਮਨ ਕਰਕੇ ਬਲਿਹਾਰ ਕੁਰਬਾਨ ਜਾਂਦੇ ਹਾਂ ਜੀ,
ਸਦਾ ਸਦਾ ਘੁਮਾਇਆ,
ਸਦਾ ਸਦਾ ਹਮੇਸ਼ਾ ਹਮੇਸ਼ਾ ਬਾਣੀ ਸਰੀਰ ਕਰਕੇ ਘੁਮਾਇਆ ਬਾਹਰ ਨੇ ਬਲਿਹਾਰ ਜਾਂਦੇ ਹਾਂ ਜੀ।
ਜਿਨ੍ਹਾਂ ਹਰ ਆਪ ਕਿਰਪਾ ਕਰੇ,
ਜਿਨ੍ਹਾਂ ਤੇ ਆਪ ਹਰ ਪਰਮੇਸ਼ਰ ਕਿਰਪਾ ਮਿਹਰ ਦੀ ਨਜ਼ਰ ਕਰੇ ਕਰਦਾ ਹੈ,
ਸੇ ਗੁਰ ਸਮਝਾਇਆ,
ਉਹਨਾਂ ਨੂੰ ਗੁਰ ਸਤਿਗੁਰਾਂ ਨੇ ਹੋਮੇ ਤੋਂ ਕੱਢ ਕੇ ਭਾਣੇ ਵਿੱਚ ਚੱਲਣ ਦੀ ਜਿਹੜੀ ਗੱਲ ਹੈ ਇਸ ਨੂੰ ਸਮਝਾਇਆ, ਸਮਝ ਪਾ ਦਿੱਤੀ ਹੈ।
ਬਲਿਹਾਰੀ ਗੁਰ ਆਪਣੇ,
ਅਸੀਂ ਆਪਣੇ ਸਤਿਗੁਰਾਂ ਤੋਂ ਮਨ ਕਰਕੇ ਬਲਿਹਾਰ ਕੁਰਬਾਨ ਜਾਂਦੇ ਹਾਂ।
ਸਦਾ ਸਦਾ ਘੁਮਾਇਆ,
ਸਦਾ ਸਦਾ ਹਮੇਸ਼ਾ ਹਮੇਸ਼ਾ ਬਾਣੀ ਸਰੀਰ ਕਰਕੇ ਵੀ ਘੁਮਾਇਆ, ਬਾਹਰ ਨੀ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ ਜੀ।
ਸ਼ਲੋਕ ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਅੱਗੇ ਪਾਵਨ ਬਚਨ ਉਚਾਰਨ ਕਰਦੇ ਹਨ ਜੀ।
ਮਾਇਆ ਮਮਤਾ ਮੋਹਣੀ,
ਇਹ ਭਾਈ ਮਾਇਆ ਦੀ ਮਮਤਾ ਆਪਣਾ ਤਮੇਰ ਤੇਰ ਜਿਹੜੀ ਹੈ ਨਾ, ਇਹ ਮੇਰ ਮਨ ਨੂੰ ਮੋਹਣੀ ਮੋਹਿਤ ਕਰਨ ਵਾਲੀ ਹੈ। ਇਸ ਕਰਕੇ
ਜਿਨ ਵਿਣ ਦੰਤਾਂ ਜਗ ਖਾਇਆ,
ਜਿਨ ਜਿਸ ਮਾਇਆ ਨੇ ਪ੍ਰਤੱਖ ਦੰਦਾਂ ਤੋਂ ਬਿਨ ਬਗੈਰ ਹੀ ਅੰਤਰੀਵ ਜਿਹੜੇ ਦੰਦ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ ਜਾਂ ਕਾਮ ਕਰੋ ਲੋਭ ਮੋਹ ਹੰਕਾਰ, ਇਹਨਾਂ ਦੰਦਾਂ ਦੇ ਨਾਲ ਤੇ ਸਾਰੇ ਜਗਤ ਨੂੰ ਖਾਇਆ। ਪ੍ਰਤੱਖ ਦੰਦਾਂ ਤੋਂ ਬਿਨਾਂ ਪਰ ਇਹ ਦੰਦਾਂ ਨਾਲ ਜਗ ਨੂੰ ਖਾਇਆ ਖਾ ਲਿਆ ਹੈ। ਮਾਇਆ ਐਸੀ ਮੋਹਨੀ ਭਾਈ, ਜੇਤੇ ਜੀਤੇ ਤੇ ਡਹਿਕਾਈ, ਸਾਰੇ ਡੋਲਦੇ ਹਨ। ਮਾਇਆ ਦਾ ਪ੍ਰਤਾਪ ਹੀ ਐਸਾ ਹੈ ਜਿਵੇਂ ਹਵਾ ਚੱਲੀ ਤੋਂ ਹਰ ਪੱਤਾ ਹਿੱਲਦਾ ਹੈ, ਇਸੇ ਤਰ੍ਹਾਂ ਹਰ ਮਨ ਵਾਸ਼ਨਾ ਦੇ ਨਾਲ, ਵਾਸ਼ਨਾ ਰੂਪੀ ਪੌਣ ਦੇ ਨਾਲ ਹਿੱਲ ਰਿਹਾ ਹੈ। ਇਹ ਮਾਇਆ ਦਾ ਪ੍ਰਤਾਪ ਹੈ।
ਮਨਮੁਖ ਖਾਧੇ ਗੁਰਮੁਖ ਉਭਰੇ,
ਤੇ ਸਾਰੇ ਬੋਲਦੇ ਜੀ,
ਜਿਨੀ ਸੱਚ ਨਾਮ ਚਿਤ ਲਾਇਆ,
ਤੇ ਇਹਦਾ ਅਰਥ ਜਿਨੀ ਤੂੰ ਹੈ, ਜਿਨ੍ਹਾਂ ਨੇ ਸੱਚ ਸੱਚੇ ਵਾਹਿਗੁਰੂ ਦੇ ਨਾਲ ਚਿੱਤ ਹਿਰਦੇ ਚ ਬਿਰਤੀ ਨੂੰ ਲਾਇਆ ਲਾਉਣਾ ਕੀਤਾ, ਤੇ ਉਹ ਗੁਰਮੁਖ ਉਭਰੇ, ਉਹ ਗੁਰਮੁਖ ਤਾਂ ਉਭਰੇ ਗਏ ਬਚ ਮਾਇਆ ਤੋਂ। ਤਾਂ ਜਿਹੜੇ ਸੀ ਮਨਮੁਖ, ਮਨਮੁਖ ਖਾਧੇ, ਮਨ ਦੇ ਆਖੇ ਲੱਗਣ ਵਾਲੇ, ਉਹ ਪੁਰਖ ਕਾਮ ਕਰੋ ਆਦੰਦਾਂ ਦੇ ਨਾਲ ਖਾਧੇ, ਨਿਗਲ ਲਏ ਇਸ ਮਾਇਆ ਨੇ।
ਬਿਨ ਨਾਵੈ ਜਗ ਕਮਲਾ ਫਿਰੈ,
ਨਾਮ ਤੋਂ ਬਿਨ ਬਗੈਰ ਜਗ ਸੰਸਾਰ ਕਮਲਾ ਸਦਾਈ ਹੋਇਆ ਫਿਰਦਾ, ਝੱਲਾ ਹੋਇਆ ਫਿਰਦਾ ਹੈ।
ਗੁਰਮੁਖ ਨਦਰੀ ਆਇਆ,
ਪਰ ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਇਹ ਮਾਇਆ ਦਾ ਦ੍ਰਿਸ਼ ਨਦਰੀ ਨਜ਼ਰ ਆ ਗਿਆ। ਗੁਰਮੁਖ ਮੁਖੀ ਗੁਰਾਂ ਦੁਆਰਾ ਨਾਮ ਜਪਣ ਕਰਕੇ ਗੁਰਮੁਖ ਜਨਾਂ ਨੂੰ ਉਹ ਵਾਹਿਗੁਰੂ ਪਰੋਖ ਅਪਰੋਖ ਗਿਆਨ ਰੂਪੀ ਨੇਤਰਾਂ ਦੁਆਰਾ ਨਦਰੀ ਨਜ਼ਰ ਆਇਆ ਹੈ।
ਧੰਦਾ ਕਰਤਿਆ ਨਿਹਫਲ ਜਨਮ ਗਵਾਇਆ,
ਜੀਵ ਨੇ ਸੰਸਾਰੀ ਧੰਦਾ ਜਿਹੜਾ ਕੰਮ ਕਾਰ ਕਰਦਿਆਂ ਹੋਇਆ ਹੀ ਆਪਣਾ ਮਨੁੱਖਾ ਜਨਮ ਨਿਹਫਲ ਉਹ ਵਿਅਰਥ ਹੀ ਗਵਾ ਲਿਆ ਹੈ।
ਸੁਖਦਾਤਾ ਮਨ ਨਾ ਵਸਾਇਆ,
ਉਹਨਾਂ ਨੇ ਸਾਰਿਆਂ ਨੂੰ ਸੁਖਾਂ ਦੇ ਦਾਤੇ ਪਰਮੇਸ਼ੁਰ ਨੂੰ ਆਪਣੇ ਮਨ ਹਿਰਦੇ ਵਿੱਚ ਨਹੀਂ ਵਸਾਇਆ ਹੈ।
ਨਾਨਕ ਨਾਮ ਤਿਨਾ ਕੋ ਮਿਲਿਆ,
ਸਤਿਗੁਰੂ ਜੀ ਕਥਨ ਕਰਦੇ ਹੇ ਭਾਈ, ਤਿਨਾ ਉਹਨਾਂ ਨੂੰ, ਉਹਨਾਂ ਕੋ ਨੂੰ ਪਰਮੇਸ਼ਰ ਦਾ ਨਾਮ ਮਿਲਿਆ, ਪ੍ਰਾਪਤ ਹੋਇਆ ਹੈ।
ਜਿਨ ਕੋ ਧੁਰ ਲਿਖ ਪਾਇਆ,
ਜਿਨ੍ਹਾਂ ਦੇ ਧੁਰ ਆਦ ਤੋਂ ਪਰਮੇਸ਼ਰ ਨੇ ਪੂਰਵਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਨੇ, ਮਸਤਕ ਦੇ ਉੱਤੇ ਉੱਤਮ ਭਾਗ ਲਿਖ ਪਾਇਆ ਹੈ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਮਹੱਲੇ ਵਿਚ ਕਥਨ ਕਰਦੇ ਜੀ।
ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ,
ਇਹ ਭਾਈ ਪਰਮੇਸ਼ਰ ਦੇ ਸਾਧ ਸੰਗਤ ਰੂਪੀ ਘਰ ਦੇ ਵਿਚ, ਇਹਦੇ ਮਹਿਕੀਏ ਵਿਚ ਅੰਮ੍ਰਿਤ ਨਾਮ ਭਰਪੂਰ ਪਰਿਪੂਰਨ ਹੈ। ਸਾਰਿਆਂ ਦੇ ਅੰਤਸਕਰਨ ਰੂਪੀ ਘਰ ਦੇ ਵਿਚ ਅੰਮ੍ਰਿਤ ਨਾਮ ਲਵਾਲਾ ਭਰਪੂਰ ਭਰਿਆ ਹੋਇਆ ਹੈ।
ਮਨਮੁਖਾ ਸਾਧਨਾ ਪਾਇਆ,
ਪਰ ਮਨਮੁਖਾ ਨੇ ਉਸ ਦਾ, ਉਸ ਨਾਮ ਦਾ, ਅੰਮ੍ਰਿਤ ਦਾ ਸਾਧ ਸਵਾਦ ਨਹੀਂ ਪਾਇਆ, ਪਾਉਣਾ ਕੀਤਾ। ਭਾਵ ਉਹ ਹਰ ਵਕਤ ਵਿਸ਼ਿਆਂ ਦੇ ਵਿਚ ਲੱਗੇ ਰਹਿੰਦੇ ਹਨ।
ਜੋ ਕਸਤੂਰੀ ਮਿਰਗ ਨਾ ਜਾਣੈ,
ਜਿਉਂ ਜਿਵੇਂ ਪ੍ਰਮਾਣ ਦਿੱਤਾ ਹੈ ਮਿਰਗ ਨਾਮ ਹਿਰਨ ਦਾ, ਤੇ ਉਹ ਆਪਣੀ ਨਾਭੀ ਦੇ ਚ ਟਿਕੀ ਹੋਈ ਕਸਤੂਰੀ ਦੀ ਸੁਗੰਧੀ ਨੂੰ ਤਾਂ ਜਾਣਦਾ ਨਹੀਂ ਹੈ। ਉਹ ਇਹ ਨਹੀਂ ਜਾਣਦਾ ਵੀ ਸੁਗੰਧੀ ਮੇਰੇ ਧੁਨੀ ਦੇ ਵਿਚ ਹੈ। ਇਹ ਕਸਤੂਰੇ ਮਿਰਗ ਜਿਹੜੇ ਹੇਮਕੁੰਡ ਵਾਲੇ ਇਸ ਪਹਾੜੀ ਚ ਜ਼ਿਆਦਾ ਹੁੰਦੇ ਹੈ, ਧੁਨੀ ਬੜੀ ਭਾਰੀ ਹੁੰਦੀ ਆ ਉਹਨਾਂ ਦੀ, ਉਹਦੇ ਵਿਚ ਕਸਤੂਰੀ ਪੈਦਾ ਹੁੰਦੀ, ਜਣੇ ਖਣੇ ਆਮ ਹਿਰਨਾਂ ਦੇ ਨਾਭੀ ਦੇ ਵਿਚ ਨਹੀਂ ਕਸਤੂਰੀ ਹੁੰਦੀ। ਤੇ ਉਹ ਫਿਰ ਜਿਉਂ ਕਸਤੂਰੀ ਮਿਰਗ ਨਾ ਜਾਣੇ, ਉਹ ਜਾਣਦਾ ਨਹੀਂ ਵੀ ਮੇਰੀ ਨਾਭੀ ਦੇ ਵਿਚ, ਇਸ ਕਰਕੇ ਫਿਰ ਉਹ ਭਰਮ ਦੇ ਵਿਚ ਆਉਂਦਾ ਹੈ।
ਭਰਮ ਦਾ ਭਰਮ ਭੁਲਾਇਆ,
ਪੈਰ ਦਾ ਰਾਰਾ ਵੀ ਭਾਈ ਬੋਲਿਆ ਗਿਆ, ਤੇ ਜਿਹੜਾ ਵੱਡਾ ਰਾਰਾ ਹੈ ਬਰਾਬਰ ਦਾ ਉਹ ਵੀ ਬੋਲਿਆ ਗਿਆ, ਭਰਮ ਦਾ ਭਰਮ ਭੁਲਾਇਆ। ਤੇ ਇਸੇ ਤਰ੍ਹਾਂ ਪਾਠ ਦੇ ਵਿਚ ਧਿਆਨ ਰੱਖਣ ਦੀ ਲੋੜ ਹੈ। ਤੇ ਇਸ ਤਰ੍ਹਾਂ ਫਿਰ ਜਿਹੜਾ ਹਿਰਨ ਦੀ ਨਾਭੀ ਕਸਤੂਰੀ ਨਾਪਾ ਹੁੰਦਾ ਹੈ, ਪਰ ਉਹ ਜਾਣਦਾ ਨਹੀਂ, ਸਗੋਂ ਭਰਮ ਦਾ ਭੁਲਾਇਆ ਹੋਇਆ ਕੀ ਕਰਦਾ, ਨਠਿਆ ਫਿਰਦਾ ਵੀ ਸੁਗੰਧੀ ਕਿੱਧਰੋਂ ਆਉਂਦੀ ਹੈ। ਉਹ ਫਿਰ ਕਈ ਵਾਰੀ ਹਵਾ ਜਦੋਂ ਪਿੱਛੋਂ ਲੱਗਦੀ ਹੈ ਤੇ ਉਹਦੇ ਨਾਸਾਂ ਨੂੰ ਲੱਗਦੇ, ਉਹਨੂੰ ਲੱਗਦਾ ਵੀ ਝਾੜ ਦੇ ਵਿੱਚੋਂ ਜਿਉਂ ਝਾੜ ਮਿਰਗ ਪਾ ਲਏ, ਝਾੜਾਂ 'ਚ ਸਿਰ ਫਸਾ ਕੇ ਖੜ ਜਾਂਦਾ। ਕਸਤੂਰੀ ਦਾ ਨਾ ਪਤਾ ਉਹਦੇ ਹੁੰਦਾ, ਪਰ ਜੇ ਕਿਤੇ ਉਹ ਕਿਤੇ ਬੈਠੇ ਹੋਏ ਦੀ ਨਾਸਕਾ ਕਿਤੇ ਧੁਨੀ ਨਾਲ ਲੱਗ ਜਾਏ, ਬਸ ਫਿਰ ਆਨੰਦ ਜਗੜੋ 'ਚ ਹੋ ਜਾਂਦਾ ਵੀ ਮੇਰੀ ਜਿਸਮ 'ਚੋਂ ਹੈ। ਨਹੀਂ ਤਾਂ ਭਰਮ ਦਾ ਭੁਲਾਇਆ ਹੋਇਆ ਉਹ ਫਿਰ ਝਾੜਾਂ ਦੇ ਵਿੱਚ ਆਪਣੇ ਸਿਰ ਫਸਾ ਲੈਂਦਾ, ਨਾਲੇ ਕੰਡੇ ਲੱਗਦੇ ਆ ਤੇ ਫਿਰ ਇਉਂ ਭੁੱਲਿਆ ਰਹਿੰਦਾ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਨੇ, ਦੁਬਾਰੇ ਬੋਲ ਦੋ ਜੀ ਸਰ।
ਜੋ ਕਸਤੂਰੀ ਮਿਰਗ ਨਾ ਜਾਣੈ,
ਇਸੇ ਪ੍ਰਕਾਰ ਹਰਨ ਦੀ ਨਿਆਈ ਕੀ ਹੈ, ਜੀਵ ਅੰਤਸ਼ਕਰਨ ਬੁੱਧੀ ਰੂਪ ਨਾਭੀ ਦੇ ਵਿੱਚੋਂ ਹੀ ਪਰਮੇਸ਼ਰ ਦੀ ਭਗਤੀ ਰੂਪੀ ਕਸਤੂਰੀ ਦੀ ਮਹਿਕ ਆਉਂਦੀ ਹੈ, ਪਰ ਇਹ ਜੀਵ ਉਸ ਨੂੰ ਨਾ ਜਾਣੇ, ਜਾਣਦਾ ਨਹੀਂ ਹੈ।
ਭਰਮ ਦਾ ਭਰਮ ਭੁਲਾਇਆ,
ਇਹ ਭਰਮ ਦਾ ਭਰਮਾਇਆ ਹੋਇਆ ਵਿਸ਼ਿਆਂ ਰੂਪੀ ਫਿਰ ਇਹ ਝਾੜੀਆਂ ਦੇ ਵਿੱਚ ਸਿਰ ਫਸਾਉਂਦਾ। ਇਸ ਕਰਕੇ ਨਾ ਇਹ ਪਰਮੇਸ਼ਰ ਦੀ ਭਗਤੀ ਵੱਲੋਂ ਤੋਂ ਭੁੱਲ ਗਿਆ, ਮਹਿਕ ਤਾਂ ਆਉਂਦੀ ਨਹੀਂ ਹੈ, ਇਹ ਉਹਨੂੰ ਜਾਣਦਾ ਨਹੀਂ ਹੈ। ਵਿਸ਼ਿਆਂ ਰੂਪੀ ਝਾੜੀਆਂ ਦੇ ਭਰਮ ਦੇ ਭੁਲੇਖੇ ਦੇ ਵਿੱਚ ਜੂਨਾਂ ਵਿੱਚ ਪਾਉਂਦਾ ਫਿਰਦਾ ਹੈ। ਜੇ ਕਿਤੇ ਪਾਈ ਉਹ ਜਿਹੜੀ ਭਗਤੀ ਦੀ ਸੁਗੰਧੀ ਬੁੱਧ ਵਿੱਚੋਂ ਆਉਂਦੀ ਹੈ, ਉੱਥੇ ਸੁਰਤੀ ਲੱਗ ਜਾਏ, ਫਿਰ ਉਹ ਆਨੰਦ ਜਗੜੋ 'ਚ ਹੋ ਜਾਂਦਾ। ਅਤੇ ਉਹ ਵੀ ਮਿਰਗਾਂ ਦੇ ਵਿੱਚੋਂ ਨਹੀਂ, ਜਿਨ੍ਹਾਂ ਨੂੰ ਆਪਣੀ ਧੁਨੀ ਦੇ ਨਾਲ ਨਾਸਾਂ ਲੱਗੀਆਂ ਅਤੇ ਸੁਗੰਧੀ ਆਉਣ ਲੱਗੀ, ਇਸੇ ਤਰ੍ਹਾਂ। ਅਤੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਇਹ ਅੰਦਰ ਹੀ ਹੈ ਪਰਮੇਸ਼ਰ ਦਾ ਨਾਮ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਉਹਦੀ ਚੇਤਨ ਸੱਤਾ ਰੂਪ ਕਸਤੂਰੀ ਸਾਡੇ ਅੰਦਰ ਹੀ ਹੈ, ਅਤੇ ਉਹਦੀ ਮਹਿਕ ਕਦੋਂ ਆਏਗੀ, ਜਦੋਂ ਜੁੜਾਂਗੇ ਉਹਦੇ ਨਾਲ, ਅਸੀਂ ਟੁੱਟੇ ਹੋਏ ਹਾਂ। ਅੱਗੇ ਦੱਸਦੇ ਹਾਂ ਜੀ,
ਅੰਮ੍ਰਿਤ ਤਜ ਬਿਖ ਸੰਗ੍ਰਹ,
ਮਨਮੁਖ ਜੀਵ ਨੇ ਜਿਹੜੇ ਨਾਮ ਰੂਪ ਅੰਮ੍ਰਿਤ ਨੂੰ ਤਾਂ ਤਿਆਗ ਦਿੰਦੇ ਹੈ ਵਿਸ਼ਿਆਂ ਦੀ ਜਾਂ ਫਿਰ ਮਾਇਆ ਰੂਪੀ, ਇਹ ਜ਼ਹਿਰ ਹੈ ਬਿਖ ਸੰਗ੍ਰਹ, ਇਹਨੂੰ ਇਕੱਤਰ ਕਰਦੇ ਹਨ। ਕਿਉਂ ਕਰਦੇ ਹਨ ਦੱਸਦੇ ਹਨ,
ਕਰਤਾ ਆਪ ਖੁਆਇਆ,
ਉਹ ਸੰਸਾਰ ਦੇ ਰਚਣ ਵਾਲੇ ਪਰਮੇਸ਼ਰ ਨੇ ਉਹਨੂੰ ਪਿਛਲੇ ਕੀਤੇ ਕਰਮਾਂ ਅਨੁਸਾਰ ਅੰਮ੍ਰਿਤ ਤੋਂ ਖੁਆਇਆ ਭੁਲਾਇਆ ਹੋਇਆ ਹੈ।
ਗੁਰਮੁਖ ਵਿਰਲੇ ਸੂਝੀ ਪਈ,
ਮੁਖੀ ਗੁਰਾਂ ਦੁਆਰਾ ਕਿਸੇ ਵਿਰਲੇ ਟਾਵੇਂ ਪੁਰਖ ਨੂੰ, ਕਿਸੇ ਵਿਰਲੇ ਵਿਰਲੇ ਨੂੰ ਸੋਝੀ ਸਮਝ ਗਿਆਤ ਪਈ ਹੈ।
ਤਿਨਾਂ ਅੰਦਰ ਬ੍ਰਹਮ ਦਿਖਾਇਆ,
ਉਹਨਾਂ ਨੂੰ ਅੰਦਰ ਹਿਰਦੇ ਦੇ ਵਿੱਚ ਹੀ ਗੁਰਾਂ ਨੇ ਗਿਆਨ ਰੂਪੀ ਨੇਤਰਾਂ ਦੇ ਨਾਲ, ਬ੍ਰਹਮ ਗਿਆਨ ਜਿਹੜਾ ਨਾ ਉਹ ਗਿਆਨ ਰੂਪੀ ਨੇਤਰਾਂ ਦੇ ਨਾਲ ਬ੍ਰਹਮ ਦਿਖਾਇਆ ਦਿਖਾ ਦਿੱਤਾ। ਉਹਨਾਂ ਦੇ ਅੰਦਰੋਂ ਸਤਿਗੁਰਾਂ ਨੇ ਗਿਆਨ ਦਾ ਸਮਾਧਾਨ ਜਗਾ ਕੇ ਬ੍ਰਹਮ ਆਤਮਨ ਪ੍ਰਗਟ ਕਰਕੇ ਦਿਖਾ ਦਿੱਤਾ ਹੈ।
ਤਨ ਮਨ ਸੀਤਲ ਹੋਇਆ,
ਉਹਨਾਂ ਦਾ ਤਨ ਸਰੀਰ ਪਦਾਰਥਾਂ ਦੇ ਵੱਲੋਂ ਦੌੜਨ ਵੱਲੋਂ ਅਤੇ ਜਿਹੜਾ ਧਾਵਣਾ ਕਰਦਾ ਸੀ, ਤੇ ਮਨ ਹਿਰਦਾ ਬਾਸ਼ਨਾ ਵੱਲੋਂ ਸੀਤਲ ਠੰਡਾ ਹੋ ਗਿਆ ਹੈ।
ਰਸਨਾ ਹਰ ਸਾਧ ਆਇਆ,
ਉਹਨਾਂ ਨੂੰ ਰਸਨਾ ਜੀਵ ਤੋਂ ਵੀ ਹਰੀ ਪਰਮੇਸ਼ਰ ਦੇ ਨਾਮ ਦਾ ਸਾਧ ਸਵਾਦ ਆਨੰਦ ਆ ਗਿਆ ਹੈ।
ਸ਼ਬਦੇ ਹੀ ਨਾਉ ਉਪਜੈ,
ਗੁਰਾਂ ਦੇ ਸ਼ਬਦੇ ਉਪਦੇਸ਼ ਕਰਕੇ ਹੀ ਪਰਮੇਸ਼ਰ ਦਾ ਨਾਉ ਨਾਮ ਹਿਰਦੇ ਚ ਉਪਜੈ ਪੈਦਾ ਹੁੰਦਾ, ਅਤੇ ਗੁਰਾਂ ਦੇ ਸ਼ਬਦੇ ਉਪਦੇਸ਼ ਦੁਆਰਾ ਹੀ ਨਾਮ ਦੀ ਕਮਾਈ ਕਰਦੇ ਹਨ। ਉਹਨਾਂ ਨੂੰ ਫਿਰ ਵਾਹਿਗੁਰੂ
ਸਬਦੇ ਮੇਲ ਮਿਲਾਇਆ,
ਉਹਨਾਂ ਨੂੰ ਵਾਹਿਗੁਰੂ ਨੇ ਆਪਣੇ ਮੇਲ ਵਿੱਚ ਮਿਲਾ ਲਿਆ। ਗੁਰਾਂ ਦੇ ਸ਼ਬਦੇ ਉਪਦੇਸ਼ ਕਰਕੇ ਹੀ ਪਰਮੇਸ਼ਰ ਦੇ ਨਾਲ ਮੇਲ ਮਿਲਾਪ ਹੁੰਦਾ ਹੈ। ਇਸ ਕਰਕੇ ਜਿਨ੍ਹਾਂ ਨੂੰ ਸੰਗਤ ਦੇ ਮੇਲ ਵਿੱਚ ਮਿਲਾਇਆ, ਉਹ ਸੰਗਤ ਦੇ ਵਿੱਚ ਫਿਰ ਸ਼ਬਦੇ ਗੁਰੂ ਦੇ ਉਪਦੇਸ਼ ਦੁਆਰਾ ਜੁੜ ਕੇ ਅਤੇ ਉਹਨਾਂ ਨੂੰ ਅੰਦਰ ਨਾਮ ਜਿਹੜਾ ਫਿਰ ਪ੍ਰਗਟ ਹੋ ਜਾਂਦਾ ਹੈ, ਜਿਹੜਾ ਨਾਮ ਗੁਪਤ ਹੋ ਕੇ ਹੈ ਅੰਦਰ।
ਬਿਨ ਸ਼ਬਦ ਸਭ ਜਗ ਬੋਰਾਨਾ,
ਗੁਰਾਂ ਦੇ ਸ਼ਬਦ ਉਪਦੇਸ਼ ਤੋਂ ਬਿਨ ਬਗੈਰ ਸਾਰਾ ਜਗ ਸੰਸਾਰ ਬੋਰਾਨਾ ਝੱਲਾ ਕਮਲਾ ਹੀ ਹੋਇਆ ਫਿਰਦਾ।
ਬਿਰਥਾ ਜਨਮ ਗਵਾਇਆ,
ਜਨਮ ਬਿਰਥ ਹੀ ਗਵਾ ਲਿਆ। ਜਿਵੇਂ ਕਮਲਾ ਬੰਦਾ ਨਾ ਆਪਣੇ ਆਪ ਨੂੰ ਕਮਲਾ ਨਹੀਂ ਮੰਨਦਾ, ਜੇ ਕੋਈ ਕਹੇ ਤੂੰ ਕਮਲਾ ਕਹੂਗਾ ਤੂੰ ਹੈ ਕਮਲਾ, ਕਮਲਾ ਨਹੀਂ ਮੰਨਿਆ ਕਰਦਾ। ਇਸ ਤਰ੍ਹਾਂ ਅਗਿਆਨੀ ਬੰਦਾ ਆਪਣੇ ਆਪ ਨੂੰ ਅਗਿਆਨੀ ਨਹੀਂ ਮੰਨਦਾ ਹੈ, ਝੂਠਾ ਬੰਦਾ ਆਪਣੇ ਆਪ ਨੂੰ ਝੂਠਾ ਨਹੀਂ ਮੰਨਦਾ ਹੈ, ਚੋਰ ਬੰਦਾ ਆਪਣੇ ਆਪ ਨੂੰ ਚੋਰ ਨਹੀਂ ਮੰਨਦਾ ਹੈ। ਤੋ ਇਸ ਕਰਕੇ ਫਿਰ ਇਹ ਉਹਨਾਂ ਦੀ ਇਸ ਤਰ੍ਹਾਂ ਦੀ ਕਹਾਣੀ ਹੈ, ਆਪਣੇ ਆਪ ਹੈ ਝੱਲੇ ਪਰ ਆਪਣੇ ਆਪ ਨੂੰ ਮੰਨਦੇ ਨਹੀਂ ਵੀ ਅਸੀਂ ਝੱਲੇ ਹੈ, ਬਰਵਾਨੇ ਨ ਤੇ ਜਨਮ ਵਿਅਰਥ ਹੀ ਜਾ ਰਿਹਾ ਹੈ। ਅੰਮ੍ਰਿਤ
ਅੰਮ੍ਰਿਤ ਏਕੋ ਸ਼ਬਦ ਹੈ,
ਸਤਿਗੁਰੂ ਜੀ ਕਥਨ ਕਰਦੇ ਹੈ, ਕਹਿੰਦੇ ਏਕੋ ਇੱਕ ਗੁਰਾਂ ਦਾ ਨਾਮ ਰੂਪ ਸ਼ਬਦ ਉਪਦੇਸ਼ ਹੀ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ।
ਨਾਨਕ ਗੁਰਮੁਖ ਪਾਇਆ,
ਨਾਨਕ ਗੱਦੀ ਬਾਦਿਕ ਸ਼ਬਦ ਹੈ, ਸਤਿਗੁਰੂ ਮਹਾਰਾਜ ਜੀ ਫਰਮਾਨ ਕਰਦੇ ਹੈ, ਮੁਖੀ ਗੁਰਾਂ ਦੁਆਰਾ ਗੁਰਮੁਖਾਂ ਦੀ ਸੰਗਤ ਕਰਕੇ ਪਾਇਆ ਜਾਂਦਾ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ।
ਸੋ ਹਰ ਪੁਰਖ ਅਗੰਮ ਹੈ,
ਭਾਈ ਉਹ ਹਰ ਪਰਮੇਸ਼ਵਰ ਸਭ ਨੂੰ ਹਰੇ ਭਰੇ ਕਰਨ ਵਾਲਾ ਪੁਰਖ ਵਿਆਪਕ ਉਹ ਪਰਮੇਸ਼ਵਰ ਮਨ ਬੁੱਧੀ ਦੀ ਜਿਹੜੀ ਅਗੰਮ ਨਾਮ ਗਮਤਾ ਦਾ ਇਹ ਤੋਂ ਪਰੇ ਹੈ, ਉੱਥੇ ਮਨ ਬੁੱਧੀ ਦੀ ਗਮਤਾ ਨਹੀਂ ਹੈ।
ਕਹੋ ਕਿਤ ਬਿਦ ਪਾਈ ਹੈ,
ਕਹੋ ਦੱਸਣਾ ਕਰੋ ਵੀ ਕਿਸ ਯੁਗਤੀ ਦੇ ਨਾਲ ਉਹਨੂੰ ਪਾਈਏ ਪਾਉਣਾ ਕਰੀਏ।
ਤਿਸ ਰੂਪ ਨਾ ਰੇਖ ਅਦ੍ਰਿਸ਼ਟ,
ਤਿਸ ਉਸ ਵਾਹਿਗੁਰੂ ਦਾ ਨਾ ਕੋਈ ਰੂਪ ਆਕਾਰ ਹੈ ਤੇ ਨਾ ਹੀ ਰੇਖ ਮੱਛਕੱਛ ਆਦਿ ਲੀਕ ਹੈ ਕੋਈ। ਇਸ ਕਰਕੇ ਫਿਰ ਉਹ ਜਿਹੜਾ ਨਾ ਪਰਮੇਸ਼ਰ ਅਦ੍ਰਿਸ਼ਟ ਦੇਖਣ ਤੋਂ ਰਹਿਤ ਹੈ। ਇਹਨਾਂ ਅੱਖਾਂ ਦੁਆਰਾ ਅਸੀਂ ਅੱਖਣੀਆਂ ਬਿਆਨ ਜਿਨੀ ਦਿਸਣ ਦੋ ਮਾਂ ਪਿਰੀ ਇਹਨਾਂ ਦੁਆਰਾ ਨਹੀਂ ਦੇਖ ਹੁੰਦਾ।
ਕਹੋ ਜਨ ਕਿਉ ਧਿਆਈ ਹੈ,
ਹੇ ਜਨ ਕਹੋ ਦੱਸਣਾ ਕਰੋ ਕਿ ਉਸ ਵਾਹਿਗੁਰੂ ਕਿਉਂ ਕਿਵੇਂ ਧਿਆਈਆ ਧਿਆਉਣਾ ਕਰੀਏ।
ਨਿਰੰਕਾਰ ਨਿਰੰਜਨ ਹਰ ਅਗਮ,
ਉਹ ਜੋ ਨਿਰੰਕਾਰ ਮੈਕੀਕਾਰਾਂ ਤੋਂ ਰਹਿਤ ਹੈ, ਨਿਰੰਜਨ ਮਲ ਮਾਇਆ ਤੋਂ ਰਹਿ ਸ਼ੁੱਧ ਸਰੂਪ ਹੈ ਤੇ ਅਗਮ ਮਨ ਦੀ ਗਮਤਾ ਤੋਂ ਪਰੇ ਹੈ, ਉਹਦੇ ਚ ਗਮਤਾ ਨਹੀਂ ਕਿਸੇ ਦੀ, ਇਸ ਕਰਕੇ ਉਹ ਅਗੰਮੀ ਹੈ, ਗਮਤਾ ਤੋਂ ਰਹਿਤ ਹੈ। ਐਸਾ ਜਿਹੜਾ ਹਰ ਪਰਮੇਸ਼ਰ ਹੈ,
ਕਿਆ ਕਹਿ ਗੁਣ ਗਾਈਏ,
ਉਹਦੇ ਕੀ ਕਹਿ ਕੇ ਸ਼ੁਭ ਗੁਣਾਂ ਨੂੰ ਗਾਉਣਾ ਕਰੀਏ, ਕਿਉਂਕਿ ਪਰਮੇਸ਼ਰ ਨਾਲ ਸਾਂਝ ਪਾਉਣ ਵਾਸਤੇ ਜੋ ਸਾਧਨ ਹੈ ਉਹ ਕੇਵਲ ਉਸਦੇ ਗੁਣ ਗਾਇਨ ਕਰਨਾ ਹੀ ਹੈ। ਅੱਗੇ ਹੁਣ ਗੁਰੂ ਸਾਹਿਬ ਜੀ ਉੱਤਰ ਦਿੰਦੇ, ਜਿਗਿਆਸੂ ਵੱਲੋਂ ਬੇਨਤੀਆਂ ਸਨ,
ਜਿਸ ਆਪ ਬੁਝਾਈ ਆਪ,
ਤੇ ਉਹ ਪਰਮੇਸ਼ਰ ਭਾਈ ਜਿਸ ਨੂੰ ਆਪ ਬੁਝਾਏ ਸਮਝਾ ਕੇ ਆਪ ਆਪਣੇ ਸ਼ੁੱਧ ਸਰੂਪ ਦਾ ਗਿਆਨ ਕਰਾਉਂਦਾ ਹੈ, ਤੇ ਉਹ ਜੀਵ ਫਿਰ
ਸੋ ਹਰ ਮਾਰਗ ਪਾਈਏ,
ਉਹ ਜੀਵ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਪ੍ਰੇਮਾ ਭਗਤੀ ਦੇ ਮਾਰਗ ਰਸਤੇ ਨੂੰ ਪਾਈਏ ਪਾਉਣਾ ਕਰਦਾ ਹੈ, ਜਿਸ ਨੂੰ ਪਰਮੇਸ਼ਰ ਤੋਂ ਪਦ ਦਾ ਲੱਖ ਅਰਥ ਤੇ ਤਤ ਪਦ ਦਾ ਲੱਖ ਅਰਥ ਆਦਿਕ ਆਪਣਾ ਆਪ ਬੁਝਾ ਦਿੰਦਾ, ਉਹ ਪਰਮੇਸ਼ਰ ਦੇ ਗਿਆਨ ਤੇ ਭਗਤੀ ਰੂਪੀ ਰਸਤੇ ਨੂੰ ਪਾਉਂਦਾ ਹੈ।
ਗੁਰ ਪੂਰਾ ਜੀ ਖਾਲਿਆ,
ਪ੍ਰਸ਼ਨ ਕੀਤਾ ਜੀ ਕਿਸ ਪ੍ਰਕਾਰ ਪਾਈਦਾ, ਉੱਤਰ ਦੇ ਮਹਾਰ ਕਹਿੰਦੇ ਪੂਰਨ ਗੁਰਾਂ ਨੇ ਸਤਿਗੁਰਾਂ ਨੇ ਆਪਣੇ ਕਿਰਪਾ ਦੁਆਰਾ ਸਖਿਆਤਾ ਕਰਕੇ ਦਿਖਾ ਦਿੱਤਾ ਜਿਗਿਆਸੂ ਨੂੰ।
ਗੁਰ ਸੇਵਾ ਪਾਈ
ਨਾਲ ਦੱਸਿਆ ਵੀ ਪਾਉਣਾ ਕਿਵੇਂ, ਕਹਿੰਦੇ ਗੁਰੂ ਦੀ ਸੇਵਾ ਤੋਂ ਮਿਲੇਗਾ, ਟਹਿਲ ਕਰੋ ਗੁਰੂ ਘਰ ਦੀ, ਜਿੰਨੀ ਸੇਵਾ ਕਰੋ ਉਹਦੇ ਨਾਲ ਵਾਹਿਗੁਰੂ ਦੀ ਪ੍ਰਸੰਨਤਾ ਹੈ, ਤਾਂ ਪਾਈਏ ਪਾਈਦਾ ਹੈ।
ਸਲੋਕ ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਦਾ ਸਲੋਕ ਹੈ, ਸਤਿਗੁਰੂ ਜੀ ਸੰਤਾਂ ਮਹਾਂਪੁਰਖਾਂ ਦਾ ਵਾਹਿਗੁਰੂ ਨਾਲ ਪ੍ਰੇਮ ਕਥਨ ਕਰਨਗੇ ਹੁਣ ਇਹਦੇ ਚ ਵੀ ਕਿੰਨਾ ਪ੍ਰੇਮ ਹੈ। ਗੁਰੂ ਅਮਰਦਾਸ ਜੀ ਦੱਸਦੇ ਨੇ,
ਜਿਉ ਤਨ ਕੋਲੂ ਪੀੜੀਐ,
ਜਿਵੇਂ ਕੋਲੂ ਦੇ ਵਿੱਚ ਤਿਲ ਪੀੜੇ ਜਾਂਦੇ ਹਨ, ਇਸੇ ਪ੍ਰਕਾਰ ਜੇ ਕੋਈ ਮਹਾਤਮਾ ਜਨਾਂ ਦੇ ਤਨ ਸਰੀਰ ਨੂੰ ਕੋਲੂ ਵਿੱਚ ਪਾ ਕੇ ਪ੍ਰਤੱਖ ਪੀੜਨਾ ਵੀ ਕਰੇ, ਉਹਨਾਂ ਦੇ ਸਰੀਰ ਦੇ ਵਿੱਚੋਂ ਫਿਰ
ਰਤਨ ਭੂਰੀ ਦੇਹ,
ਉਹਨਾਂ ਦੇ ਸਰੀਰ ਵਿੱਚ ਭੂਰੀ ਰੰਚਕ ਮਾਤਰ ਵੀ ਲੋਭ ਰੂਪੀ ਰਤ ਲਹੂ ਨਹੀਂ ਡਿੱਗਦਾ ਹੈ, ਡੇਹ ਨਹੀਂ ਹੁੰਦਾ ਡੇਹ, ਤੇ ਇਸ ਪ੍ਰਕਾਰ ਉਹ ਨਹੀਂ ਹੈ ਤੇ ਇਉਂ ਸਾਸ ਉਹਦੇ ਲੋਭ ਰੂਪੀ ਰਤ ਨਹੀਂ ਦਿੰਦਾ ਉਹਨਾਂ ਦਾ ਸਰੀਰ, ਫਿਰ ਵੀ ਆਪਣੇ ਪਿਆਰੇ ਦੀ ਭੂਰੀ ਰੰਚਕ ਮਾਤਰ ਵੀ ਪ੍ਰੀਤੀ ਨਹੀਂ ਤਿਆਗਦੇ। ਜੇ ਕੋਈ ਕਹੇ ਵੀ ਜੇ ਤੂੰ ਨਾਮ ਛੱਡਦੇ ਨਹੀਂ ਤੈਨੂੰ ਕੋਹਲੂ ਚ ਪੀੜ ਦਾਂਗੇ, ਉਹ ਕਹਿੰਦਾ ਵੀ ਰੰਚਕ ਮਾਤਰ ਵੀ ਮੈਂ ਪ੍ਰੀਤੀ ਨਹੀਂ ਛੱਡ ਸਕਦਾ, ਜਿਵੇਂ ਪ੍ਰਹਲਾਦ ਨੂੰ ਕਿੰਨੇ ਦੁੱਖ ਦਿੱਤੇ। ਜੇਕਰ ਕੋਹਲੂ ਵਿੱਚ ਪੀੜੇ ਜਾਣ ਤਾਂ ਵੀ ਦੇਹੀ ਰੰਚਕ ਮਾਤਰ ਵੀ ਪਰਮੇਸ਼ਰ ਨਾਲੋਂ ਪ੍ਰੀਤੀ ਨਹੀਂ ਤਿਆਗਦੇ ਵੀ ਰੱਬਾ ਤੂੰ ਮੈਂ ਐਡਾ ਬੜਾ ਦੁੱਖ ਦਿੱਤਾ। ਜਿਸ ਪ੍ਰਕਾਰ ਭਾਈ ਦਿਆਲੇ ਜੀ ਦੀ ਗੱਲ ਦੇਖ ਲਓ, ਉਬਾਲਿਆ ਗਿਆ ਤੇ ਬਾਣੀ ਦਾ ਪਾਠ ਕਰਦਾ ਰਿਹਾ, ਕੋਹਲੂ ਦੇ ਵਿੱਚ ਤਿਲ ਜਿਵੇਂ ਪੀੜੇ ਜਾਂਦੇ ਨੇ, ਇਸੇ ਪ੍ਰਕਾਰ ਜੇ ਪੂਰਵਲੇ ਕਰਮਾਂ ਦੇ ਫਲ ਕਰਕੇ ਮਹਾਤਮਾ ਜਨਾਂ ਦਾ ਸਰੀਰ ਦੁੱਖਾਂ ਕਰਕੇ ਪੀੜਿਤ ਹੋ ਜਾਵੇ ਤਾਂ ਫਿਰ ਭੂਰੀ ਰੰਚਕ ਮਾਤਰ ਵੀ ਰਤਨ ਭੂਰੀ ਬੋਲਦੀ ਜੇ
ਰਤਨ ਭੂਰੀ ਦੇਹ,
ਤਾਂ ਵੀ ਉਹ ਭੂਰੀ ਰੰਚਕ ਮਾਤਰ ਵੀ ਤਨ ਦੀ ਪ੍ਰੀਤੀ ਨਹੀਂ ਦੇ ਭਾਵ ਦੇਹ ਅਧਿਆਸ ਨਹੀਂ ਕਰਦੇ ਹੈ, ਦੇਹ ਅਧਿਆਸ ਵੱਲ ਪ੍ਰੀਤੀ ਨਹੀਂ ਕਰਦੇ। ਇਸ ਕਰਕੇ ਕਹਿੰਦੇ ਜਿਵੇਂ ਕੋਹਲੂ ਦੇ ਵਿੱਚ ਤਿਲ ਪੀੜੇ ਜਾਂਦੇ ਨੇ, ਇਸੇ ਪ੍ਰਕਾਰ ਪੂਰਵਲੇ ਕਰਮਾਂ ਦੇ ਅਨੁਸਾਰ ਤੇ ਫਲ ਕਰਕੇ ਮਹਾਤਮਾ ਜਿਨ੍ਹਾਂ ਨੂੰ ਸਰੀਰ ਦੁੱਖ ਕਰਕੇ ਪੀੜਿਤ ਹੋ ਜਾਵੇ ਤਾਂ ਵੀ ਭੂਰੀ ਰੰਚਕ ਮਾਤਰ ਤਨ ਦੀ ਪ੍ਰੀਤੀ ਨਹੀਂ ਦਿੰਦੇ। ਉਹ ਕੀ ਹੈ, ਦੇਹ ਅਧਿਆਸ ਨਹੀਂ ਹੁੰਦਾ ਉਹਨੂੰ, ਤਨ ਦੇ ਪੀੜਨ ਦੀ ਤਾਂ ਹੀ ਪ੍ਰੀਤੀ ਹੋਊਗੀ ਜੇ ਦੇਹ ਅਧਿਆਸ ਹੋਊਗਾ। ਹੇ ਭਾਈ ਕਹਿੰਦੇ ਜਿਨ੍ਹਾਂ ਸਾਧੂ ਰੂਪੀ ਜਾਂ ਸਾਧਨਾ ਰੂਪੀ ਕੋਹਲੂ ਦੇ ਚ ਪਾ ਕੇ ਤੇ ਉਹਨਾਂ ਨੇ ਮਹਾਂਪੁਰਸ਼ਾਂ ਨੇ ਸਾਧਨਾ ਰੂਪੀ ਕੋਹਲੂ ਚ ਪਾ ਕੇ ਸਰੀਰ ਨੂੰ ਪੀੜਿਆ। ਉਹ ਪਰਾਏ ਘਰਾਂ ਜਾਂ ਪਦਾਰਥਾਂ ਰੰਚਕ ਮਾਤਰ ਵੀ ਪ੍ਰੀਤੀ ਨਹੀਂ ਦਿੰਦੇ, ਫਿਰ ਉਹਨਾਂ ਦੇ ਅੰਦਰ ਲੋਭ ਰੂਪੀ ਰੱਤ ਰੰਚਕ ਮਾਤਰ ਨਹੀਂ ਹੁੰਦੀ ਹੈ।
ਜੀਓ ਚੌਖੰਨੀ ਹੈ,
ਹਾਂਜੀ ਸਾਰੀ ਬੋਲੋ,
ਜੀਓ ਵੰਜੈ ਚੌਖੰਨੀ ਹੈ ਸੱਚੇ ਸੰਦੜ ਨੇਹ।
ਸੱਚੇ ਪਰਮੇਸ਼ਰ ਦੇ ਸੰਦੜ ਹੈ, ਸੰਦੜੇ ਦਾ ਅਰਥ ਹੈ ਦੇਹ, ਨੇਹ ਪ੍ਰੇਮ ਚ ਸਾਡੀ ਇਹ ਜੀਓ ਜ਼ਿੰਦਗੀ ਚੌ ਚਾਰ ਖੰਨੀਏ ਟੁਕੜੇ ਵੰਜੈ ਹੋ ਜਾਵੇ, ਭਾਵ ਜ਼ਿੰਦਗੀ ਦੇ ਚਾਰ ਟੁਕੜੇ ਕਰਕੇ ਵਾਰ ਦਈਏ।
ਨਾਨਕ ਮੇਲ ਨਾ ਚੁੱਕਈ,
ਨਾਨਕ ਮੇਲ ਨਾ ਚੁੱਕਈ, ਸਤਿਗੁਰੂ ਜੀ ਕਥਨ ਕਰੇ ਉਹਨਾਂ ਦਾ ਕਦੇ ਵੀ ਮੇਲ ਵਾਹਿਗੁਰੂ ਨਾਲੋਂ ਉਹ ਚੁੱਕਿਆ ਨਹੀਂ ਜਾਂਦਾ ਹੈ।
ਰਾਤੀ ਆਤਾ ਦੇਹ,
ਸਤਿਗੁਰੂ ਜੀ ਕਥਨ ਕਰਦੇ ਉਹਨਾਂ ਦਾ ਰਾਤੀ ਰਾਤ ਅਤੇ ਦੇਹ ਦਿਨ ਵਿੱਚ ਉਹ ਮੇਲ ਜਿਹੜਾ ਮਿਲਾਪ ਉਹ ਚੁੱਕਿਆ ਨਹੀਂ ਜਾਂਦਾ, ਵਾਹਿਗੁਰੂ ਨੇ ਮਿਲੇ ਹੀ ਰਹਿੰਦੇ ਨਾਮ ਦੁਆਰਾ ਹਰ ਵੇਲੇ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਕਥਨ ਕਰਦੇ ਜੀ ਅੱਗੇ ਮਹੱਲੇ ਵਿੱਚ,
ਸੱਜਣ ਮੈਂਡਾ ਰੰਗਲਾ,
ਮੈਂਡਾ ਮੇਰਾ ਸੱਜਣ ਮਿੱਤਰ ਰੂਪ ਸਤਿਗੁਰ ਰੰਗਲਾ ਆਨੰਦੀ ਹੈ, ਜੋ ਪਹਿਲਾਂ ਜਗਿਆਸੂਆਂ ਦੇ
ਰੰਗ ਲਾਏ ਮਨ ਲੇ,
ਜੋ ਪਹਿਲਾਂ ਜਗਿਆਸੂਆਂ ਦੇ ਮਨ ਚਿੱਤ ਨੂੰ ਆਪਣੀ ਤਰਫ਼ ਕਰਕੇ ਲੈ ਲੈਂਦਾ ਅਤੇ ਫਿਰ ਵਾਹਿਗੁਰੂ ਦਾ ਰੰਗ ਪ੍ਰੇਮ ਲਾਏ ਲਾ ਦਿੰਦਾ, ਮਨ ਦੇ ਰਾਮ ਲਿਆ ਹੈ ਮੋਲ, ਜਿਵੇਂ ਕਥਨ ਕੀਤਾ ਮੇਰਾ ਮਿੱਤਰ ਰੂਪ ਸਤਿਗੁਰੂ ਰੰਗਲਾ, ਉਹ ਰੰਗਲੇ ਵਾਲਾ ਭਾਵ ਲਲਾਰੀ ਹੈ, ਰੰਗਣ ਵਾਲਾ ਹੁੰਦਾ ਲਲਾਰੀ, ਸੱਜਣ ਮੈਂਡਾ ਰੰਗਲਾ, ਉਹ ਜਗਿਆਸੂਆਂ ਦੇ ਮਨ ਰੂਪੀ ਬਸਤਰ ਨੂੰ ਪਹਿਲਾਂ ਆਪਣੀ ਤਰਫ਼ ਲੈ ਕੇ, ਜਿਵੇਂ ਲਲਾਰੀ ਪਹਿਲਾਂ ਬਸਤਰ ਲੈ ਲੈਂਦਾ ਆਪਣੇ ਕੋਲ, ਫਿਰ ਰੰਗਦਾ, ਫਿਰ ਭਗਤੀ ਰੂਪੀ ਰੰਗ ਲਾ ਕੇ ਲਾ ਦਿੰਦਾ ਹੈ। ਇਸ ਪ੍ਰਕਾਰ ਲਲਾਰੀ ਦੀ ਨਿਆਈ ਸਤਿਗੁਰੂ ਹੈ।
ਜਿਉ ਮਾਂ ਜੀਠਾ ਕੱਪੜੇ,
ਜਿਵੇਂ ਮਾਂ ਜੀਠੇ ਮਜੀਠ ਰੰਗ ਵਿੱਚ ਕੱਪੜੇ ਵਸਤ ਨੂੰ ਰੰਗਣ ਵਾਸਤੇ ਜਿਹਨੇ ਲਲਾਰੀ ਨੇ ਰੰਗ ਚੜਨਾ, ਮਜੀਠ ਦਾ ਪੱਕਾ ਰੰਗ ਹੁੰਦਾ ਹੈ, ਤੇ ਉਸ ਨੂੰ ਫਿਰ ਪਹਿਲਾਂ ਕੀ ਕਰਦਾ ਹੈ,
ਰੰਗੇ ਪੀ ਪਾਹੇ,
ਤੇ ਪਾਹੇ ਹੇ ਉਹ ਜਿਹੜਾ ਵੀ ਪਾ ਦਿੰਦਾ ਹੈ, ਖਾਰ ਲਾ ਕੇ ਜਾਂ ਫਟਕੜੀ, ਜਿਹਨੂੰ ਫਟਕੜੀ ਮਿਲਦੀ ਉਹ ਫਿਰ ਲੂਣ ਦਾ ਹੀ ਦੇ ਦਿੰਦੇ ਆ, ਉਹ ਪਾ ਲਾ ਦਿੰਦੇ ਆ, ਉਹ ਕਿਉਂ ਦਿੰਦਾ, ਉਦੋਂ ਬਾਅਦ ਫਿਰ ਰੰਗ ਪੱਕਾ ਚੜ੍ਹਦਾ, ਕੋਰੇ ਕੱਪੜੇ ਨੂੰ ਰੰਗ ਨਹੀਂ ਚੜ੍ਹਦਾ, ਪਹਿਲਾਂ ਉਹਨੂੰ ਪਾ ਦੇਣਾ ਪੈਂਦਾ ਤਾਂ ਰੰਗ ਚੜ੍ਹਦਾ। ਇਸੇ ਪ੍ਰਕਾਰ ਜਿਹੜੇ ਮਨ ਰੂਪੀ ਵਸਤਰ ਨੂੰ ਭਗਤੀ ਦਾ ਪੱਕਾ ਮਜੀਠੀ ਰੰਗ ਚਾੜਨਾ ਹੋਵੇ ਤਾਂ ਪਹਿਲਾਂ ਲੱਜਿਆ ਰੂਪ ਪਾ ਦੇਣਾ ਪੈਂਦਾ, ਬੈਰਾਗ ਰੂਪੀ ਪਾ ਚੜ੍ਹਨਾ ਪੈਂਦਾ, ਤਾਂ ਭਗਤੀ ਦਾ ਪੱਕਾ ਰੰਗ ਚੜ੍ਹਦਾ ਹੈ।
ਨਾਨਕ ਰੰਗ ਨਾ ਉਤਰੇ,
ਫਿਰ ਮਹਾਰਾਜ ਸਾਹਿਬ ਕਹਿੰਦੇ ਭਗਤੀ ਦਾ ਗੂੜਾ ਚੜਿਆ ਹੋਇਆ ਰੰਗ ਉਹ ਫਿਰ ਉਤਰਦਾ ਨਹੀਂ ਹੈ ਕਿਸੇ ਪ੍ਰਕਾਰ ਵੀ,
ਵਿਆਹ ਨਾ ਲੱਗੇ ਕੇਹ,
ਤੇ ਫਿਰ ਵਿਆਹ ਦੂਸਰਾ ਹੋਰ ਕੋਈ ਵੀ ਦਵੈਤ ਵਾਲਾ ਰੰਗ ਉਹਨੂੰ ਲੱਗਦਾ ਹੀ ਨਹੀਂ ਹੈ, ਪੱਕਾ ਰੰਗ ਚੜ੍ਹ ਗਿਆ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋ ਵੀ ਨਾ ਲਾਗੇ ਦਾਗਾ, ਦਾਗ ਨਹੀਂ ਲੱਗਦਾ ਵਿਸ਼ੇ ਵਿਕਾਰਾਂ ਦਾ।
ਪੌੜੀ
ਪੌੜੀ ਕਥਨ ਕਰਦੇ ਹਨ ਜੀ,
ਹਰ ਆਪ ਵਰਤੈ ਆਪ,
ਤੇ ਇਉਂ ਮਹਾਰਾਜ ਸਾਹਿਬ ਜੀ ਕਹਿੰਦੇ ਹਰੀ ਪਰਮੇਸ਼ਰ ਆਪ ਹੀ ਸਾਰੇ ਜੀਵਾਂ ਦੇ ਅੰਦਰ ਵਰਤੇ ਵਰਤਦਾ ਹੈ, ਆਪ ਹੀ ਹਰ ਪਰਮੇਸ਼ਰ ਜੀਵਨ ਨੂੰ ਆਪਣੀ ਚੇਤਨ ਸੱਤਾ ਦੇ ਕਰਕੇ,
ਹਰ ਆਪ ਬੁਲਾਏਦਾ,
ਚੇਤਨ ਸੱਤਾ ਦੇ ਕਰਕੇ ਫਿਰ ਬੁਲਾਏਦਾ ਬੁਲਾਉਂਦਾ ਵੀ ਹੈ, ਉਵੇਂ ਕੋਈ ਬੋਲਦਾ ਜਿਵੇਂ ਉਹ ਬੁਲਾ ਰਿਹਾ, ਚੇਤਨ ਸੱਤਾ ਸਹਾਰਾ ਦਿੰਦੀ ਹੈ, ਮੁਰਦੇ ਦੇ ਕੋਲ ਜੀਭ ਵੀ ਹੁੰਦੀ ਹੈ ਤੇ ਬੋਲ ਤਾਂ ਨਹੀਂ ਸਕਦਾ ਕਿਉਂਕਿ ਸੱਤਾ ਨਹੀਂ ਰਹੀ ਉਹ ਜਿਹੜੀ ਚੇਤਨ ਸੱਤਾ ਸੀ, ਉਹ ਆਪ ਹੀ ਬੁਲਾ ਰਿਹਾ ਸੱਤਾ ਦੇ ਕੇ,
ਹਰ ਆਪੇ ਸ੍ਰਿਸ਼ਟ ਸਵਾਰ,
ਪਰਮੇਸ਼ਰ ਨੇ ਹਰੀ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਆਪ ਹੀ ਸਵਾਰ ਤੇ ਸਵਾਰਿਆ, ਭਾਵ ਰਚਿਆ ਸ੍ਰਿਸ਼ਟੀ ਨੂੰ, ਸਾਰੀ ਸ੍ਰਿਸ਼ਟੀ ਨੂੰ ਉਸਨੇ ਰਚਿਆ ਹੈ।
ਸਿਰ ਧੰਦਾ ਲਾਏਦਾ,
ਤੇ ਫਿਰ ਸਿਰ ਬਾ ਸਿਰ ਸਭ ਨੂੰ ਆਪਣੇ ਆਪਣੇ ਵਾਸਨਾ ਅਨੁਸਾਰ, ਉਹ ਧੰਦਿਆਂ ਦੇ ਵਿੱਚ ਉਹੇ ਜੀ ਵਾਸਨਾ ਅਨੁਸਾਰ ਕੰਮਾਂ ਦੇ ਵਿੱਚ ਲਾ ਛੱਡਿਆ ਹੈ।
ਇੱਕ ਨਾ ਭਗਤੀ ਲਾਏ,
ਇੱਕ ਨਾ ਉਹਨੂੰ ਭਾਈ ਪਰਮੇਸ਼ਰ ਦੀ ਭਗਤੀ ਦੇ ਵਿੱਚ ਲਾ ਦਿੱਤਾ ਹੈ, ਪਰਮੇਸ਼ਰ ਨੇ ਵਾਸਨਾ ਅਨੁਸਾਰ ਪੂਰਵਲਾ ਕਰਮ ਸੀ।
ਇੱਕ ਆਪ ਖਵਾਏ ਦਾ,
ਇੱਕ ਨਾ ਮਨਮੁੱਖਾਂ ਨੂੰ ਕਸੰਗਤ ਕਰਕੇ ਆਪਣੇ ਵੱਲੋਂ ਭੁਲਾ ਦਿੱਤਾ, ਜਿਹੜੇ ਕਸੰਗਤ ਕਰਦੇ ਨੇ ਉਹ ਰੱਬ ਵੱਲੋਂ ਭੁੱਲੇ ਹੈ।
ਇੱਕ ਨਾ ਮਾਰਗ ਪਾਏ,
ਤੇ ਇੱਕ ਨਾ ਨੂੰ ਬ੍ਰਹਮ ਗਿਆਨ ਦੇ ਰਸਤੇ ਪਾ ਦਿੱਤਾ ਹੈ।
ਇੱਕ ਉੱਜੜ ਪਾਏ ਦਾ,
ਇੱਕ ਨਾ ਗਿਆਨੀ ਉਹਨੂੰ ਸੰਸਾਰ ਰੂਪੀ ਉਜਾੜਾਂ ਦੇ ਵਿੱਚ ਉਜੜਾਂ ਦੇ ਵਿੱਚ ਪਾ ਦਿੱਤਾ ਹੈ, ਉਜਾੜਾਂ ਦੇ ਵਿੱਚ ਭੌਂਦੇ ਫਿਰਦੇ ਆ, ਚੱਕਰ ਕੱਟਦੇ ਸੰਸਾਰ ਰੂਪੀ ਜਾਂ ਜੂਨਾ ਰੂਪੀ ਉਜਾੜ ਵਿੱਚ।
ਜਨ ਨਾਨਕ ਨਾਮ ਧਿਆਏ,
ਸਤਿਗੁਰੂ ਜੀ ਕਥਨ ਕਰਦੇ ਨੇ, ਮੈਂ ਜਨ ਸੇਵਕ ਤਾਂ ਪਰਮੇਸ਼ਰ ਦੇ ਨਾਮ ਨੂੰ ਧਿਆਏ ਧਿਆਉਂਦਾ ਹਾਂ। ਅਤੇ ਅੱਗੇ ਦੱਸਦੇ ਨੇ ਗੁਰਮੁਖ,
ਗੁਰਮੁਖ ਗੁਣ ਗਾਏ ਦਾ
ਤੇ ਮੁਖੀ ਗੁਰਾਂ ਦੁਆਰਾ ਸਤਿਗੁਰਾਂ ਗੁਣਾਂ ਨੂੰ ਗਾਏ ਦਾ ਗਾਉਂਦਾ ਹਾਂ। ਜਿਹੜੇ ਗੁਰਮੁਖ ਬਣ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਆ ਤੇ ਉਹ ਫਿਰ ਨਿਹਾਲ ਹੋ ਜਾਂਦੇ ਹਨ।
ਸ਼ਲੋਕ ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ ਸ਼ਲੋਕ ਜੀ,
ਸਤਿਗੁਰ ਕੀ ਸੇਵਾ ਸਫਲ ਹੈ।
ਕਹਿੰਦੇ ਭਾਈ ਬਾਕੀ 33 ਕਰੋੜ ਦੇਵਤਿਆਂ ਦੀ ਜਾਂ ਜਿੰਨੇ ਵੀ ਹੋਰ ਪਖੰਡੀ ਆਦਿ ਸਾਰਿਆਂ ਦੇ ਵੱਲੋਂ ਮਹਾਰਾਜ ਕਹਿੰਦੇ ਉਹਨਾਂ ਵੱਲੋਂ ਹਟ ਕੇ ਸਤਿਗੁਰਾਂ ਦੀ ਸੇਵਾ ਟਹਿਲ ਕਰੋ, ਇਹ ਸਹਿਤ ਗਿਆਨ ਫਲ ਦੇ ਹੋ ਜਾਂਦੀ ਹੈ, ਭਗਤੀ ਦਾ ਫਲ ਦੇਣ ਵਾਲੀ ਹੈ।
ਜੇ ਕੋ ਕਰੇ ਚਿੱਤ ਲਾਏ,
ਪਰ ਜੇ ਕੋਈ ਭਾਵਨਾ ਲਾ ਕੇ, ਚਿੱਤ ਲਾ ਕੇ, ਬਿਰਤੀ ਲਾ ਕੇ ਸੇਵਾ ਜਦੋਂ ਕਰੇ ਪ੍ਰੇਮ ਦੇ ਨਾਲ ਕਰੇ, ਤੇ ਜੇ ਪ੍ਰੇਮ ਨਹੀਂ ਹੈ ਫਿਰ ਤਾਂ ਬੱਧਾ ਚੱਟੀ ਜੋ ਬਰੇ ਨਾ ਗੁਣ ਨਾ ਉਪਕਾਰ। ਤੇ ਇਸ ਕਰਕੇ ਬੱਧਾ ਚੱਟੀ ਜੋ ਕਰ ਰਿਹਾ ਉਹ ਫਿਰ ਲੇਖੇ ਚ ਨਹੀਂ ਪੈਂਦੀ, ਬੱਧਾ ਚੱਟੀ ਜੋ ਕਰੇ ਨਾ ਗੁਣ ਨਾ ਉਪਕਾਰ। ਤੇ ਅੱਗੇ ਦੱਸਦੇ ਹਨ ਜੀ,
ਮਨ ਚੰਦਿਆ ਫਲ ਪਾਵਣਾ,
ਜਿਹਨਾਂ ਦੇ ਹਿਰਦੇ ਚੋਂ ਹਉਮੈ ਹੰਗਤਾ ਚਲੇ ਗਈ, ਇਕੱਠੀ ਬੋਲੋ ਜੀ ਸਾਰੀ ਪੰਕਤੀ,
ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚ ਹੋ ਜਾਏ।
ਜਿਹਨਾਂ ਦੇ ਹਿਰਦੇ ਵਿੱਚੋਂ ਹਉਮੈ ਹੰਗਤਾ ਚਲੀ ਜਾਂਦੀ ਹੈ, ਉਹਨਾਂ ਦੇ ਮਨ ਚਿੰਦਿਆ ਮਨ ਵਾਂਝ ਧਰਮ ਅਰਥ ਕਾਮ ਮੋਖ ਇਹਨਾਂ ਫਲਾਂ ਨੂੰ ਪਾਉਣਾ ਕੀਤਾ ਹੈ ਉਹਨਾਂ ਨੇ,
ਬੰਧਨ ਤੋੜੈ ਮੁਕਤ ਹੋਏ।
ਉਹ ਜੀਵਾਂ ਦੇ ਸਤਿਗੁਰਾਂ ਨੇ ਜੰਮਣ ਮਰਨ ਦੇ ਕਰਤਾ ਭੋਗਤਾ ਦੇ ਬੰਧਨ ਜੰਜਾਲ ਤੋੜੇ ਤੋੜ ਦਿੱਤੇ ਹਨ।
ਬੰਧਨ ਤੋੜੈ ਮੁਕਤ ਹੋਏ,
ਜਿਹਨਾਂ ਜੀਵਾਂ ਦੇ ਸਤਿਗੁਰਾਂ ਨੇ ਜੰਮਣ ਮਰਨ ਤੇ ਕਰਤਾ ਭੋਗਤਾ ਦੇ ਇਤਿਆਦਿ ਇਹ ਬੰਧਨ ਜੰਜਾਲ ਤੋੜੈ ਤੋੜ ਦਿੱਤੇ ਨੇ, ਤੇ ਉਹ ਫਿਰ ਪੁਰਖ ਮੁਕਤ ਹੋਏ, ਮੁਕਤ ਹੋ ਗਏ, ਜੰਮਣ ਮਰਨ ਤੋਂ ਰਹਿਤ ਹੋ ਗਏ।
ਸੱਚੇ ਰਹਿ ਸਮਾਏ,
ਮੁਕਤ ਹੋ ਕੇ ਸੱਚੇ ਵਾਹਿਗੁਰੂ ਅਭੇਦ ਹੋ ਗਏ ਹਨ।
ਇਸ ਜਗ ਮਹਿ ਨਾਮ ਅਲੱਭ ਹੈ,
ਇਸ ਜਗ ਸੰਸਾਰ ਦੇ ਵਿੱਚ ਪਰਮੇਸ਼ਰ ਦਾ ਨਾਮ ਅਲੱਭ ਕਿਤੋਂ ਵੀ ਨਹੀਂ ਲੱਭਦਾ। ਦੁਰਲੱਭ ਹੁੰਦਾ ਜਿਹੜਾ ਕਠਿਨਤਾਈ ਨਾਲ ਲੱਭ ਜਾਵੇ, ਅਲੱਭ ਹੁੰਦਾ ਜਿਹੜਾ ਲੱਭੀ ਨਾ ਕਿਤੇ, ਸੰਸਾਰ ਚੋਂ ਕਿਤੇ ਨਹੀਂ ਲੱਭਦਾ ਹੈ। ਜਿਸ ਦਾ ਪ੍ਰਾਪਤ ਹੋਣਾ ਜਿਹੜਾ ਨਾ ਕਠਿਨ ਹੋਵੇ ਉਹਨੂੰ ਦੁਰਲੱਭ ਕਹਿੰਦੇ ਨੇ। ਕਹਿੰਦੇ ਇਹ ਨੀ ਲੱਭਦਾ ਕਿਤੇ ਵੀ, ਸਿਰਫ ਇੱਕੋ ਜਗ੍ਹਾ ਹੈ,
ਗੁਰਮੁਖ ਵਸੈ ਮਨ ਆਏ।
ਪਰ ਨਾਮ ਗੁਰਮੁਖ ਮੁਖੀ ਗੁਰਾਂ ਦੁਆਰਾ, ਗੁਰਾਂ ਦੁਆਰਾ ਗੁਰਮੁਖਾਂ ਦੇ ਮਨ ਹਿਰਦੇ ਚ ਆ ਕੇ ਵਸ ਜਾਂਦਾ ਹੈ।
ਨਾਨਕ ਜੋ ਗੁਰ ਸੇਵਹਿ ਆਪਣਾ,
ਸਤਿਗੁਰੂ ਫਰਮਾਨ ਕਰਦੇ ਜਿਹੜੇ ਆਪਣੇ ਸਤਿਗੁਰਾਂ ਨੂੰ ਆਪਣਾ ਜਾਣ ਕਰਕੇ, ਪਿਆਰਾ ਜਾਣ ਕਰਕੇ ਸੇਵਨ ਕਰਦੇ ਹਨ,
ਹਾਂ ਤੈਨੂੰ ਬਲਿਹਾਰੈ ਜਾਓ,
ਮੈਂ ਤਿੰਨਾਂ ਤੋਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ ਜੀ।
ਮਹੱਲਾ ਤੀਜਾ,
ਅੱਗੇ ਮਹੱਲਾ ਤੀਜਾ, ਮਹਾਰਾਜ ਸਾਹਿਬ ਜੀ ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ ਜੀ,
ਮਨਮੁਖ ਮਨ ਅਜਿੱਤ ਹੈ,
ਮਨਮੁਖਾਂ ਦਾ ਮਨ ਹਿਰਦਾ ਅਜਿੱਤ ਜਿੱਤਣ ਤੋਂ ਰਹਿਤ ਹੈ।
ਦੂਜਾ ਲੱਗੈ ਜਾਏ,
ਕਿਉਂਕਿ ਉਹਨਾਂ ਦਾ ਮਨ ਦੂਜੇ ਦਵੈਤ ਦੇ ਵਿੱਚ ਜਾਏ ਜਾ ਕੇ ਲੱਗਿਆ ਹੋਇਆ ਵਿਸ਼ੇ ਵਿਕਾਰਾਂ ਵਿੱਚ,
ਤਿਸ ਨੂੰ ਸੁਖ ਸੁਪਨਾ ਨਹੀਂ,
ਉਹਨੂੰ ਮਨਮੁੱਖਾਂ ਨੂੰ ਸੁਪਨੇ ਦੇ ਵਿੱਚ ਸੁਖ ਨਹੀਂ, ਉਹਦੇ ਚ ਬਰੜਾ ਬਰੜਾ ਕੇ ਉੱਠਦੇ ਆ। ਇਸ ਪ੍ਰਕਾਰ ਦੇ ਜਾਗਦਿਆਂ ਤਾਂ ਸੁਖ ਹੋਣਾ ਹੀ ਕੀ ਹੈ,
ਦੁਖੇ ਦੁਖ ਰਿਹਾਏ,
ਉਹਨਾਂ ਦਾ ਬਾਲਕ ਅਵਸਥਾ, ਜਵਾਨੀ ਅਵਸਥਾ, ਬਿਰਧ ਅਵਸਥਾ, ਇਹ ਦੁੱਖਾਂ ਹੀ ਦੁੱਖਾਂ ਦੇ ਵਿੱਚ ਵਿਆਹੀ ਗੁਜ਼ਰਦੀ ਹੈ।
ਘਰ ਘਰ ਪੜ ਪੜ ਪੰਡਿਤ ਥੱਕੇ,
ਅਨੇਕਾਂ ਪੰਡਿਤ ਵਿਦਵਾਨ ਘਰਾਂ ਘਰਾਂ ਵਿੱਚ ਚਾਰੇ ਵੇਦਾਂ ਨੂੰ ਪੜ ਪੜ ਕੇ, ਇਹਨੂੰ ਪੜ ਪੜ ਨਹੀਂ ਕਰਨਾ, ਪੜ ਪੜ ਕੇ ਛੇ ਸ਼ਾਸਤਰਾਂ ਨੂੰ ਪੜ ਕੇ, ਘਰ ਘਰ ਸ਼ਾਸਤਰਾਂ ਸ਼ਾਸਤਰਾਂ ਨੂੰ ਪੜ ਕੇ ਥੱਕੇ ਥੱਕ ਗਏ ਹਨ।
ਸਿੱਧ ਸਮਾਧ ਲਗਾਏ,
ਸਿੱਧ ਸਮਾਧ ਸਮਾਧੀਆਂ ਲਗਾ ਕੇ ਥੱਕ ਗਏ ਹਨ।
ਇਹੋ ਮਨ ਵਸ ਨਾ ਆਵਈ,
ਪਰ ਮਨ ਨਾ ਵਸ ਆਇਆ, ਨਾ ਵੇਦ ਪੜਨ ਦੇ ਨਾਲ, ਨਾ ਸਮਾਧੀਆਂ ਲਾਉਂਦੇ ਨਾਲ, ਦਸਮ ਦੁਆਰ ਸਮਾਧੀਆਂ ਲਾ ਕੇ ਦੇਖ ਲਈਆਂ, ਨਹੀਂ ਬਸ ਆਇਆ ਹੈ।
ਥੱਕੇ ਕਰਮ ਕਮਾਏ,
ਕਰਮ ਕਾਂਡੀ ਕਰਮ ਕਰਕੇ ਨਿਤ ਨਿਮਿਤ ਪ੍ਰਾਸ਼ਤ ਆਦਿ ਇਹ ਕਮਾਏ ਕਮਾ ਕੇ ਉਹ ਵੀ ਥੱਕ ਗਏ ਹਨ।
ਭੇਖ ਧਾਰੀ ਭੇਖ ਕਰ ਥੱਕੇ,
ਭੇਖਾ ਧਾਰੀ ਭੇਖਾਂ ਨੂੰ ਬਣਾ ਬਣਾ ਕੇ ਉਹ ਭੇਖ ਲਵਾਸ ਕਰ ਕਰਕੇ ਹਾਰ ਗਏ, ਥੱਕ ਗਏ ਹਨ।
68 ਤੀਰਥ ਨਹਾਏ,
ਤੀਰਥ ਨਹਾਉਣ ਵਾਲੇ 68 ਤੀਰਥਾਂ ਦੇ ਨਹਾ ਕੇ ਵੀ ਦੇਖ ਲਿਆ, ਪਰ ਮਨ ਨਾ ਬਸ ਆਇਆ।
ਮਨ ਕੀ ਸਾਰ ਨਾ ਜਾਣਨੀ,
ਇਸ ਅਪਰੋਕਤ ਜੋ ਕੁਛ ਵੀ ਕੀਤਾ ਉਹ ਕਰਨ ਦੇ ਨਾਲ ਜਿਹੜੇ ਮਨਮੁਖ ਹੈ ਉਹ ਪੁਰਖ ਮਨ ਚਿੱਤ ਦੀ ਉਕਈ ਸਾਰ ਖਬਰ ਨਹੀਂ ਜਾਣੀ ਹੈ ਉਹਨਾਂ ਨੂੰ ਨਹੀਂ ਜਾਣਦੇ ਹਨ।
ਹੋਮੈ ਭਰਮ ਭੁਲਾਏ,
ਹੋਮੇ ਹੰਗਤਾ ਹੰਗਤਾ ਕਰਕੇ ਭਰਮ ਭੁਲੇਖਿਆਂ ਭੁਲਾਏ ਭੁੱਲ ਰਹੇ ਹਨ। ਫੇਰ ਕਹਿੰਦੇ ਪ੍ਰਸ਼ਨ ਕੀਤਾ ਸਤਿਗੁਰੂ ਜੀ, ਮਨ ਫੇਰ ਜਿੱਤਿਆ ਕਿਵੇਂ ਜਾਂਦਾ? ਤਾਂ ਉਸ ਸਤਿਗੁਰੂ ਉੱਤਰ ਦਿੰਦੇ ਨੇ,
ਗੁਰ ਪ੍ਰਸਾਦੀ ਭਉ ਪਿਆ,
ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਭਉ ਡਰ, ਪਰਮੇਸ਼ੁਰ ਦਾ ਡਰ ਪੈਦਾ ਹੋ ਗਿਆ, ਰੱਬ ਦੇ ਡਰ ਵਿੱਚ ਆ ਗਏ ਹਨ।
ਵੱਡ ਭਾਗ ਵਸਿਆ ਮਨ ਆਏ,
ਤੇ ਉਹਨਾਂ ਵੱਡ ਭਾਗ ਵੱਡੇ ਭਾਗਾਂ ਵਾਲਿਆਂ ਦੇ ਮਨ ਚਿੱਤ ਵਿੱਚ ਪਰਮੇਸ਼ੁਰ ਆਏ, ਆ ਕੇ ਵਸ ਜਾਂਦਾ ਹੈ।
ਭੈ ਪਿਆ ਮਨ ਵਸ ਹੋਆ,
ਪਰਮੇਸ਼ੁਰ ਦੇ ਭੈ ਡਰ ਵਿੱਚ, ਜਦੋਂ ਪਰਮੇਸ਼ੁਰ ਦਾ ਭੈ ਡਰ ਹਿਰਦੇ ਵਿੱਚ ਪਿਆ ਪੈਣਾ ਕਰੇ, ਤੇ ਜਾਂ ਫਿਰ ਇਉਂ ਸਮਝੇ ਪਰਮੇਸ਼ੁਰ ਦਾ ਭੈ ਡਰ ਹਿਰਦੇ ਵਿੱਚ ਪਿਆ ਪੈਣੇ ਕਰਕੇ, ਤੇ ਮਨ ਆ ਜਿਹੜਾ ਵਸ ਹੋਆ, ਮਨ ਕਾਬੂ ਆ ਜਾਂਦਾ ਹੈ।
ਹੋਮੇ ਸ਼ਬਦ ਜਲਾਏ,
ਦੇਹ ਦੀ ਹੋਮੇ ਹੰਗਤਾ ਸ਼ਬਦ ਦੀ ਕਮਾਈ ਕਰਕੇ ਸਾੜ ਦੇਵੇ ਇਸ ਨੂੰ।
ਸਚਰਤੇ ਸੇ ਨਿਰਮਲੇ,
ਤੇ ਭਾਈ ਜਿਹੜੇ ਸੱਚੇ ਨਾਮ ਦੇ ਰੰਗੇ ਹੋਏ ਨੇ, ਉਹ ਮਾਇਆ ਦੀ ਮੈਲ ਤੋਂ ਰਹਿਤ ਨਿਰਮਲ ਸ਼ੁੱਧ ਹੋ ਗਏ। ਨਿਰਮਲੇ ਨਾਮ ਸ਼ੁੱਧ ਦਾ ਹੈ, ਸ਼ੁੱਧ ਹੋ ਗਏ।
ਜੋਤੀ ਜੋਤ ਮਿਲਾਏ,
ਉਹਨਾਂ ਨੇ ਆਪਣੀ ਪਰਤਕ ਜੋਤ ਨੂੰ ਜੋਤੀ ਅਦਵੈ ਆਨੰਦ ਸਰੂਪ ਦੇ ਵਿੱਚ ਮਿਲਾ ਲਿਆ ਹੈ।
ਸਤਿਗੁਰ ਮਿਲਿਆ ਨਾਉ ਪਾਇਆ,
ਸਤਿਗੁਰੂ ਜੀ ਕਥਨ ਕਰਦੇ ਹੈ ਸਤਿਗੁਰ ਮਿਲਿਆ, ਤੇ ਸਤਿਗੁਰਾਂ ਦੇ ਮਿਲਿਆ ਮਿਲਾਪ ਦੁਆਰਾ ਫਿਰ ਪਰਮੇਸ਼ੁਰ ਦਾ ਨਾਉ ਜਿਹੜਾ ਨਾਮ ਹੈ ਉਹਨੂੰ ਪਾ ਲਈਦਾ ਹੈ।
ਨਾਨਕ ਸੁਖ ਸਮਾਏ,
ਸਤਿਗੁਰੀ ਕਥਨ ਕਰਦੇ ਸੁਖ ਸਰੂਪ ਸਮਾਏ, ਅਭੇਦ ਹੋਏ ਹਨ ਜਿਨ੍ਹਾਂ ਨੇ ਐਸਾ ਕੀਤਾ।
ਪੌੜੀ
ਅੱਗੇ ਪੌੜੀ ਕਥਨ ਕਰਦੇ ਨੇ, ਗੁਰੂ ਰਾਮਦਾਸ ਮਹਾਰਾਜ ਦੀ ਪੌੜੀ ਹੈ।
ਇਹ ਭੂਪਤ ਰਾਣੇ ਰੰਗ,
ਭਾਈ ਭੂਤ ਪ੍ਰਿਥਵੀ ਦੇ ਪਤੀ ਤੇ ਜਿਹੜੇ ਰਾਜੇ ਨੇ, ਤੇ ਰਾਜੇ ਅਤੇ ਰਾਣੇ, ਰਾਣੇ ਇਹ ਰਾਜਿਆਂ ਤੋਂ ਥੋੜੀ ਜਿਹਾ ਨੀਵਾਂ, ਰਾਣਿਆਂ ਦਾ ਖਿਤਾਬ ਹੁੰਦਾ ਹੈ, ਇਸ ਕਰਕੇ ਰਾਜੇ ਤੇ ਰਾਣੀ ਦਾ ਅੰਤਰ ਹੈ। ਤੇ ਇਸ ਵਰਕੇ ਫਿਰ ਇਹ ਜੇ ਭਿਊਪਤ ਰਾਣੇ ਰੰਗ, ਇਹ ਪ੍ਰਿਥਵੀ ਦੇ ਰਾਜੇ ਅਤੇ ਰਾਣੇ ਵਿਸ਼ੇ ਵਿਕਾਰਾਂ ਦੇ ਰੰਗ ਆਨੰਦ ਦੇ ਵਿੱਚ, ਇਹ ਇਉਂ ਰੰਗੇ ਹੋਏ ਨ, ਵਿਸ਼ੇ ਵਿਕਾਰਾਂ ਦੇ ਵਿੱਚ ਲੱਗੇ ਨ।
ਦਿਨ ਚਾਰ ਸੁਹਾਵਣ,
ਪਰ ਇਹ ਜਿਹੜਾ ਰੰਗ ਆਨੰਦ ਹੈ ਨਾ, ਚਾਰ ਕ ਦਿਨਾਂ ਦਾ ਹੈ, ਹਕੂਮਤ ਦਾ ਰੰਗ ਵੀ, ਵਿਸ਼ੇ ਵਿਕਾਰਾਂ ਦਾ ਵੀ, ਖਾਣ ਪੀਣ ਦਾ ਵੀ, ਭੋਗਣ ਪਹਿਨਣ ਦਾ।
ਦਿਨ ਚਾਰ ਸੁਹਾਵਣ,
ਇਹ ਚਾਰ ਕ ਦਿਨਾਂ ਦਾ ਸੋਹਣਾ ਲੱਗਦਾ, ਸੁਹਾਵਣਾ ਆਨੰਦ ਹੈ, ਇਹ ਚਾਰ ਕ ਦਿਨਾਂ ਦਾ ਚੰਗਾ ਲੱਗਦਾ, ਸੋਭਨੀਕ ਲੱਗਦਾ ਹੈ।
ਇਹੋ ਮਾਇਆ ਰੰਗ ਕਸੁੰਬ,
ਇਹ ਮਾਇਆ ਦਾ ਰੰਗ ਹੈ ਜਿਹੜਾ ਕਸੁੰਬੇ ਦੇ ਫੁੱਲ ਵਰਗਾ, ਐਸਾ ਰੰਗ ਹੈ ਜਿਵੇਂ ਕਸੁੰਬੇ ਦਾ ਰੰਗ ਹੁੰਦਾ।
ਖਿਨ ਮਹਿ ਲਹਿ ਜਾਵਣਾ,
ਇਹ ਰੋਗ ਰੂਪੀ ਪਾਣੀ ਪੈਣ ਦੇ ਨਾਲ ਇੱਕ ਖਿਣ ਦੇ ਵਿੱਚ ਲਹਿ ਉਤਰ ਜਾਂਦਾ ਹੈ। ਇਹ ਜਿਹੜਾ ਕਸੁੰਬ ਹੈ ਨਾ, ਪੁਰਾਣੇ ਸਮੇਂ ਤਾਂ ਬਹੁਤ ਹੁੰਦਾ ਸੀ ਆਮ ਇਹ ਖੇਤਾਂ ਦੇ ਚ, ਆਪਣੇ ਇਲਾਕੇ ਚ ਵੀ। ਇਹ ਕਸੁੰਬੇ ਦਾ ਬੂਟਾ ਹੁੰਦਾ ਹੈ ਜਿਹਦਾ ਫੁੱਲ ਜਿਹੜਾ ਅੱਗ ਦੀ ਲਾਟ ਵਰਗਾ ਹੁੰਦਾ ਹੈ, ਇਹਦੇ ਫੁੱਲ ਦੀਆਂ ਕੇਸਰ ਜਿਹੀਆਂ ਤੁੜੀਆਂ ਹੁੰਦੀਆਂ ਨੇ ਇਹਦੇ ਵਿੱਚ, ਇਹਦਾ ਰੰਗ ਬਹੁਤ ਭੜਕੀਲਾ ਹੁੰਦਾ ਹੈ, ਜੇ ਧੁੱਪ ਪੈ ਜਾਵੇ ਤਾਂ ਵੀ ਡੱਬ ਖੜੱਬਾ, ਜੇ ਪਾਣੀ ਪੈ ਜਾਵੇ ਤਾਂ ਵੀ ਫਿੱਕਾ ਪੈ ਜਾਂਦਾ ਉਹਦੇ ਨਾਲ। ਇਸ ਪ੍ਰਕਾਰ ਇਹ ਜਿਹੜਾ ਚਾਰ ਕੁ ਦਿਨ ਦਾ, ਇਹਦਾ ਕਸੁੰਬੇ ਰੰਗ ਦੀ ਤਰ੍ਹਾਂ ਹੈ, ਤੇ ਇਹ ਖਿੰਨ ਦੇ ਵਿੱਚ ਹੀ ਲਹਿ ਜਾਂਦਾ ਹੈ, ਰੋਗਾ ਰੂਪੀ ਪਾਣੀ ਪਾ ਗਿਆ ਤਾਂ ਲਹਿ ਗਿਆ। ਇਸ ਪ੍ਰਕਾਰ ਮਾਰ ਕਹਿੰਦੇ ਛਿਨ ਬਣੀ ਲੱਗਦੀ ਹੈ, ਤੇ ਰੋਗ ਰੂਪੀ ਪਾਣੀ ਦੇ ਨਾਲ ਛਿਨ ਮਾਤਰ ਉਤਰ ਜਾਂਦਾ ਹੈ, ਤੇ ਗਰੀਬੀ ਦਾ ਪਾਣੀ ਪੈ ਗਿਆ ਉਹਦੇ ਨਾਲ ਉਤਰ ਗਿਆ, ਪਦਾਰਥ ਆਇਆ ਸੀ ਆਨੰਦ ਪ੍ਰਾਪਤ ਹੋ ਗਿਆ ਚਲਿਆ ਗਿਆ, ਕਸੁੰਬੇ ਰੰਗ ਵਾਂਗੂ ਭੜਕੀਲਾ ਪਾਣੀ ਦਿਖਾ ਦਿੱਤਾ ਹੈ। ਹੱਥ ਨਾ ਲਾਏ ਕਸੁੰਬੜੇ ਜਲ ਜਾ ਸੀ ਢੋਲਾ ਤਾਂ ਕਿਹਾ ਹੈ।
ਚਾਦਿਆਂ ਨਾਲ ਨਾ ਚੱਲੇ,
ਇਹ ਮਾਇਆ ਦਾ ਆਨੰਦ ਪਰਲੋਕ ਨੂੰ ਨਾਲ ਜਾਣ ਲੱਗਿਆ ਤਾਂ ਨਹੀਂ ਜਾਊਗਾ, ਜਿਹੜੇ ਵਿਸ਼ੇ ਸੁੱਖ ਇੱਥੇ ਭੋਗ ਲਏ ਨਾਲ ਤਾਂ ਨਹੀਂ ਜਾਣੇ, ਜਿਹੜਾ ਖਾਣ ਪੀਣ ਦਾ ਆਨੰਦ ਮਾਣ ਲਿਆ ਪਹਿਨਣ ਦਾ, ਨਾਲ ਨਹੀਂ ਜਾਣਾ ਇਹਨਾਂ ਆਨੰਦਾਂ ਨੇ।
ਸਿਰ ਪਾਪ ਲੈ ਜਾਵਣਾ,
ਨਾਲ ਜਾਊਗਾ ਪਾਪ, ਜਿਹੜਾ ਖਾਣ ਪੀਣ ਦੇ ਬਦਲੇ ਭੋਗਣ ਦੇ ਬਦਲੇ ਕੀਤਾ ਹੈ ਗੁਨਾਹ, ਉਹ ਨਾਲ ਜਾਏਗਾ।
ਸਿਰ ਪਾਪ ਲੈ ਜਾਵਣਾ,
ਤੇ ਸਿਰ ਦੇ ਉੱਤੇ ਭਾਈ ਪਾਪਾਂ ਦਾ ਬੋਝ ਹੀ ਲੈ ਕੇ ਜਾਊਗਾ, ਫਿਰ ਪਾਪ ਗੁਨਾਹ ਸਿਰ ਦੇ ਉੱਤੇ ਲੈ ਕੇ ਜਾਵਣਾ ਜਾਂਦਾ ਹੈ ਜੀਵ।
ਜਾਂ ਪਕੜ ਚਲਾਇਆ ਕਾਲ,
ਜਦੋਂ ਇਹ ਜੀਵ ਨੂੰ ਜਮਾਂ ਨੇ ਫੜ ਲਿਆ, ਪਰਲੋਕ ਦੇ ਰਸਤੇ ਚਲਾ ਲਿਆ, ਹੱਥਾਂ ਚ ਹਥਕੜੀਆਂ ਪੈਰਾਂ ਚ ਬੇੜੀਆਂ ਪਾ ਕੇ
ਚਲਾਇਆ ਕਾਲ,
ਦੁਬਾਰੇ ਬੋਲੋ।
ਜਾਂ ਪਕੜ ਚਲਾਇਆ ਕਾਲ,
ਜਾਂ ਜਦੋਂ ਅੰਤ ਸਮੇਂ ਜੀਵ ਨੂੰ ਜਮ ਕਾਲ ਨੇ ਪਕੜ ਫੜ ਕੇ ਪ੍ਰਲੋਕ ਦੇ ਵੱਲ ਚਲਾਇਆ, ਤੋਰ ਲਿਆ ਜਦੋਂ ਇਸ ਨੂੰ,
ਤਾਂ ਖਰਾ ਡਰਾਵਣਾ,
ਫਿਰ ਬਹੁਤ ਡਰਦਾ, ਚੀਕਾਂ ਮਾਰਦਾ, ਬਰਲਾਪ ਕਰਦਾ, ਪਰ ਸੁਣਦਾ ਕੋਈ ਨਹੀਂ ਹੈ।
ਉਹ ਵੇਲਾ ਹੱਥ ਨਾ ਆਵੇ,
ਫਿਰ ਰੋਣ ਦੇ ਨਾਲ ਉਹ ਸਮਾਂ ਥੋੜੀ ਹੱਥ ਆ ਜਾਂਦਾ, ਉਹ ਤਾਂ ਹੱਥੋਂ ਨਿਕਲ ਗਿਆ ਸਮਾਂ, ਫਿਰ ਕੀ ਹੋਏਗਾ ਦੱਸ ਦੇਣ,
ਫਿਰ ਪਛਤਾਵਣਾ,
ਫਿਰ ਪਛਤਾਵਾ ਹੁੰਦਾ ਹੈ। ਪਰ ਹੁਣ ਪਛਤਾਵਾ ਕਿਸੇ ਚੀਜ਼ ਦਾ ਹੱਲ ਥੋੜੀ ਹੈ, ਪਛਤਾਵਾ ਹੁੰਦਾ ਵੀ ਆਉਣ ਵਾਲੇ ਸਮੇਂ ਚ ਭੁੱਲ ਨਾ ਕੀਤੀ ਜਾਏ, ਪਰ ਇਹ ਤਾਂ ਸਰੀਰ ਜਾਂਦਾ ਰਿਹਾ, ਹੁਣ ਤਾਂ ਪਛਤਾਵਾ ਕਰੇ ਜੀਵ ਨਾ ਕਰੇ, ਮੁੜ ਕੇ ਟੇਢੀਆਂ ਬੁਗੀਆਂ ਜੁਨੇ ਮੁੜ ਕੇ ਸਰੀਰ ਮਿਲਣਾ ਹੀ ਨਹੀਂ ਮਨੁੱਖਾ ਸਰੀਰ, ਇਹ ਪਛਤਾਵੇ ਪਛਚਾਤਾਵੀ ਹੱਥ ਵਿਚ ਆਉਂਦਾ ਹੈ।
ਸਲੋਕ ਮਹੱਲਾ ਤੀਜਾ।
ਇਉਂ ਤੀਸਰੇ ਪਾਤਸ਼ਾਹ ਅੱਗੇ ਪਾਵਨ ਬਚਨ ਕਰਦੇ ਹਨ ਜੀ।
ਸਤਿਗੁਰ ਤੇ ਜੋ ਮੋਹ ਫਿਰੇ,
ਜਿਹੜੇ ਪੁਰਖ ਸਤਿਗੁਰਾਂ ਤੋਂ ਮੂੰਹ ਫੇਰ ਲੈਂਦੇ ਭਾਵ ਬੇਮੁਖ ਹੋ ਜਾਂਦੇ ਹਨ, ਗੁਰੂ ਦੀ ਰਹਿਤ ਪਹਿਤ ਛੱਡ ਦਿੰਦੇ, ਮਨ ਮਤਾਂ ਕਰਨ ਲੱਗ ਜਾਂਦੇ ਹਨ,
ਸੇ ਬੱਧੇ ਦੁੱਖ ਸਹਾਹੇ,
ਤੇ ਉਹ ਫਿਰ ਮਮਤਾ ਦੇ ਬੰਨੇ ਹੋਏ, ਜਮਾਂ ਦੇ ਬੱਧੇ ਹੋਏ, ਜੰਮਣ ਮਰਨ ਦੇ ਦੁੱਖਾਂ ਨੂੰ ਸਹਾਹੇ, ਉਹ ਸਹਾਰਦੇ ਰਹਿੰਦੇ ਹਨ। ਫਿਰ
ਫਿਰ ਫਿਰ ਮਿਲਣ ਨਾ ਪਾਏ ਨੀ,
84 ਲੱਖ ਫਿਰ ਫੇਰਿਆਂ ਵਿਚ ਫਿਰ ਫਿਰਦਿਆਂ ਨੂੰ ਮਨੁੱਖਾ ਜਨਮ ਨਹੀਂ ਮਿਲਦਾ, ਫਿਰ ਇਸ ਕਰਕੇ ਇਹ ਮਿਲਣ ਫਿਰ ਸਤਿਗੁਰਾਂ ਦੇ ਨਾਲ ਮਿਲਣ ਮਿਲਣ ਨਹੀਂ ਨਾ ਪਾਏ ਨੀ ਨਹੀਂ ਪਾਉਂਦੇ, ਜੂਨਾਂ ਦੇ ਵਿੱਚ ਫਿਰ ਉਹ
ਜੰਮੇ ਹੈ ਤੈ ਮਰ ਜਾਹੇ,
ਜੂਨਾਂ ਦੇ ਵਿੱਚ ਪੈ ਕੇ ਜੰਮੇ ਜੰਮਦੇ ਆ ਤੇ ਮਰ ਜਾਹੇ ਮਰ ਜਾਂਦੇ ਆ, ਕਦੇ ਜੰਮ ਪਏ ਕਦੇ ਮਰ ਕੇ, ਫਿਰ ਮੁੜ ਮੁੜ ਕੇ ਜੰਮਦੇ ਅਤੇ ਮਰ ਜਾਹੇ ਮਰਦੇ ਰਹਿੰਦੇ ਨੇ, ਪੂਰੇ ਸਤਿਗੁਰਾਂ ਨਾਲ ਉਹਨਾਂ ਨੂੰ ਮਿਲਣ ਨਹੀਂ ਹੁੰਦਾ, ਫਿਰ ਗੁਰੂ ਨਹੀਂ ਧਾਰਨ ਕਰ ਸਕਦੇ।
ਸਹਸਾ ਰੋਗ ਨਾ ਛੋੜੇ,
ਉਹ ਮਨਮੁੱਖਾਂ ਨੂੰ ਪ੍ਰਮਾਣਗਤ ਸੰਸਾ, ਪਰਮੇਹਗਤ ਸੰਸਾ, ਵਿਪਰਜੈ ਬੁੱਧੀ ਆਦਿ ਦਾ ਇਹ ਸਹਸਾ, ਇਹ ਸੰਸੇ ਹੋਮੇ ਦਾ ਰੋਗ ਇਹ ਛੱਡਦਾ ਨਹੀਂ ਹੈ।
ਦੁੱਖ ਹੀ ਮਹਿ ਦੁੱਖ ਪਾਹੇ,
ਇਹ ਨਾ ਛੋੜੇ ਨਹੀਂ ਛੱਡਦਾ ਹੈ, ਜਿਸ ਕਰਕੇ ਦੁੱਖ ਦੇ ਵਿਚ ਹੀ ਦੁੱਖ ਪਾਹੇ ਪਾਉਂਦੇ ਰਹਿੰਦੇ ਹਨ।
ਨਾਨਕ ਨਦਰੀ ਬਖਸ਼ ਲੇ,
ਸਤਿਗੁਰੂ ਜੀ ਕਥਨ ਕਰਦੇ ਹੈ, ਜੇਕਰ ਉਹ ਪਰਮੇਸ਼ੁਰ ਨਦਰੀ ਕਿਰਪਾ ਦ੍ਰਿਸ਼ਟੀ ਕਰਕੇ ਬਖਸ਼ ਲੇ ਬਖਸ਼ ਲਵੇ, ਤਾਂ ਹੀ ਫਿਰ
ਸ਼ਬਦੇ ਮੇਲ ਮਿਲਾ,
ਉਹਨਾਂ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦੇ ਮੇਲ ਦੇ ਨਾਲ ਮਿਲਾਹੇ ਮਿਲਾਉਂਦਾ ਹੈ।
ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਕਥਨ ਕਰਦੇ ਜੀ ਅੱਗੇ ਅੰਮ੍ਰਿਤ ਵਚਨ।
ਜੋ ਸਤਿਗੁਰ ਤੇ ਮੋਹ ਫੇਰੇ,
ਜਿਹੜੇ ਸਤਿਗੁਰਾਂ ਤੋਂ ਮੋਹ ਫੇਰ ਲੈਂਦੇ ਨੇ, ਬੇਮੁੱਖ ਹੋ ਜਾਂਦੇ ਨੇ, ਤੇ ਉਹਨਾਂ ਦੀ ਬਾਤ ਫੇਰ ਦੱਸਦੇ ਹਨ,
ਤੇ ਨਾ ਠੌਰ ਨਾ ਠਾਓ,
ਉਹਨਾਂ ਨੂੰ ਇਸ ਲੋਕ ਦੇ ਵਿਚ ਠੌਰ ਠਹਿਰਨ ਦੇ ਲਈ ਤੇ ਕੋਈ ਟਿਕਾਣਾ ਨਹੀਂ ਮਿਲਦਾ ਹੈ, ਪਰਲੋਕ ਦੇ ਵੀ ਕਿਤੇ ਵੀ ਥਾਂ ਥਾਂ ਨਹੀਂ ਮਿਲਦਾ, ਭਾਵ ਉਹ ਜੂਨਾਂ ਚ ਭਟਕਦੇ ਫਿਰਦੇ ਹਨ।
ਜਿਉਂ ਛੁੱਟੜ ਘਰ ਘਰ ਫਿਰੇ,
ਜਿਵੇਂ ਮਾਲਕ ਪਤੀ ਦੇ ਤੇ ਜਿਵੇਂ ਮਾਲਕ ਜਿਹੜਾ ਪਤੀ ਹੈ ਉਹ ਪਤੀ ਦੀ ਔਗਣਾ ਵਾਲੀ ਜਾਣ ਕੇ ਨਾ ਜਿਹੜੀ ਪਤਨੀ ਹੈ ਉਹਨੂੰ ਛੁੱਟੜ ਤਿਆਗ ਦਿੱਤੀ ਹੋਵੇ, ਉਹ ਛੁੱਟੜ ਤਿਆਗੀ ਹੋਈ ਇਸਤਰੀ ਵਿਭਚਾਰਨ ਜਿਹੜੀ ਹੋ ਜਾਂਦੀ ਹੈ, ਉਹ ਫਿਰ ਇੱਕ ਐਸਾ ਜੀਵਨ ਹੈ ਦੱਸਦੇ ਨੇ, ਉਹ ਫਿਰ ਘਰ ਘਰ ਫਿਰੈ, ਘਰਾਂ ਘਰਾਂ ਵਿੱਚ ਤੁਰੀ ਫਿਰੈ ਫਿਰਦੀ ਹੈ, ਵਿਸ਼ੇ ਵਿਕਾਰਾਂ ਤੇ ਮਾਇਆ ਦੇ ਬਦਲੇ ਆਪਣਾ ਤਨ ਵੇਚਦੀ ਹੈ, ਉਸ ਨੂੰ ਫਿਰ ਕੀ ਕਿਹਾ ਜਾਂਦਾ ਹੈ, ਕਹਿੰਦੇ ਉਹਦਾ ਨਾਮ ਇਹ ਪੈ ਜਾਂਦਾ ਹੈ,
ਦੋਹ ਚਾਰਨ ਵਦ ਨਾਉ,
ਉਹ ਦੋਹ ਚਾਰਨ ਭੈੜੇ ਆਚਰਨ ਵਾਲੀ ਕਰਕੇ, ਵੱਧ ਬੁਰਾ ਨਾਉ ਪੈ ਜਾਂਦਾ ਹੈ, ਵੱਧ ਨਾਉ ਅਪਮਾਨ ਵਾਲਾ ਨਾਉ ਪੈ ਜਾਂਦਾ ਹੈ, ਕੋਈ ਬੇਸਵਾ ਕਹਿੰਦਾ ਹੈ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਇਸ ਪ੍ਰਕਾਰ ਜਿਉਂ ਛੁੱਟੜ ਘਰ ਘਰ ਫਿਰੈ, ਜਿਸ ਪ੍ਰਕਾਰ ਛੁੱਟੜ ਇਸਤਰੀ ਦੀ ਨਿਆਈ ਮਨਮੁੱਖ ਪੁਰਖ ਘਰਾਂ ਘਰਾਂ ਜੂਨਾਂ ਜੂਨਾਂ ਚ ਤੁਰੇ ਫਿਰਦੇ ਹੈ, ਘਰ ਘਰ ਫਿਰੈ, ਦੋਹ ਚਾਰਨ ਬਦਨਾਮ, ਉਹਨਾਂ ਨੂੰ ਖੋਟੇ ਆਚਰਨ ਵਾਲੇ ਜਾਣ ਕੇ ਆਪਣਾ ਨਾਮ ਬਦਨਾਮ ਹੀ ਕਰ ਲਿਆ, ਮਨੁੱਖਾ ਸਰੀਰ ਜੋ ਮਿਲਿਆ ਸੀ।
ਨਾਨਕ ਗੁਰਮੁਖ ਬਖਸ਼ੀਆ ਹੈ,
ਸਤਿਗੁਰੂ ਜੀ ਕਥਨ ਕਰਦੇ, ਜਿਹੜੇ ਮਨਮੁੱਖ ਜਿਹੜੀ ਮਨਮੁੱਖਤਾ ਹੈ, ਸਤਿਗੁਰੂ ਜੀ ਕਥਨ ਕਰਦੇ, ਜਿਹੜੇ ਮਨਮੁੱਖਤਾ ਛੱਡ ਕੇ ਗੁਰਮੁਖਾਂ ਦੀ ਸੰਗਤ ਕਰਕੇ, ਨਾਨਕ ਗੁਰਮੁਖ ਬਖਸ਼ਿਆ, ਉਹ ਗੁਰਮੁਖਾਂ ਦੀ ਸੰਗਤ ਕਰਕੇ ਗੁਰਮੁਖ ਬਣ ਜਾਂਦੇ ਨੇ, ਉਹ ਫਿਰ ਗੁਰਾਂ ਦੁਆਰਾ ਬਖਸ਼ਿਆ ਹੈ, ਬਖਸ਼ੇ ਜਾਂਦੇ ਹਨ।
ਸੇ ਸਤਿਗੁਰ ਮੇਲ ਮਿਲਾਉ,
ਤੇ ਫਿਰ ਉਹਨਾਂ ਨੂੰ ਸੇ ਉਹਨਾਂ ਪੁਰਖਾਂ ਨੂੰ ਸਤਿਗੁਰੂ ਜੀ ਪਰਮੇਸ਼ਰ ਦੇ ਮੇਲ ਚ ਮਿਲਾਓ ਮਿਲਾ ਦਿੰਦੇ ਨੇ, ਤੇ ਜਿਹੜੇ ਪੁਰਖ ਮਨਮੁਖਤਾ ਛੱਡ ਕੇ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਵੱਲ ਨੂੰ ਆਉਂਦੇ ਆ ਜਾਂ ਗੁਰਮੁਖ ਮੁਖੀ ਗੁਰਾਂ ਦੀ ਸੰਗਤ ਕਰਦੇ ਆ ਤੇ ਮੁਖੀ ਗੁਰਾਂ ਦੁਆਰਾ ਗੁਰਮੁਖ ਬਣ ਗਏ ਨੇ, ਉਹ ਗੁਰਮੁਖ ਤਿੰਨਾਂ ਲੋਕਾਂ ਵਿੱਚ ਆ ਕੇ ਫਿਰ ਸਤਿਗੁਰਾਂ ਦੇ ਮੇਲ ਵਿੱਚ ਮਿਲੇ ਰਹਿੰਦੇ ਆ, ਹੋਰਨਾਂ ਨੂੰ ਵੀ ਮੇਲ ਕੇ ਨਿਹਾਲ ਕਰਦੇ ਨੇ ਤੇ ਤਿੰਨਾਂ ਲੋਕਾਂ ਵਿੱਚ ਜਸ ਹੁੰਦਾ ਉਹਨਾਂ ਦਾ, ਤਿੰਨਾਂ ਲੋਕਾਂ ਜਿੱਥੇ ਮਰਜ਼ੀ ਚਲੇ ਜਾਣ ਤੇ ਇਸ ਕਰਕੇ ਫਿਰ ਉਹ ਸਤਿਗੁਰਾਂ ਦੇ ਨਾਲ ਮਿਲ ਕੇ ਨਿਹਾਲ ਹੋ ਜਾਂਦੇ ਹਨ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਜੋ ਸੇਵਹਿ ਸਤ ਮੁਰਾਰ,
ਤੇ ਜਿਹੜਾ ਭਾਈ ਸਤ ਸੱਚੇ ਤ੍ਰੈ ਕਾਲ ਬਾਦ ਰੂਪ ਮੁਰਾਰ, ਮੁਰ ਨਾਮ ਅਗਿਆਨ ਦਾ, ਉਹਦਾ ਆਰੀ ਦੁਸ਼ਮਣ ਗਿਆਨ, ਉਹ ਗਿਆਨ ਰੂਪ ਪਰਮੇਸ਼ਰ ਹੈ। ਜੋ ਸੇਵਾ ਸਤ ਮੁਰਾਰ, ਜਿਹੜਾ ਉਸ ਮੁਰਾਰੀ ਨੂੰ ਸਰਗੁਣ ਸਰੂਪ ਧਾਰ ਕੇ ਜਿਹਨੇ ਮੁਰਦਾਇਤ ਨੂੰ ਮਾਰਿਆ, ਸੇਵਾ ਸੇਵਦੇ ਹਨ, ਉਹ ਦੱਸਦੇ ਹਨ ਜੀ,
ਸੇ ਭਵ ਜਲ ਤਰ ਗਿਆ,
ਉਹ ਭਵ ਜਲ ਪੈਦਾ ਇੱਕ ਸੰਸਾਰ ਤੋਂ ਤਰ ਗਿਆ ਹੈ।
ਜੋ ਬੋਲ ਹੈ ਹਰ ਹਰ ਨਾਉ,
ਜਿਹੜੇ ਪਰਮੇਸ਼ਰ ਦੇ ਨਾਮ ਨੂੰ ਜੋ ਬੋਲੇ ਹਰ ਹਰ ਨਾਉ, ਜਿਹੜੇ ਪੁਰਖ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਬੋਲਦੇ ਹਨ,
ਤਿੰਨ ਜਮ ਛੱਡ ਗਿਆ,
ਉਹਨਾਂ ਨੂੰ ਜਮ ਪਾਈ ਛੱਡ ਜਾਂਦਾ, ਉਹਨਾਂ ਨੂੰ ਨੀ ਲੈ ਕੇ ਜਾਂਦਾ ਨਾ ਦੁੱਖ ਦਿੰਦਾ।
ਸੇ ਦਰਗਹ ਪੈ ਦੇ ਜਾ,
ਉਹ ਦਰਗਾਹ ਸੱਚੀ ਰੱਬ ਦੀ ਕਚਹਿਰੀ, ਭਗਤੀ ਰੂਪ ਜਸ ਰੂਪੀ ਪੁਸ਼ਾਕ ਪਹਿਨਦੇ ਪਹਿਨ ਕੇ ਜਾਹੇ ਜਾਂਦੇ ਹਨ।
ਜਿਨ੍ਹਾਂ ਹਰ ਜਪ ਲਾਇਆ,
ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਚਿੱਤ ਲਾ ਕੇ ਜਪ ਲੈਣਾ ਕੀਤਾ ਹੈ,
ਹਰ ਸੇਵ ਹੈ ਸੇ ਪੁਰਖ,
ਸੇ ਉਹ ਪਰਮੇਸ਼ਰ ਸੇ ਉਹ ਪੁਰਖ ਪੁਰਸ਼ ਤੇਰਾ ਸੇਵ ਹੈ ਸੇਵਨ ਕਰਦੇ ਹਨ।
ਜਿਨ੍ਹਾਂ ਹਰ ਤੁਧ ਮਾਇਆ,
ਹੇ ਹਰੀ ਪਰਮੇਸ਼ਰ ਵਾਹਿਗੁਰੂ, ਜਿਨ੍ਹਾਂ ਦੇ ਉੱਤੇ ਤੁਧ ਤੇਰੀ ਤੁਹਾਡੀ ਮਾਇਆ ਕਿਰਪਾ ਦ੍ਰਿਸ਼ਟੀ ਹੈ ਹੋਈ ਹੈ।
ਗੁਣ ਗਾਵਾ ਪਿਆਰੇ ਨਿਤ,
ਨਿਤਾ ਪ੍ਰਤੀ ਹੇ ਪਿਆਰੇ ਵਾਹਿਗੁਰੂ, ਤੇ ਨਿਤਾ ਪ੍ਰਤੀ ਪਿਆਰੇ ਵਾਹਿਗੁਰੂ ਦੇ ਗੁਣ ਗਾਵਾਂ ਗਾਉਣ ਕਰਕੇ ਅੱਗੇ ਦੱਸਦੇ ਨੇ,
ਗੁਰਮੁਖ ਭਰਮ ਪਾਉ ਗਿਆ,
ਗੁਰਮੁਖਾਂ ਦੇ ਹਿਰਦੇ ਵਿੱਚੋਂ ਸਰੂਪ ਦਾ ਭਰਮ ਤੇ ਕਾਲ ਦਾ ਜਿਹੜਾ ਡਰਾ ਚਲਾ ਗਿਆ ਹੈ।
ਸ਼ਲੋਕ ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਅੱਗੇ ਕਿਰਪਾ ਕਰਦੇ ਨੇ ਸ਼ਬਦ ਵਿੱਚ ਜੀ,
ਥਲ ਵਿੱਚ ਤੈ ਵਸਤੂ ਪਈਓ,
ਜਿਨ੍ਹਾਂ ਦੇ ਅੰਤਸ਼ਕਰਨ ਰੂਪੀ ਥਾਲੇ ਥਾਲ ਦੇ ਵਿੱਚ ਅੰਦਰ ਤੈ ਤਿੰਨ ਵਸਤੂਆਂ ਤੇ ਪਈਓ ਪਈਆਂ, ਕਿਹੜੀ ਸੰਤੋਖ ਤੇ ਵਿਚਾਰ ਅੱਗੇ ਦੱਸਦੇ ਨੇ, ਇਹ ਵਸਤੂਆਂ ਥਾਲੇ ਵਿੱਚ ਤੈ ਵਸਤੂ, ਤੈ ਦਾ ਅਰਥ ਤਿੰਨ ਹੈ, ਤਿੰਨ ਵਸਤੂਆਂ ਸੱਤ ਸੰਤੋਖ ਤੇ ਵਿਚਾਰ ਪਈਓ ਪਈਆਂ ਹਨ।
ਹਰ ਭੋਜਨ ਅੰਮ੍ਰਿਤ ਸਾਰ,
ਹਰ ਪਰਮੇਸ਼ਰ ਦਾ ਅੰਮ੍ਰਿਤ ਅਮਰ ਕਰਨ ਵਾਲਾ ਬ੍ਰਹਮਾਨੰਦ ਰੂਪੀ ਜਾਂ ਅੰਮ੍ਰਿਤ ਨਾਮ ਰੂਪੀ ਸਾਧ ਸ੍ਰੇਸ਼ਟ ਭੋਜਨ ਪ੍ਰਾਪਤ ਹੋਇਆ ਹੈ, ਜਿਵੇਂ ਕੜਾਹ ਪ੍ਰਸ਼ਾਦ ਦੇ ਵਿੱਚ ਘਿਓ ਖੰਡ ਤੇ ਮੈਦਾ ਤਿੰਨ ਚੀਜ਼ਾਂ, ਇਹ ਤਿਹਾਵਲ ਇਹਨੂੰ ਤਿੰਨ ਇੱਕੋ ਜਿਹੀਆਂ ਹੋਣ ਕਰਕੇ ਤਿਹਾਵਲ ਕਹਿੰਦੇ ਆ, ਤੇ ਇਹਦੇ ਚ ਫਿਰ ਜਿਹੜਾ ਪਾਣੀ ਮਿਲਦਾ ਹੈ ਤੇ ਚੌਥਾ ਹੋ ਗਿਆ, ਤੇ ਪੰਜਵੀਂ ਕਿਤੇ ਤਾਂ ਅਗਨੀ ਲਿਖੀ ਹੋਈ ਆ ਪੰਜਵੀਂ, ਤੇ ਕਿਤੇ ਭਾਈ ਗ੍ਰੰਥਾਂ ਚ ਲਿਖਿਆ ਵੀ ਦੁੱਧ ਦਾ ਛਿੱਟਾ ਮਾਰਿਆ ਕਰਦੇ ਸੀ, ਦੁੱਧ ਨੂੰ ਅੰਮ੍ਰਿਤ ਮੰਨਿਆ ਤਾਂ ਅੰਮ੍ਰਿਤ ਰੂਪ ਕੜਾਹ ਪ੍ਰਸ਼ਾਦ ਕਹਿੰਦੇ ਆ, ਵੀ ਉਹ ਦੁੱਧ ਦਾ ਛਿੱਟਾ ਮਾਰਦੇ ਸੀ ਥੋੜਾ ਜਿਹਾ, ਦੁੱਧ ਪਾ ਕੇ ਬਣਦਾ ਹੈ, ਤੇ ਇਹ ਪੰਜ ਚੀਜ਼ਾਂ ਦਾ ਤੇ ਦੁੱਧ ਇਹਨਾਂ ਅਗਨੀ ਅਤੇ ਦੁੱਧ ਚੋਂ ਇੱਕ ਚੀਜ਼ ਮਤਲਬ ਮੰਨ ਲੈਣੀ, ਕਈ ਥਾਂ ਤੇ ਅਦਲਾ ਬਦਲੀ ਹੈ, ਤੇ ਇਸ ਕਰਕੇ ਫਿਰ ਇਹ ਇਸ ਪ੍ਰਕਾਰ ਅੰਤਰੀ ਭਾਵ ਦੇ ਇਹ ਪੰਜ ਚੀਜ਼ਾਂ ਜਿਵੇਂ ਬਾਹਰ ਨੇ, ਪੰਚਾਮ੍ਰਿਤ ਤਾਂ ਕਹਿੰਦੇ ਇਹਨਾਂ ਨੂੰ, ਪੰਜਾਂ ਦਾ ਬਣਿਆ ਹੋ ਪੰਚਾਮ੍ਰਿਤ, ਇੱਧਰ ਭਗਤੀ ਰੂਪੀ ਤਾਂ ਹੈਗੀ ਖੰਡ, ਪ੍ਰੇਮ ਰੂਪੀ ਹੈਗਾ ਜਲ, ਬ੍ਰਹਮ ਅਭਿਆਸ ਰੂਪੀ ਅਗਨੀ ਹੈ, ਜਾਂ ਨਿਸ਼ਕਾਮਤਾ ਨਿਸ਼ਕਾਮ ਕਰਮਾਂ ਦਾ ਦੁੱਧ ਹੈ, ਜਾਂ ਗੁਰੂ ਦੇ ਉਪਦੇਸ਼ ਰੂਪੀ ਦੁੱਧ ਹੈ, ਇਹਦੇ ਨਾਲ ਫਿਰ ਪਰਮੇਸ਼ਰ ਦੀ ਪ੍ਰਾਪਤੀ ਦਾ ਪੰਚਾਮ੍ਰਿਤ ਸ੍ਰੇਸ਼ਟ ਭੋਜਨ ਬਣਦਾ ਹੈ।
ਹਰ ਭੋਜਨ ਅੰਮ੍ਰਿਤ ਸਾਰ,
ਸਾਰ ਸ੍ਰੇਸ਼ਟ ਹੈ ਅੰਮ੍ਰਿਤ ਭੋਜਨ, ਸਾਰਿਆਂ ਭੋਜਨ ਅਖੰਡ ਕੀਰਤਨ ਤਿੰਨ ਭੋਜਨ ਚੂਰਾ,
ਜਿਤ ਖਾਧ ਮਨ ਤ੍ਰਿਪਤੀ ਹੈ,
ਜਿਹਦੇ ਖਾਣ ਦੇ ਨਾਲ ਧਾਰਨ ਕਰਨ ਦੇ ਨਾਲ ਮਨ ਸੰਤੁਸ਼ਟ ਹੋ ਜਾਂਦਾ ਹੈ, ਰੱਜ ਜਾਂਦਾ ਹੈ, ਤ੍ਰਿਪਤੀ ਆ ਜਾਂਦੀ ਹੈ, ਸੰਤੁਸ਼ਟਤਾ
ਪਾਈਆ ਮੁਖ ਦੁਆਰ,
ਮੁਕਤੀ ਦਾ ਦੁਆਰ ਦਰਵਾਜ਼ਾ ਗਿਆਨ ਪਾਈਆ ਪਾ ਲਈਦਾ, ਦੁਆਰਿਆਂ ਵਾਲੇ ਸਰੀਰ ਵੱਲੋਂ ਮੁਕਤੀ ਪਾ ਲਈਦੀ ਹੈ।
ਇਹੋ ਭੋਜਨ ਅਲੱਭ ਹੈ ਸੰਤੋ,
ਹੇ ਸੰਤ ਜਨੋ, ਇਹ ਜਿਹੜਾ ਬ੍ਰਹਮਾਨੰਦ ਰੂਪੀ ਭੋਜਨ ਹੈ, ਨਾਮ ਰੂਪੀ ਭੋਜਨ ਹੈ, ਅਲੱਭ ਨਾ ਲੱਭਣ ਵਾਲਾ ਹੋਰ ਨੀ ਕਿਤੋਂ ਮਿਲਦਾ।
ਲੱਭੇ ਗੁਰ ਵਿਚਾਰ,
ਅਰੇ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਦੁਆਰਾ ਹੀ ਲੱਭੇ ਲੱਭਦਾ ਹੈ।
ਇਹ ਮੁਦਾਵਣੀ ਕਿਉ ਵਿੱਚੋਂ ਕੱਢੀ ਹੈ,
ਤੇ ਇਹ ਜਿਹੜੀ ਮੁਦਾਵਣੀ, ਮੁਦਾਵਣੀ ਦਾ ਅਰਥ ਕੀ ਹੈ? ਮੁਦਾਵਣੀ ਬੁਝਾਰਤ ਨੂੰ ਕਹਿੰਦੇ ਨੇ, ਜਿਹਦਾ ਭਾਵ ਹੈ ਮੁਦਾਵਣੀ ਜਿਹੜੀ ਹੈ, ਜਿਸ ਦੇ ਭਾਵ ਕੀ ਹੁੰਦਾ ਹੈ, ਤੇ ਭਾਵ ਜਾਂ ਅਰਥ ਮੁੰਦ ਕੇ ਬੰਦ ਕਰਕੇ ਰੱਖਿਆ, ਉਹਦਾ ਭਾਵ ਅਰਥ ਬੰਦ ਕਰਕੇ ਲੁਕੋ ਕੇ ਰੱਖਿਆ ਹੋਵੇ। ਪੋਠੋਹਾਰ ਦੇ ਵਿੱਚ ਹੁਣ ਤੱਕ ਬੁਝਾਰਤ ਨੂੰ ਉਹ ਮਦਾਵਣੀ ਕਹਿੰਦੇ ਆ, ਅਸੀਂ ਬੁਝਾਰਤ ਕਹਿੰਦੇ, ਉਹ ਮਦਾਵਣੀ ਕਹਿੰਦੇ ਨੇ। ਜਦੋਂ ਕੋਈ ਪ੍ਰਤੱਖ ਜੰਝ ਰੋਟੀ ਖਾਂਦੇ, ਉਦੋਂ ਬੁਝਾਰਤਾਂ ਪਾਈਆਂ ਜਾਂਦੀਆਂ, ਅਖੇ ਜੀ ਉਹ ਜਨ ਬੰਨ ਦਿੱਤੀ, ਰੋਟੀ ਨਹੀਂ ਖਾਣ ਸਕਦੇ, ਪੱਤਲ ਬੰਨ ਦਿੱਤੀ, ਬੁਝਾਰਤਾਂ ਪਾ ਕੇ। ਬੜਾ ਇਹ ਮਾੜਾ ਰਿਵਾਜ ਸੀ। ਫਿਰ ਬਰਾਤੀਆਂ ਦੇ ਵਿੱਚੋਂ ਕਿਸੇ ਨੇ ਉਹ ਇਸ ਤਰ੍ਹਾਂ ਦੇ ਸ਼ਬਦ ਪੜ੍ਹ ਕੇ ਖੋਲਣੀ, ਤੇ ਇਹ ਬੰਨ ਦਿੰਦੇ, ਤੇ ਇਸ ਤਰ੍ਹਾਂ ਉਹ ਜਿਹੜੀ ਬੁੱਝ ਜਾਵੇ ਉਹਨੂੰ ਕਹਿੰਦੇ ਵੀ ਠੀਕ ਹੈ, ਫਿਰ ਤਾਂ ਰੋਟੀ ਖਾ ਸਕਦਾ ਸੀ। ਇਹ ਮਦਾਵਣੀ ਵੀ ਬੁਝਾਰਤ ਹੈ, ਜਿਹੜਾ ਉਹਨੂੰ ਬੁੱਝੇ ਤਾਂ ਉਹ ਇਹ ਅੰਮ੍ਰਿਤ ਭੋਜਨ ਖਾ ਸਕਦਾ। ਆਮ ਬੋਲਚਾਲ ਦੇ ਵਿੱਚ ਵੀ ਪੋਠੋਆਰੀਆ ਕਹਿੰਦੇ ਨੇ ਵੀ ਤੂੰ ਮਦਾਵਣੀਆਂ ਕਿਉਂ ਪਾਉਂਦਾ, ਤੂੰ ਸਿੱਧੀ ਗੱਲ ਕਰ, ਵੀ ਸਿੱਧੀ ਗੱਲ ਦੱਸੋ, ਮਦਾਵਣੀਆਂ ਨਾ ਪਾਓ, ਮਤਲਬ ਬੁਝਾਰਤਾਂ ਨਾ ਪਾਓ। ਇਹ ਬੁਝਾਰਤ ਹੈ, ਇਹ ਮਦਾਵਣੀ ਜਿਹੜੀ ਹੈ ਨਾ, ਮਹਾਰਾਜ ਸਾਹਿਬ ਜੀ ਕਹਿੰਦੇ, ਦੁਬਾਰੇ ਬੋਲੋ ਜੀ,
ਇਹ ਮੁਦਾਵਣੀ ਕਿਉਂ ਵਿੱਚ ਕੱਢੀ ਹੈ,
ਇਹ ਜਿਹੜੀ ਗੁਰਸਿੱਖਿਆ ਰੂਪੀ ਮੁਦਾਵਣੀ ਬੁਝਾਰਤ ਨੂੰ ਕਿਉਂ ਹਿਰਦੇ ਚੋਂ ਅੰਦਰੋਂ ਕੱਢੀਏ, ਕੱਢਣਾ ਕਰੀਏ, ਭਾਵ ਨਹੀਂ ਕੱਢਣੀ ਚਾਹੀਦੀ। ਗੁਰਸਿੱਖਿਆ ਰੂਪ ਮੁਦਾਵਣੀ ਮੋਹ ਦੀ ਦਾਵਣੀ ਸਾੜਨ ਵਾਲੀ ਹੈ ਇਹ। ਕਾਮ ਕ੍ਰੋਧ ਆਦਿ ਵਾਸ਼ਨਾਵਾਂ ਨੂੰ ਮੁਦਾਵਣੀ ਮੁੰਦ ਆਵਣੀ, ਉਹ ਮੁੰਦਾ ਪਾਉਣ ਵਾਲੀ ਹੈ ਪਰ, ਤੇ ਇਸ ਕਰਕੇ ਮੋਹਨ ਸਾਹਿਬ ਭਗਤੀ ਨੂੰ ਹਿਰਦੇ ਵਿੱਚ ਆਵਣੀ ਲਿਆਉਣ ਵਾਲੀ ਹੈ ਉਸ ਵਾਹਿਗੁਰੂ ਦੀ। ਇਸ ਕਰਕੇ ਇਹ ਜਿਹੜੀ ਐਸੀ ਹੈ, ਸਦਾ ਰੱਖੀ ਹੈ,
ਸਦਾ ਰੱਖੀ ਹੈ ਉਰ ਧਾਰ।
ਇਸ ਨੂੰ ਕਿਉਂ ਹਿਰਦੇ ਵਿੱਚੋਂ ਕੱਢੀਏ, ਕਿਉਂ ਵਿੱਚੋਂ ਕੱਢੀਏ, ਇਹਨੂੰ ਤਾਂ ਸਦਾ ਹਮੇਸ਼ਾ ਹਿਰਦੇ ਵਿੱਚ ਧਾਰਨ ਕਰਕੇ ਰੱਖੀਏ, ਰੱਖਣਾ ਕਰੀਏ।
ਇਹ ਮੁਦਾਵਣੀ ਸਤਿਗੁਰੂ ਪਾਈ,
ਇਹ ਮੋਹ ਨੂੰ ਸਾੜਨ ਵਾਲੀ ਭਗਤੀ ਰੂਪੀ ਮੁਦਾਵਣੀ ਸਿੱਖਿਆ, ਮੁਦਾਵਣੀ ਬੁਝਾਰਤ ਸਤਿਗੁਰਾਂ ਨੇ ਗੁਰਸਿੱਖਾਂ ਦੇ ਹਿਰਦੇ ਚ ਪਾਈ ਪਾਉਣਾ ਕੀਤੀ ਹੈ।
ਗੁਰਸਿੱਖਾਂ ਲੱਦੀ ਭਾਲ,
ਗੁਰਸਿੱਖਾਂ ਨੇ ਭਾਲ ਖੋਜ ਕਰਕੇ ਇਹ ਮੁਦਾਵਣੀ ਲੱਦੀ ਲੱਭੀ ਹੈ। ਇਸ ਕਰਕੇ ਇਹ ਜਿਹੜੀ ਮੁਦਾਵਣੀ ਹੈ, ਇਹ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਆਏਗਾ ਸਮਾਪਤੀ ਵੇਲੇ, ਤੇ ਉੱਥੇ ਮੁਦਾਵਣੀ ਮਹੱਲਾ ਪੰਜਵਾਂ ਲਿਖਿਆ, ਥਾਲ ਵਿੱਚ ਤਿੰਨ ਵਸਤੂ ਪਈ ਹੋ ਸਤ ਸੰਤੋਖ ਵਿਚਾਰੋ। ਇਹਦਾ ਇਹਨੂੰ ਖੋਲਿਆ ਮਹਾਰਾਜ ਨੇ ਉੱਥੇ ਚੰਗੀ ਤਰ੍ਹਾਂ। ਹੋਰ ਜਿਹੜੇ ਲੋਕਾਂ ਨੂੰ ਇਹ ਭੁਲੇਖਾ ਪੈ ਗਿਆ, ਮਦਾਵਣੀ ਦਾ ਅਰਥ ਜਿਹੜਾ ਨਾ, ਵੀ ਇਹ ਬਾਣੀ ਦੇ ਬੰਦ ਕਰਨ ਦਾ ਭਾਵ ਲੈ ਲਿਆ, ਕਹਿੰਦੇ ਮੁੰਦ ਆਵਣੀ, ਕਹਿੰਦੇ ਬਸ ਬਾਣੀ ਬੰਦ ਕਰ ਦਿੱਤੀ। ਜੇ ਮਦਾਵਣੀ ਫਿਰ ਬੰਦ ਕਰ ਦਿੱਤੀ, ਜਿਹੜਾ ਪਿੱਛੇ ਤੇਰਾ ਕੀਤਾ ਜਾ ਤੋ ਨਹੀਂ, ਉਹਦਾ ਕੀ ਕਰੋਗੇ? ਐਸਾ ਨਹੀਂ ਹੈ। ਜੇ ਇੱਥੇ ਹੁੰਦੀ ਵੀ ਉੱਥੇ ਆ ਕੇ ਬਾਣੀ ਬੰਦ ਕਰਦੀ, ਫਿਰ ਸੋਠ ਰਾਗ ਦੇ ਵਿੱਚ ਇੱਥੇ ਬਾਣੀ ਬੰਦ ਹੋ ਗਈ ਸੀ ਫਿਰ ਤਾਂ। ਇਹ ਤਾਂ 645 ਅੰਗ ਦੇ ਉੱਤੇ ਮਦਾਵਣੀ ਇੱਥੇ ਆ ਗਈ, ਫਿਰ ਗਾਹਾਂ ਬਾਣੀ, ਐਸਾ ਨਹੀਂ ਹੈ। ਆ ਕਈਆਂ ਨੇ ਮਦਾਵਣੀ ਤੇ ਪੁਸਤਕੇ ਲਿਖ ਦਿੱਤੀ, ਉਹਨੇ ਭਾਈ ਨੇ ਆਖੇ ਮਦਾਵਣੀ, ਉਹਦੇ ਚ ਸਿੱਧ ਕੀਤਾ ਵੀ ਰਾਗਮਾਲਾ ਬਾਣੀ ਨਹੀਂ। ਇਸ ਤਰ੍ਹਾਂ ਦੀਆਂ ਸਾਧ ਸੰਗਤ ਜੀ ਭੁਲੇਖੇ ਦੇ ਵਿੱਚ ਜਾਣ ਬੁੱਝ ਕੇ ਕੋਸ਼ਿਸ਼ਾਂ ਹੋ ਰਹੀਆਂ ਨੇ ਬਾਣੀ ਵੱਲੋਂ ਤੋੜਨ ਦੀਆਂ। ਇਹ ਮਦਾਵਣੀ ਬੁਝਾਰਤ ਸਮਝ ਹੋਏ ਨੇ, ਇਹਦੇ ਚ ਬੰਦ ਕੀ ਕੀਤਾ ਹੋਇਆ? ਗੁੱਝਾ ਗਿਆਨ ਗੁਰਸਿੱਖਾਂ ਨੇ ਲੱਭ ਲਈ ਵੀ ਮਹਾਰਾਜ ਤੁਹਾਡੇ ਇਹਦੇ ਵਿੱਚ ਹੈ। ਉੱਥੇ ਵੀ ਲਿਖੀਆਂ ਤਿੰਨ ਵਸਤੂਆਂ ਹੈ, ਚਾਰ ਉਥੇ ਮਦਾਵਣੀ ਚ ਅੱਗੇ ਚੱਲ ਕੇ ਖੁੱਲ ਜਾਊਗੀ ਸਾਰੀ, ਉਥੇ ਇਸ ਮਦਾਵਣੀ ਦਾ ਵੇਰਵਾ ਵੀ ਆਜੂ। ਹਾਂਜੀ ਬੋਲੋਗੇ।
ਨਾਨਕ ਜਿਸ ਬੁਝਾਏ ਸੋ ਬੁੱਝ ਸੀ,
ਸਤਿਗੁਰੂ ਜੀ ਕਥਨ ਕਰਦੇ ਜਿਸ ਨੂੰ ਗੁਰੂ ਸਾਹਿਬ ਜੀ ਬੁਝਾਏ ਸਮਝਾਉਂਦੇ ਹੈ, ਸੋ ਉਹ ਸੱਚ ਸਰੂਪ ਨੂੰ ਬੁੱਝ ਸੀ ਬੁੱਝ ਲੈਂਦਾ। ਜਿਸ ਨੂੰ ਅੱਗੇ ਬੁਝਾਉਣਗੇ ਉਹ ਬੁੱਝ ਰਹੇਗਾ, ਤੇ ਉਸ ਨੂੰ ਬੁੱਝ ਸੀ ਸਮਝ ਲੈਣਗੇ ਉਹ।
ਹਰ ਪਾਇਆ ਗੁਰਮੁਖ ਕਾਲ,
ਜਿਨ੍ਹਾਂ ਗੁਰਮੁਖਾਂ ਨੇ ਨਾਮ ਦੀ ਕਾਲ ਕਮਾਈ ਕੀਤੀ ਹੈ, ਉਹਨਾਂ ਨੇ ਹਰ ਵਾਹਿਗੁਰੂ ਦੇ ਤਾਂ ਹੀ ਪਾ ਲਿਆ। ਇਸੇ ਪ੍ਰਕਾਰ ਜੀ ਥਾਲੇ ਵਿੱਚ
ਤੈ ਵਸਤੂ ਪਈ ਹੋ,
ਸਤਿਗੁਰਾਂ ਵੱਲੋਂ ਗੁਰਸਿੱਖਾਂ ਦੇ ਹਿਰਦੇ ਰੂਪੀ ਥਾਲੇ ਥਾਲ ਵਿੱਚ, ਜਾਣੀ ਇਹਦੇ ਵਿੱਚ ਅੰਦਰ ਤੈ ਤਿੰਨ ਵਸਤੂਆਂ ਜਿਹੜੀਆਂ ਮਹਾਰਾਜ ਸਾਹਿਬ ਨੇ ਭਾਈ ਪਾ ਕੇ ਦਿੱਤੀਆਂ, ਇਹ ਪਰੋਸੀਆਂ ਹੋਈਆਂ ਹਨ, ਜੋ ਸੰਸਕਾਰ ਭੋਜਨ ਨਹੀਂ ਪਰ ਇਹ ਦੱਸਦੇ ਹਨ ਜੇ।
ਹਰ ਭੋਜਨ ਅੰਮ੍ਰਿਤ ਸਾਰ,
ਇਹ ਈਸ਼ਵਰੀ ਭੋਜਨ ਹੈ, ਇਹ ਦੂਸਰਾ ਭੋਜਨ ਨਹੀਂ ਹੈ ਜਿਹੜਾ ਥਾਲਾਂ ਚ ਪਾ ਕੇ ਰੋਜ਼ ਤਿੰਨ ਵੇਲੇ ਦੋ ਦੋ ਵੇਲੇ ਖਾਂਦੇ ਹਾਂ। ਇਹ ਭੋਜਨ ਰੂਹਾਨੀਅਤ ਦੀ ਖੁਰਾਕ ਵਾਲਾ ਭੋਜਨ ਹੈ, ਜੋ ਸਵਾਦ ਅੰਮ੍ਰਿਤ ਤੋਂ ਵੀ ਸਾਰ ਸ੍ਰੇਸ਼ਟ ਹੈ।
ਜਿਤ ਖਾਦ ਮਨ ਤ੍ਰਿਪਤੀ,
ਜਿਹਦੇ ਭੋਜਨ ਖਾਂਦੇ ਆ ਮਨ ਤ੍ਰਿਪਤ ਹੋ ਜਾਂਦਾ, ਤੇ ਫਿਰ ਅੱਗੇ ਸੰਤੁਸ਼ਟ ਹੋ ਜਾਂਦਾ ਹੈ।
ਪਾਈਐ ਮੋਖ ਦੁਆਰ,
ਮੁਕਤੀ ਦਾ ਦੁਆਰ ਗਿਆਨ ਪ੍ਰਾਪਤ ਕਰ ਲਈਦਾ, ਭਗਤੀ ਸਹਿਤ ਗਿਆਨ।
ਇਹੋ ਭੋਜਨ ਅਲਭ ਹੈ ਸੰਤੋ,
ਹੇ ਸੰਤ ਜਨੋ ਇਹ ਭੋਜਨ ਦੁਰਲਭ ਹੈ, ਲੱਭਦਾ ਨੀ, ਹੋਰ ਥਾਂ ਨੀ ਮਿਲਦਾ ਕਿਤੇ ਵੀ, ਉਹ ਕਿਸੇ ਤਰੀਕਿਆਂ ਨਾਲ ਨੀ ਲੱਭਦਾ।
ਲੱਭੈ ਗੁਰ ਵਿਚਾਰ,
ਗੁਰੂ ਦੀ ਬਖਸ਼ਿਸ਼ ਦੁਆਰਾ, ਗੁਰੂ ਦੀ ਬਖਸ਼ੀ ਹੋਈ ਵਿਚਾਰ ਨਾਲ ਲੱਭੇ ਲੱਭਦਾ ਹੈ। ਇਹ ਜਿਹੜੀਆਂ ਉਪਰੀਆਂ ਤਿੰਨ ਤੁਕਾਂ ਵਿੱਚ ਪਤਾ ਨਹੀਂ ਲੱਗਿਆ ਵੀ ਤਿੰਨ ਵਸਤੂਆਂ ਕੀ ਹਨ, ਮਾਨੋ ਇਹ ਵਾਕ ਅਜੇ ਵੀ ਬੁਝਾਰਤ ਹੈ। ਇਸ ਲਈ ਸਤਿਗੁਰੂ ਅੱਗੇ ਫਰਮਾਉਂਦੇ ਹਨ, ਹੁਣ
ਇਹ ਮੁਦਾਵਣੀ ਕਿਉਂ ਵਿੱਚੋਂ ਕੱਢੀ ਹੈ,
ਇਹ ਮੁਦਾਵਣੀ ਬੁਝਾਰਤ ਤਾਂ ਹੈ ਪਰ ਇਸ ਨੂੰ ਹਿਰਦੇ ਵਿੱਚੋਂ ਕਿਉਂ ਕੱਢੀਏ, ਭਾਵ ਨਹੀਂ ਕੱਢਣੀ ਚਾਹੀਦੇ।
ਸਦਾ ਰੱਖੀਐ ਉਰ ਧਾਰ,
ਇਹਨੂੰ ਸਦਾ ਹਮੇਸ਼ਾ ਹਿਰਦੇ ਧਾਰਨ ਕਰਕੇ ਰੱਖੀਏ, ਸਤਿਗੁਰੂ ਦੀ ਐਸੀ ਬੁਝਾਰਤ ਸਿੱਖਿਆ ਰੂਪ ਜੋ ਹੈ।
ਇਹ ਮੁਦਾਵਣੀ ਸਤਿਗੁਰੂ ਪਾਈ,
ਇਹ ਗੁਰਸਿੱਖਿਆ ਰੂਪ ਮੁਦਾਵਣੀ ਬੁਝਾਰਤ ਸਤਿਗੁਰਾਂ ਨੇ ਪਾਈ ਹੈ।
ਗੁਰਸਿੱਖਾਂ ਲੱਦੀ ਭਾਲ,
ਗੁਰਸਿੱਖਾਂ ਨੇ ਬੁਝਾਰਤ ਗੁਰੂ ਦੀ ਜਿਹੜੀ ਸਿੱਖਿਆ ਰੂਪ ਬੁਝਾਰਤ ਹੈ ਉਹਨੂੰ ਭਾਲ ਲਿਆ, ਲੱਭ ਲਿਆ, ਨਿਸ਼ਚਾ ਕਰ ਲਿਆ ਉਹਦੇ ਉੱਤੇ।
ਨਾਨਕ ਜਿਸ ਬੁਝਾਏ ਸੋ ਬੁੱਝ ਸੀ,
ਕਸਨ ਕਰਦੇ ਜੇ ਗੁਰਮੁਖ ਜਨਾਂ ਨੇ ਨਾਮ ਦੀ ਘਾਲ ਕਮਾਈ ਕਰਕੇ ਤੇ ਉਹ ਜਿਹੜੇ ਨਾ ਸਾਰੀ ਬੋਲਦੂ ਇਕੱਠੀ ਹੈ।
ਨਾਨਕ ਜਿਸ ਬੁਝਾਏ ਸੋ ਬੁੱਝ ਸੀ, ਹਰ ਪਾਇਆ ਗੁਰਮੁਖ ਘਾਲ।
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਗੁਰਮੁਖ ਜਨਾਂ ਨੇ ਨਾਮ ਦੀ ਘਾਲ ਕਮਾਈ ਕਰਕੇ ਹਰ ਪਰਮੇਸ਼ੁਰ ਨੂੰ ਪਾ ਲਿਆ, ਇਸ ਲਈ ਜਿਸ ਨੂੰ ਵਾਹਿਗੁਰੂ ਬੁਝਾਏਗਾ ਉਹੀ ਇਸ ਬੁਝਾਰਤ ਨੂੰ ਬੁਝੇਗਾ, ਹਰ ਇੱਕ ਨਹੀਂ ਬੁਝ ਸਕਦਾ। ਇਹ ਸਿੱਖਿਆ ਰੂਪ ਬੁਝਾਰਤ ਜਾਣਨ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ ਜੀ,
ਜੋ ਤੁਰ ਮੇਲੇ ਸੇ ਮਿਲ ਰਹੇ,
ਜਿਹੜੇ ਪੁਰਖ ਗੁਰਾਂ ਨੇ ਤੁਰ ਆਦਿ ਤੋਂ ਸੱਚ ਸਰੂਪ ਨਾਲ ਮੇਲੇ ਹਨ ਉਹੀ ਮਿਲੇ ਰਹਿੰਦੇ ਹਨ, ਸੇ ਉਹੀ ਦੁਨੀਆਂ ਦੇ ਮੇਲ ਮਿਲਾਪ ਤੋਂ ਜਾਂ ਜੰਮਣ ਮਰਨ ਦੇ ਮੇਲ ਤੋਂ ਰਹੇ ਰਹਿਤ ਹੋ ਜਾਂਦੇ ਹਨ।
ਸਤਿਗੁਰ ਸਿਓ ਚਿਤ ਲਾਏ,
ਜਿਨ੍ਹਾਂ ਨੇ ਸਤਿਗੁਰੂ ਦੇ ਨਾਲ ਚਿਤ ਵਿਰਤੀ ਨੂੰ ਲਾਉਣਾ ਕੀਤਾ, ਜੋੜ ਲਿਆ ਹੈ।
ਆਪ ਵਿਛੋੜੇ ਨ ਸੇ ਵਿਛੜੇ,
ਜਿਹੜੇ ਮਨਮੁਖ ਸਾਰੀ ਬੋਲਦੋ ਜੀ ਪੰਕਤੀ,
ਆਪ ਵਿਛੋੜੇ ਨ ਸੇ ਵਿਛੜੇ, ਦੂਜਾ ਭਾਏ ਖੁਆਏ,
ਜਿਹੜੇ ਮਨਮੁਖ ਦੂਜੇ ਭਾਏ ਦਵੈਤ ਪਾ ਕਰਕੇ ਖੁਆਏ ਭੁੱਲੇ ਨੇ, ਭਾਵ ਖਰਾਬ ਹੋ ਰਹੇ ਨੇ, ਉਹਨਾਂ ਨੂੰ ਆਪ ਸਤਿਗੁਰਾਂ ਨੇ ਸੱਚ ਸਰੂਪ ਨਾਲੋਂ ਵਿਛੋੜਿਆ ਹੈ, ਜਿਸ ਕਰਕੇ ਸੇ ਉਹ ਵਿਛੜ ਗਏ ਨੇ, ਜੋ ਆਪ ਗੁਰਾਂ ਨੇ ਪਰਮੇਸ਼ਰ ਨਾਲੋਂ ਵਿਛੋੜੇ ਨੇ, ਉਹ ਦਵੈਤ ਭਾਵ ਚ ਲੱਗਣੇ ਕਰਕੇ ਭੁੱਲੇ ਹੋਏ ਦਵੈਤ ਭਾਵ ਦੇ ਲੱਗ ਕਰਕੇ ਭੁੱਲੇ ਹੋਏ ਪਰਮੇਸ਼ਰ ਤੋਂ ਵਿਛੜੇ ਹੋਏ ਹਨ ਜੀ।
ਨਾਨਕ ਬਿਨ ਕਰਮ ਕਿਆ ਪਾਈ ਹੈ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਬਿਨਾਂ ਕਰਮਾਂ ਤੋਂ ਭਾਗਾਂ ਤੋਂ ਬਗੈਰ, ਗੁਰਾਂ ਦੀ ਬਖਸ਼ਿਸ਼ ਤੋਂ ਬਗੈਰ, ਸਤਿਗੁਰਾਂ ਦੀ ਇਹ ਜਿਹੜੀ ਹੈ ਨਿਸ਼ਕਾਮ ਕਰਮਾਂ ਤੋਂ ਹੈ। ਨਾਨਕ ਬਿਨ ਕਰਮਾਂ ਕਿਹੜੇ ਕਰਮ, ਮਹਾਰਾਜ ਕਥਨ ਕਰਦੇ ਨਿਸ਼ਕਾਮ ਕਰਮ ਤੋਂ ਬਿਨ ਬਗੈਰ, ਭਾਵ ਗੁਰਾਂ ਦੀ ਬਖਸ਼ਿਸ਼ ਤੋਂ ਬਗੈਰ, ਕਿਆ ਪਾਈਏ, ਕਰਮ ਨਾ ਬਖਸ਼ਿਸ਼ ਦਾ ਵੀ ਹੁੰਦਾ, ਕਰਮ ਬਖਸ਼ੀ ਸਤਿਗੁਰੂ ਕਰਦੇ ਹੈ, ਕਿਆ ਪਾਈਏ, ਨਹੀਂ ਕੁਛ ਵੀ ਪਾਈਦਾ।
ਪੂਰਵ ਲਿਖਿਆ ਕਮਾਏ,
ਜੋ ਕੁਝ ਪੂਰਵਲੇ ਜਨਮਾਂ ਦੇ ਵਿੱਚ ਸ੍ਰੇਸ਼ਟ ਲੇਖ ਲਿਖਿਆ ਹੋਇਆ, ਆਪਣੇ ਆਪ ਕੁਝ ਨਹੀਂ ਪਾਈਦਾ ਕਰਮਾਂ ਤੋਂ ਬਿਨਾਂ, ਪੂਰਵਲੇ ਮੱਥੇ ਦੇ ਉੱਤੇ ਲਿਖੇ ਕਰਮਾਂ ਅਨੁਸਾਰ ਜੀਵੀ ਚੰਗੇ ਤੇ ਮੰਦੇ ਕਰਮਾਂ ਨੂੰ ਕਮਾਏ ਕਮਾਉਂਦਾ ਹੈ।
ਪੌੜੀ
ਅੱਗੇ ਹੁਣ ਪੌੜੀ ਕਥਨ ਕਰਦੇ ਹਨ,
ਰਹਿ ਸਖੀਆਂ ਜਸ ਗਾਵੇ ਹੈ,
ਤੇ ਮਹਾਰਾਜ ਸਾਹਿਬ ਦੇ ਨਾਮ ਨੂੰ ਗਾਵਣ ਹਾਰੀਆਂ ਗਾਉਣ ਵਾਲੀਆਂ ਤੇ ਸਾਰੀ ਤੋਂ ਇਕੱਠੀ ਬੋਲਦੇ,
ਰਹਿ ਸਖੀਆਂ ਜਸ ਗਾਵੇ ਹੈ ਗਾਵਣ ਹਾਰੀਆਂ,
ਪਰਮੇਸ਼ਰ ਦੇ ਨਾਮ ਨੂੰ ਗਾਵਣ ਹਾਰੀਆਂ ਗਾਉਣ ਵਾਲੀਆਂ ਮਹਾਤਮਾ ਰੂਪ ਸਖੀਆਂ, ਇੱਕ ਚਿੱਤ ਹੋ ਕੇ ਸਤ ਸੰਗਤ ਦੇ ਚ ਬਹਿ ਬੈਠ ਕੇ ਪਰਮੇਸ਼ਰ ਦੇ ਜਸ ਕੀਰਤ ਨੂੰ ਗਾਵੇ ਗਾਉਂਦੀਆਂ ਹਨ, ਅਤੇ
ਹਰ ਨਾਮ ਸਲਾਹੇ ਹੋ ਨਿਤ,
ਤੇ ਹਾਹੇ ਦੀ ਸਿਆਰੀ ਪਾਈ ਪਕਾਇਓ ਚੰਗੀ ਤਰ੍ਹਾਂ ਪੋਥੀਆਂ ਵਾਲਿਓ, ਹਰ ਨਾਮ ਸਲਾਹੇ ਹੋ, ਹੇ ਸ਼ਬਦ ਹੇ ਹੋ, ਇਸ ਤਰ੍ਹਾਂ ਇਹ ਸ਼ਬਦ ਦੋ ਹਾਹੇ ਨੇ ਇਕੱਠੇ, ਲੱਲੇ ਦੇ ਨਾਲ ਕੰਨਾਂ ਲੱਗਿਆ ਤੇ ਇਸ ਕਰਕੇ ਥੋੜਾ ਜਿਹਾ ਕਠਿਨਾ ਚ ਆਈ ਹੋਊਗੀ, ਪਕਾਉਣ ਧਿਆਨ ਦੇ ਨਾਲ ਪਕਾਉਣਾ ਚਾਹੀਦਾ ਇਹੋ ਜਿਹੇ ਪਾਠ। ਨਿਤ ਪ੍ਰਤੀ ਪਰਮੇਸ਼ਰ ਦੇ ਨਾਮ ਨੂੰ ਸਲਾਉਂਦਿਆਂ ਹੋਇਆਂ ਜਾਂ ਪਰਮੇਸ਼ਰ ਦੇ ਨਾਮ ਨੂੰ ਸਲਾਉਂਦੇ ਹਨ, ਤੇ ਹਰ ਪਰਮੇਸ਼ਰ ਵਾਹਿਗੁਰੂ ਨੂੰ ਉਹ ਤੋਂ ਹਰ ਕੋ ਬੋਲਦੇ,
ਹਰ ਕੋ ਬਲਿਹਾਰੀਆ,
ਪਰਮੇਸ਼ਰ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਂਦੀਆਂ ਹਨ ਸੰਤ ਰੂਪ ਸਖੀਆਂ,
ਜਿਨੀ ਸੁਣ ਮੰਨਿਆ ਹਰ ਨਾਉ,
ਜਿਨੀ ਜਿਨ੍ਹਾਂ ਮਹਾਤਮਾ ਰੂਪ ਸਖੀਆਂ ਨੇ ਹਰ ਪਰਮੇਸ਼ਰ ਦੇ ਨਾਉ ਨੂੰ ਸੁਣ ਸਰਵਣ ਕਰਕੇ ਫਿਰ ਮੰਨਣਾ ਕੀਤਾ ਹੈ
ਉਹਨਾਂ
ਤੋਂ ਅਸੀਂ ਵਾਹੀ ਬਲਿਹਾਰ ਕੁਰਬਾਨ ਜਾਂਦੇ ਹਾਂ। ਗੁਰੂ ਰਾਮਦਾਸ ਜੀ ਫਰਮਾਉਂਦੇ ਹੈ
ਗੁਰਮੁਖੀਆ ਹਰ ਮੇਲ,
ਤੇ ਗੁਰਮੁਖੀਆਂ ਗੁਰਮੁਖ ਸਖੀਆਂ ਦਾ ਹੀ ਹਰ ਪਰਮੇਸ਼ਰ ਨਾਲ ਮੇਲ ਮਿਲਾਪ ਹੋਇਆ ਹੈ।
ਮਿਲਾਵਨ ਹਾਰੀਆ,
ਉਹ ਹੋਰਨਾਂ ਅਧਿਕਾਰੀਆਂ ਦੇ ਤਾਂ ਹੀ ਪਰਮੇਸ਼ਰ ਦੇ ਨਾਲ ਮਿਲਾਵਣ ਹਾਰੀਆਂ ਮਿਲਾਉਣ ਵਾਲੀਆਂ ਹਨ।
ਹਉ ਵਲ ਜਾਵਾ ਦਿਨ ਰਾਤ,
ਹਉ ਅਸੀਂ ਉਹਨਾਂ ਮਹਾਤਮਾ ਰੂਪ ਸਖੀਆਂ ਤੋਂ ਰਾਤ ਦਿਨੇ ਬਲ ਬਲਿਹਾਰ ਜਾਵਾਂ ਜਾਂਦੇ ਹਾਂ, ਕਿਉਂਕਿ
ਗੁਰ ਦੇਖਣ ਹਾਰੀਆਂ,
ਜਿਹੜੀਆਂ ਰੂਹਾਂ ਗੁਰਾਂ ਦੇ ਦਰਸ਼ਨ ਦੇਖਣ ਹਾਰੀਆਂ ਦੇਖਣ ਵਾਲੀਆਂ, ਜਿਨ੍ਹਾਂ ਨੇ ਪ੍ਰਤੱਖ ਗੁਰੂ ਦੇ ਦਰਸ਼ਨ ਕਰ ਲਏ, ਧੰਤਾ ਦੇ ਯੋਗ ਭਾਈ ਉਹ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬਡਭਾਗਾ, ਗੁਰੂ ਕਿਰਪਾ ਕਰੇ। ਆਓ ਇੱਥੇ ਹੀ ਸਮਾਪਤੀ ਹੈ ਜੀ ਭੁੱਲਾਂ ਚੁੱਕਾਂ ਦੀ, ਸਤਿਗੁਰੂ ਖੇਵਾ ਕਰਨ ਜੇ।
ਗੁਰਮੁਖੀਆ ਹਰ ਮੇਲ
ਮਿਲਾਵਨ ਹਾਰੀਆ, ਹਉ ਵਲ ਜਾਵਾ ਦਿਨ ਰਾਤ ਗੁਰ ਦੇਖਣ ਹਾਰੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।